ਕਿਰਪਾ ਦਾ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਆਪ ਮੇਰ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਕਰਾ ਲੈਣ। ਆਓ ਜੀ ਸਾਰੇ ਰਲ ਮਿਲ ਕੇ ਪੜ੍ਹਨਾ ਕਰਦੇ ਹਾਂ ਜੀ। ਜੀ ਨਮਸ਼ਕਾਰ ਤਾਂ ਕੋ ਲਖ ਬਾਰ, ਜੀ ਨਮਸ਼ਕਾਰ ਤਾਂ ਕੋ ਲਖ ਬਾਰ, ਨਮਸ਼ਕਾਰ ਤਾਂ ਕੋ ਲਖ ਬਾਰ। ਸੰਗਤ ਕਿਰਪਾ ਕਰਿਓ ਜੀ, ਜੁੜ ਕੇ ਪੂਰਾ ਧਿਆਨ ਦਿਓ। ਸਾਰੇ ਕਿਰਪਾ ਕਰਿਓ ਜੀ। ਨਮਸ਼ਕਾਰ ਤਾਂ ਕੋ ਲਖ ਬਾਰ, ਨਮਸ਼ਕਾਰ ਤਾਂ ਕੋ ਲਖ ਬਾਰ। ਇਹ ਮਨ ਦੀ ਜੈ ਤਾਂ ਕੋਵਾ, ਇਹ ਮਨ ਦੀ ਜੈ ਤਾਂ ਕਵਾ, ਨਮਸ਼ਕਾਰ ਤਾਂ ਕੋ ਲਖ ਬਾਰ, ਨਮਸ਼ਕਾਰ ਤਾਂ ਕੋ ਲਖ ਬਾਰ। ਸਿਮਰਨ ਤਾਂ ਕੈ ਮਿਟੈ ਸੰਤਾ, ਹੋਏ ਆਨੰਦ ਨਾ ਵਿਆਪੈਤਾ, ਹੋਏ ਆਨੰਦ ਨਾ ਵਿਆਪੈਤਾ। ਸਿਮਰਨ ਤਾਂ ਕੈ ਮਿਟੈ ਸੰਤਾ, ਹੋਏ ਆਨੰਦ ਨਾ ਵਿਆਪੈਤਾ, ਇਹ ਮਨ ਦੀ ਜੈ ਤਾਂ ਕਵਾ, ਇਹ ਮਨ ਦੀ ਜੈ ਤਾਂ ਕਵਾ, ਨਮਸ਼ਕਾਰ ਤਾਂ ਕੋ ਲਖ ਬਾਰ, ਨਮਸ਼ਕਾਰ ਤਾਂ ਕੋ ਲਖ ਬਾਰ। ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ, ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾ, जास जपत पूरन सब पां एह मन दी जय तां कौआ एह मन दी जय तां कौआ नमस्कार तां को लखबा नमस्कार तां को लखबा जाकी दृष्ट दुख डेरा टहे अमृत नाम शीतल मन गहे जाकी दृष्ट दुख डेरा टहे अमृत नाम शीतल मन गहे अमृत नाम शीतल मन गहे एह मन दी जय तां कौआ
एह मन दी जय तां कौआ
एह मन दी जय तां कौआ नमस्कार तां को लखबा नमस्कार
सारे कृपा करो जी
नमस्कार
लखबार ताको लखबार
एह मन दी जे ताकोवा
एह मन दी जे
एह मन दी जे ताकोवा
एह मन दी जे ताकोवा
नमस्कार नमस्कार
आप मुकत मोहे तारे,
आप मुकत मोहे तारे,
जी दर्शन देख जीवा गुरदे,
दर्शन देख जीवा गुरदेरा,
पूरन कर्म होए प्रभु मेरा,
पूरन कर्म होए प्रभु मेरा,
एह बिनती सुन प्रभु मेरे,
एह बिनती सुन प्रभु मेरे,
देह नाम देह नाम कर अपने चेरे,
देह नाम कर अपने चेरे,
जी अपनी शरण राख प्रभु दाते,
अपनी शरण राख प्रभु दाते,
गुर प्रसाद किन मिर ले जाते,
गुर प्रसाद किन मिर ले जाते,
नानक एक कहे अरदास,
नानक एक कहे अरदास,
विसर नाही पूरन गुण दास,
विसर नाही पूरन गुण दास,
वाहे गुरु
संगत कृपा करियो जी, गज के बोलियो जी,
जी वाहे गुरु वाहे गुरु, वाहे गुरु वाहे गुरु, गज के जी वाहे गुरु वाहे गुरु, वाहे गुरु वाहे गुरु, नमस्कार तांको लख बार जी, तांको लख बार तांको लख बार, एह मन दी जय ताकवा, एह मन दी जय ताकवा, गज के जी नमस्कार ताको लखबा, जीवा हे गुरु जीवा हे गुरु, वाहे गुरु वाहे गुरु, गज के जी वाहे गुरु वाहे गुरु, नमस्कार ताको लखबा,
गुर
का दर्शन देख देख जी,
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ
ਗੁਰ ਕਾ ਦਰਸ਼ਨ ਗੁਰ ਕਾ ਦਰਸ਼ਨ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ
ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਲੱਖ ਬਾਰ ਨਮਸਕਾਰ ਨਮਸਕਾਰ
ਨਮਸਕਾਰ ਤਾਂ ਕੋ ਲੱਖ ਬਾਰ
ਜੀ ਤਾਂ ਕੋ ਲੱਖ ਬਾਰ ਤਾਂ ਕੋ ਲੱਖ ਬਾਰ
ਤਾਂ ਕੋ ਲੱਖ ਬਾਰ ਤਾਂ ਕੋ ਲੱਖ ਬਾਰ
ਜੀ ਤਾਂ ਕੋ ਲੱਖ ਬਾਰ ਤਾਂ ਕੋ ਲੱਖ ਬਾਰ
ਤਾਂ ਕੋ ਲੱਖ ਬਾਰ ਤਾਂ ਕੋ ਲੱਖ
ਤਾਂ ਕੋ ਲੱਖ ਬਾਰ ਤਾਂ ਕੋ ਲੱਖ ਬਾਰ
ਲੱਖ ਬਾਰ
ਤਾਂ ਕੋ ਲੱਖ ਬਾਰ ਇਹ ਮਨ ਦੀ ਜੈ ਤਾਂ ਕੋ ਵਾਰ ਇਹ ਮਨ ਦੀ ਜੈ ਤਾਂ ਕੋ ਵਾਰ ਨਮਸਕਾਰ ਤਾਂ ਕੋ ਲੱਖ ਬਾਰ ਨਮਸਕਾਰ ਤਾਂ ਕੋ ਲੱਖ ਬਾਰ ਇਹ ਮਨ ਦੀ ਜੈ ਤਾਂ ਕੋ ਜਾ ਕੀ ਦ੍ਰਿਸ਼ਟ ਦੁੱਖ ਡੇਰਾ ਕਹੈ ਅੰਮ੍ਰਿਤ ਨਾਮ ਸੀਤਲ ਮਨ ਗਹੈ ਅਨਕ ਭਗਤ ਜਾ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਖਿਨ ਮੈਂ ਊਣੇ ਸੋ ਭਰ ਭਰਿਆ ਖਿਨ ਮੈਂ ਸੁਕੇ ਕਿਨੇ ਹਰਿਆ ਖਿਨ ਮੈਂ ਨੇ ਥਾਵੇ ਕੋ ਦਿਨੋ ਥਾਂ ਖਿਨ ਮੈਂ ਨੇ ਮਾਣੇ ਕੋ ਸਭ ਮਹਿ ਰਹਿਆ ਪਰ ਪੂਰਾ ਸੋ ਜਾਪੈ ਜਿਸ ਸਤਿਗੁਰ ਪੂਰਾ ਹਰ ਕੀਰਤਨ ਤਾਂ ਕੋ ਆਧਾ ਕਹੋ ਨਾਨਕ ਜਿਸ ਆਪ ਦਇਆ ਇਹ ਮਨ ਦੀ ਜੈ ਤਾਂ ਕਵਾ ਇਹ ਮਨ ਦੀ ਜੈ ਤਾਂ ਕਵਾ ਨਮਸ਼ਕਾਰ ਤਾਂ ਕੋ ਲਖਵਾ ਨਮਸ਼ਕਾਰ ਤਾਂ ਕੋ ਲਖਵਾ ਤਾਂ ਕੋ ਲਖਵਾ ਤਾਂ ਕੋ ਲਖਵਾ ਤਾਂ ਕੋ ਲਖਵਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜਨਮ ਜਨਮ ਕੇ ਤੂੰ सुका मन साधर। आपां कल भी गल करदे सी के मसला है मन दे सोके दा, नानक नाम मिले ता जीवा तन मन थीवै हरिया। सुका होया मन सतगुरु जी दी संगत विच आके हरा हो जाता है, हरा हो जाता है। जन्मा जन्मा दा दुख अंदर दा सोका दूर हो जाता है। सतगुर वैद कोल आके जन्म जन्म के दुख निवारे, सुका मन साधरे। दर्शन भेटत होत निहाला, हर का नाम विचारे। मेरा बैद गुरु गोविंदा, मेरा बैद, मेरा बैद गुरु गोविंदा, हर हर नाम औखद मुख देवे, काटे जम की फंदा। समर्थ पुरख पूरन विधाते, आपे करने हारा, अपना दास हर आप उबारिया, अपना दास, अपना दास हर आप उबारिया। नानक नाम अधरा। आओ जी सतगुरु वैद कोल आए हैं, जेड़े साडे मन दे रोगां नूं दूर करदे हन। सब तो वड्डी प्रॉब्लम जेड़ी है शरीर नालों ज़्यादा मन दी है। असी जदों मन करके खुश हुन्ने हैं ते बाहर दियां खुशियां भी तां ही चंगियां लगदियां। जब बंदा मन करके टुटिया होया होवे, दुखी होवे, बाहर उहदे सामने जिन्नियां मर्जी रौनकां होण उहनूं चंगियां नहीं लगदियां। सब तो वड्डी चीज मन दा तंदरुस्त होना हुंदा है, मन दा टिकना हुंदा है, मन दा आनंद स्वरूप विच रहना हुंदा है। ਇਹ ਤਾਦੀ ਹੋ ਸਕਦਾ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਨ ਦੇ ਤਲ ਤੇ ਪਾਉਣਾ। ਫਿਜ਼ੀਕਲੀ ਬਾਹਰੋਂ ਤੇ ਅਸੀਂ ਜ਼ਰੂਰ ਜੁੜੇ ਹੁੰਦੇ ਹਾਂ ਪਰ ਮਨ ਸਾਡਾ ਦੂਰ ਦੂਰ ਰਹਿੰਦਾ ਹੈ, ਇਸੇ ਕਰਕੇ ਖਾਲੀ ਰਹਿ ਜਾਂਦੇ ਹਾਂ। ਸੋ ਸਤਿਗੁਰੂ ਵੈਦ ਕੋਲ ਆ ਕੇ ਇਹ ਅਰਦਾਸ ਕਰਨੀ ਚਾਹੀਦੀ ਹੈ, ਮੇਰੇ ਮਨ ਦਾ ਰੋਗ ਦੂਰ ਕਰ ਦਿਓ। ਅਤੇ ਤੁਸੀਂ ਕਰ ਦਿੰਦੇ ਹੋ, ਤੁਸੀਂ ਰੋਗੀਆਂ ਦੇ ਰੋਗ ਖੰਡਨ ਕਰ ਦਿੰਦੇ ਹੋ। ਬੜੇ ਬੜੇ ਮਨ ਦੇ ਰੋਗੀ ਤੰਦਰੁਸਤ ਹੋ ਜਾਂਦੇ ਨੇ ਸੰਗਤ ਕਰਕੇ, ਬੜੇ ਬੜੇ ਡਿਪਰੈਸ ਬੰਦੇ ਡਿਪਰੈਸ਼ਨ 'ਚ ਗਏ ਹੋਏ ਸੰਗਤ ਵਿੱਚ ਆ ਕੇ ਸਤਿਗੁਰੂ ਜੀ ਦੀ ਬਾਣੀ ਨਾਲ ਜੁੜ ਕੇ ਸਾਧਨਾ ਕਰਕੇ ਮਨ ਨੂੰ ਸਾਧ ਲੈਂਦੇ ਨੇ, ਜੁੜ ਜਾਂਦੇ ਨੇ। ਇਸ ਕਰਕੇ ਇਹ ਭਰੋਸਾ ਰੱਖਣਾ ਕਿ ਮੇਰਾ ਮਨ ਇੱਥੇ ਤੰਦਰੁਸਤ ਹੋਏਗਾ, ਪਹਿਲਾਂ ਤਾਂ ਇਹ ਬੜਾ ਲਾਜ਼ਮੀ ਹੈ। ਸਾਡਾ ਬਹੁਤਿਆਂ ਦਾ ਹਾਲ ਇਹ ਹੈ, ਜੇ ਭਰੋਸਾ ਹੀ ਨਾ ਕਰੀਏ ਗੁਰੂ 'ਤੇ ਫਿਰ ਗੱਲ ਕਿੱਥੇ ਬਣੇਗੀ। ਜਿਸ ਵੈਦ 'ਤੇ ਡਾਕਟਰ 'ਤੇ ਫੇਤ ਹੋਵੇ, ਵਿਸ਼ਵਾਸ ਹੋਵੇ, ਉਹਦੀ ਦਵਾਈ ਕੰਮ ਕਰਦੀ ਹੈ। ਅਤੇ ਜੇ ਪਹਿਲਾਂ ਹੀ ਬੰਦਾ ਇੱਦਾਂ ਹੋਵੇ ਪਤਾ ਨਹੀਂ ਠੀਕ ਹੋਣਾ ਕਿ ਨਹੀਂ ਹੋਣਾ, ਫਿਰ ਗੱਲ ਨਹੀਂ ਬਣਦੀ। ਮੈਂ ਇੱਥੇ ਠੀਕ ਹੋ ਜਾਣਾ, ਇਹ ਭਰੋਸਾ ਹੋਣਾ ਚਾਹੀਦਾ। ਅਤੇ ਤੁਸੀਂ ਰੋਗੀਆਂ ਦੇ ਰੋਗ ਖੰਡਨ ਕਰ ਦਿੰਦੇ ਹੋ, ਰੋਗੀ ਕਾ ਪ੍ਰਭ ਰੋਗੀ ਕਾ ਪ੍ਰਭ ਖੰਡੋ ਹੋ ਰੋਗ 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 ਰੋਗੀ ਕਾ
ਖੰਡੋ ਹੋ ਰੋਗ ਰੋਗੀ ਕਾ ਪ੍ਰਭ ਖੰਡੋ ਹੋ ਰੋਗ
ਰੋਗੀ ਕਾ ਪ੍ਰਭ ਖੰਡੋ ਹੋ ਰੋਗ ਰੋਗੀ ਕਾ ਪ੍ਰਭ ਖੰਡੋ ਹੋ ਰੋਗ
ਰੋਗੀ
ਪ੍ਰਭ ਖੰਡ ਹੋ
ਰੋਗੀ ਖੰਡ ਹੋ ਰੋਗੀ ਕਾ ਪ੍ਰਭ ਖੰਡ ਹੋ
ਰੋਗੀ ਪ੍ਰਭ ਰੋਗੀ
ਪ੍ਰਭ ਖੰਡ
ਹੋ ਰੱਖੋ ਜੀ ਰੋਗੀ ਪ੍ਰਭ ਖੰਡ ਹੋ ਰੋਗ ਨਿਰਤਨ ਕਾ ਤੁਮ ਦੇ ਅਨਕ ਪਾਪ ਜਾਵੇ ਨਿਰਮਲ ਮਨਾ
ਨਿਰਤਨ ਕੋ ਤੁਮ ਦੇਹੋ ਧਨਾ
ਅਨਕ ਪਾਪ ਜਾਵੇ
ਨਿਰਮਲ ਮਨਾ
ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਉ ਦੇਵੋ ਨਾਮ
ਸਗਲ ਮਨੋ ਭਗਤ ਆਪਣੇ ਕਉ ਦੇਵੋ
ਸਗਲ ਮਨੋ ਪੂਰਨ ਕਾਮ भगत अपने को सेवो हो नाम
सजन मनो पूर्ण साम
भगत अपने को सेवो हो नाम भगत अपने को सेवो हो नाम भगत अपने को देव होना
भगत अपने को देव होना
रोगी का प्रभु खंडो हो रोग रोगी का प्रभु खंड हो रो
खंड प्रभु खंड
भैना बोलो रोगी का प्रभु संगो ना पैनो सारियां रोगी प्रभ रोग रोगी का फिर आखो जी रोगी प्रभ खंडो रोग रोगी का वाहे 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 अखां बंद करके मन जोड़ के बैठो गुरु जी तुसी समर्थ हो कर सकते हो एक भरोसा लियाओ वाहे गुरु वाहे सफल सेवा
सफल सेवा गोपाल राय
वाहे वाहे
करन करावल हार स्वामी
वाहे
ताते रोगी का प्रभु खंडो हो रोग दुखिये का मिटावो प्रभु सोग
वहे वहे गुरु
निथावे
सगल बयान का भोन से जन अपने के हर मन बसे पार ब्रह्म सुख निधान तब ज्ञान हर अमृत नाम कर कृपा संत टहले लाए नानक साधु संग समा
रोगीता रोगीता प्रभ खंडो रोग रोगीता प्रभ खंडो रोग
रोगीता खंडो
रोगीता प्रभु रोगीता पैना बोल जी रोगी प्रभु दुखिए का मिटावो प्रभु सोग
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 दुखिए का वो प्रभु तो
दुखिए वो प्रभु तो
रोगी का रोगी का प्रभु खंडो रोग रोगी का प्रभु खंडो रोग वाहे गुरु
वाहे गुरु वाहे गुरु
वाहे गुरु वाहे गुरु
वाहे गुरु वाहे गुरु
जप मना जप जप मना जप
जप जप
वाहे गुरु वाहे गुरु
वाहे गुरु
ਨਾ ਬੋਲੋ ਵਾਹੇ ਹਾਂ ਸਿੰਘੋ
ਵਾਹਿਗੁਰੂ
ਸਭ ਭੈਣਾ ਸਾਰੇ ਵਾਹਿਗੁਰੂ ਵਾਹਿ ਭੈਣਾ ਬੋਲੋ ਗੱਜ ਕੇ
ਵਾਹਿਗੁਰੂ ਵਾਹਿ
ਸਭ ਭੈਣਾ ਵਾਹਿਗੁਰੂ ਵਾਹਿ 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 ਜੁੜੋ ਗੁਰੂ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਚਿੰਤਾ ਰੋਗ ਹੈ ਹੋਮੈ ਦੀਰਘ ਰੋਗ ਹੈ ਦਾਰੂ ਪੀਏ ਸਮਾਜ ਹੋਮੈ ਰੋਗ ਹੈ ਤਾਤ ਫਰਾਈ ਈਰਖਾ ਸਾੜਾ ਇਹ ਰੋਗ ਨੇ ਮਨ ਦੇ ਤੇ ਗੁਰੂ ਜੀ ਉਹ ਰੋਗ ਦੂਰ ਕਰ ਦਿੰਦੇ ਵਾਹਿ ਜੈਸਾ ਸਤਿਗੁਰੂ ਸੁਣੀ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੈਸਾ ਸਤਿਗੁਰੂ ਸੁਣੀ ਦਾ
ਅੱਖਾਂ ਬੰਦ ਕਰਕੇ ਸਾਰੇ ਮਨ ਜੋੜ ਕੇ ਬੈਠੋ ਵਾਹਿਗੁਰੂ ਹਰ ਨਾਮ ਮੰਤਰ ਦਰਣਾਏ ਦਾ
कटे हमें रो
अहे गुरु अहे गुरु जपो सारे जी
गुरु
वाहे गुरु वाहे गुरु
गुरु गुरु गुरु गुरु गुरु
वाहे गुरु
गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे सारे तुले मार जिन है बताया ऐसा गुर वट पागी पुले
मार जिन है बताया भट भागी पाया
फूले मार वाहे वाहे सारे बोलो जी वाहे 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 कट देने सतगुरु हमें वड़े रोग कट देने जी सतगुरु हमें वड़े रोग
कट देने जी सतगुरु हमें वड़े रोग कट देने सतगुरु हमें
कट देने जी सतगुरु हमें वाले रोग नू कट देने सतगुरु हमें वाले पढ़ो जी कट दे रोग नू कट देने पैना बोलो हाँ जी कट दे रोग नू कट देने हमे वाले रोग नू जी चिंता वाले रोग नू हमे वाले रोग नू चिंता वाले रोग नू
हमे वाले रोग नू चिंता वाले रोग नू हमे वाले
कट देने जी सतगुर हमें वाले रोग नू कट देने सतगुर हमें वाले रोग नू
कट देने सतगुर हमें वाले रोग कट देने सतगुर हमें वाले रोग
वाहे 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 बोलो वाह 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 वाहे गुरु 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 वांझे नहीं रहना सब ने बोलना वाह
Oh,
ਵਾਹਿਗੁਰੂ ਵਾਹਿਗੁਰੂ ਲੜ ਲੱਗ ਕੇ ਸਤਿਗੁਰ ਤੇਰੇ ਮੈਂ
ਲੜ ਲੱਗ ਕੇ ਸਤਿਗੁਰ ਤੇਰੇ ਮੈਂ ਹੱਸ ਹੱਸ ਕੇ ਜ਼ਿੰਦਗੀ ਮਾਣ ਰਿਹਾ ਹੱਸ ਹੱਸ ਕੇ ਜ਼ਿੰਦਗੀ ਮਾਣ ਰਿਹਾ
ਲੜ ਲੱਗ ਕੇ ਸਤਿਗੁਰ ਤੇਰੇ ਮੈਂ ਹੱਸ ਹੱਸ ਕੇ ਜ਼ਿੰਦਗੀ ਹੱਸ ਕੇ ਬੋਲੋ ਲੜ ਲੱਗ ਕੇ ਸਤਿਗੁਰ ਤੇਰੇ ਮੈਂ ਹੱਸ ਜ਼ਿੰਦਗੀ
ਹੱਸ ਨਾਲ ਮੁਸੀਬਤਾਂ ਜੂਜੇ ਨੇ ਬਿਨ ਹਿੰਮਤਾਂ ਸੀ ਜੋ ਵਿਲਕ ਰਹੇ ਸਭ ਆਸ ਮੁਕਾ ਕੇ ਦੁਨੀਆ ਦੀ ਪੈਰਾਂ ਤੇ ਖੜੂਣਾ ਠਾਣ ਰਿਹਾ ਸਭ ਆਸ ਮੁਕਾ ਕੇ ਦੁਨੀਆ ਦੀ ਪੈਰਾਂ ਤੇ ਖੜਨਾ ਠਾਣ ਰਿਹਾ
ਲੜ ਲੱਗ ਕੇ ਸਤਿਗੁਰ ਤੇਰੇ ਮੈਂ ਹੱਸ ਹੱਸ ਕੇ
ਜ਼ਿੰਦਗੀ ਮਾਣ
ਕੇ ਲੱਗ ਕੇ
ਸਤਿਗੁਰ ਤੇਰੇ
ਹੱਸ ਕੇ ਜ਼ਿੰਦਗੀ ਪੜੋ ਲੜ ਲੱਗ ਸਤਿਗੁਰ ਤੇਰੇ ਮੈਂ ਹੱਸ
ਹੱਸ
ਜ਼ਿੰਦਗੀ ਲੱਗ ਕੇ
ਸਤਿਗੁਰ ਤੇਰੇ ਮੈਂ
ਹੱਸ ਹੱਸ ਕੇ ਜ਼ਿੰਦਗੀ
ਕਰੀ ਉੱਠਦੀ ਰੂਹ ਮੇਰੀ ਫੁੱਲਾਂ ਵਿੱਚ ਆਈ ਮਹਿਕ ਕਿਵੇਂ ਮਿੱਠੇ ਕਿੰਜ ਕਰਦੀ ਬੇਰ ਬੇਰੀ ਹਰ ਮਹਿਕ ਅੰਦਰ ਅਹਿਸਾਸ ਤੇਰਾ ਤੈਨੂੰ ਪੱਤਿਆਂ ਚੋਂ ਪਹਿਚਾਣ ਰਿਹਾ ਲੜ ਲੱਗ ਕੇ
ਸਤਿਗੁਰ
ਤੇਰੇ ਮੈਂ
ਲੱਗ ਕੇ
ਹੱਸ ਹੱਸ ਕੇ
ਜ਼ਿੰਦਗੀ ਮਾਣ ਰਿਹਾ
ਹੱਸ ਹੱਸ ਕੇ
ਜ਼ਿੰਦਗੀ ਮਾਣ
ਕਹਿਣਾ ਬੋਲੋ ਲੜ ਲੱਗ ਕੇ ਤੇਰੇ ਮੈਂ ਹੱਸ ਜ਼ਿੰਦਗੀ ਮਾਣ ਰਿਹਾ ਹੱਸ ਜ਼ਿੰਦਗੀ ਬਾਬਾ
ਉਹਨੂੰ ਕੀ ਕੰਮ ਤੇ ਫਿਕਰ ਭਲਾ ਕੱਲ ਗੀ ਹਰ ਜਿਸ ਨੂੰ ਯਾਦ ਹੋਵੇ
ਵਾਹ 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 ਵਾਹ
ਦਸ ਤੋਂ ਬਾਅਦ ਹੋਵੇ ਦਸ਼ਮੇਸ਼ ਮੈਂ ਤੇਰਿਆਂ ਚੋ ਜਾਂ
ਤੋਂ
ਲੱਖ ਵਾਰੀ ਹੋ ਕੁਰਬਾਨ ਰਿਹਾ ਲੜ ਲੱਗ ਕੇ ਸਤਿਗੁਰ
ਤੇਰੇ ਮੈਂ ਹੱਸ ਹੱਸ ਕੇ
ਜ਼ਿੰਦਗੀ
ਗੱਜ ਕੇ ਬੋਲੋ
ਲੜ ਲੱਗ ਕੇ ਸਤਿਗੁਰ ਤੇਰੇ
ਮੈਂ ਹੱਸ ਹੱਸ ਕੇ ਜ਼ਿੰਦਗੀ ਭੈਣਾ
ਬੋਲੋ ਭੈਣਾ ਲੜ ਲੱਗ ਫਿਰ ਆਖੋ ਲੜ
ਕਿਸ ਜਰੀਏ ਸ਼ੁਕਰ ਗੁਜ਼ਾਰ ਹੋਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੋਈ ਆਸਰਾ ਨਹੀਂ ਦਸ਼ਮੇਸ਼ ਬਿਨਾ ਸਾਡੀ ਇਸ ਜਾਨ ਨੇ ਮਾਣੀ ਦਾ ਨਿਰਵੈਰ ਰਹਿਮਤ ਬਾਣੀ ਦੀ ਕਰ ਸ਼ਬਦਾਨਾ ਲੜ ਲੱਗ ਕੇ ਸਤਿਗੁਰ ਤੇਰੇ
ਹੱਸ ਹੱਸ ਕੇ ਜ਼ਿੰਦਗੀ ਪੜੋ ਲੜ
ਲੱਗ ਕੇ ਸਤਿਗੁਰ ਤੇਰੇ ਹੱਸ ਹੱਸ ਕੇ ਜ਼ਿੰਦਗੀ
ਭੈਣਾ ਬੋਲੋ ਲੜ ਲੱਗ ਹੱਸ ਹੱਸ ਕੇ ਜ਼ਿੰਦਗੀ ਤੇਰਾ ਕੋ ਲੜ ਲੱਗ ਤੇਰੇ ਮੈਂ ਹੱਸ ਹੱਸ ਕੇ ਜ਼ਿੰਦਗੀ
ਮੈਂ ਭਟਕਿਆ ਹੋਇਆ ਰਾਹੀ
ਸਾਂ
ਤੇਰੇ ਦਰ ਤੋਂ ਖੁਸ਼ੀਆਂ ਨੂੰ ਮਾਣ ਰਿਹਾ ਲੜ ਲੱਗ ਕੇ ਸਤਿਗੁਰ ਤੇਰੇ ਮੈਂ
ਹੱਸ ਹੱਸ ਕੇ ਜ਼ਿੰਦਗੀ ਮਾਣ
ਰਿਹਾ ਕੇ ਬੋਲੋ
ਲੜ ਲੱਗ ਕੇ ਸਤਿਗੁਰ ਤੇਰੇ ਮੈਂ
ਹੱਸ ਹੱਸ ਕੇ ਜ਼ਿੰਦਗੀ ਮਾਣ
ਭੈਣਾ ਕਹੋ ਜੀ ਲੜ ਜ਼ਿੰਦਗੀ ਮਾਣ ਰਿਹਾ ਹੱਸ ਹੱਸ ਕੇ ਜ਼ਿੰਦਗੀ ਮਾਣ ਰਿਹਾ ਹੱਸ ਹੱਸ ਕੇ
ਜ਼ਿੰਦਗੀ ਮਾਣ ਰਿਹਾ
ਹੱਸ ਹੱਸ ਕੇ
ਜ਼ਿੰਦਗੀ ਮਾਣ ਰਿਹਾ
ਵਾਹ ਵਾਂਝੇ ਨਾ ਰਹੋ ਜੀ ਜਬ ਤੇ ਦਰਸ਼ਨ ਭੇਟੇ ਸਾਧੂ ਵਾਹਿਗੁਰੂ 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 ਵਾਹਿਗੁਰੂ
ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਵਸ ਆਏ ਮਹਾਨੰਦ ਸਦਾ ਕਰ ਕੀਰਤਨ
ਮਹਾਨੰਦ ਸਦਾ ਕਰ ਕੀਰਤਨ। ਗੁਰੂ ਜੀ ਮਿਲੇ ਤੇ ਮਨ ਸਦਾ ਲਈ ਕੀਰਤਨ ਕਰਦਾ, ਮਹਾ ਆਨੰਦ ਆ ਰਿਹਾ। ਪੜੋ,
ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਦਾਤਾ ਪਾਏ ਆਪ ਮੋਹੇ ਰਾਮ ਜਸੋ ਮਨ ਗਾਇਓ, ਭਇਓ ਪ੍ਰਗਾਸ ਸਦਾ ਸੁਖ ਮਨ ਮੈਂ, ਸਤਿਗੁਰ ਪੂਰਾ ਪਾਇਓ।
ਕੀਰਤ ਪ੍ਰਭੂ ਕੀ ਗਾਓ ਮੇਰੀ ਰਸਨਾ,
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 ਗਾਓ ਮੇਰੀ ਰਸਨਾ, ਗਾਓ ਮੇਰੀ ਰਸਨਾ,
ਗਾਓ ਮੇਰੀ ਰਸਨਾ,
ਗਾਓ ਮੇਰੀ ਰਸਨਾ। ਭੈਣਾ ਬੋਲੋ ਗਾਓ, ਗਾਓ ਮੇਰੀ ਰਸਨਾ, ਗਾਓ ਮੇਰੀ ਰਸਨਾ,
ਗਾਓ ਮੇਰੀ ਰਸਨਾ, ਗਾਓ ਮੇਰੀ ਰਸਨਾ,
ਕੀਰਤ ਪ੍ਰਭੂ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭੂ ਕੀ ਗਾਓ ਮੇਰੀ ਰਸਨਾ,
ਗਾਓ ਮੇਰੀ ਰਸਨਾ,
ਗਾਓ ਮੇਰੀ ਰਸਨਾ, ਗਾਓ ਮੇਰੀ,
ਗਾਓ ਮੇਰੀ ਰਸਨਾ,
ਗਾਓ ਮੇਰੀ ਰਸਨਾ, ਗਾਓ ਮੇਰੀ ਰਸਨਾ,
ਗਾਓ ਮੇਰੀ ਰਸਨਾ, ਗਾਓ ਮੇਰੀ ਰਸਨਾ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਰਾਮ ਨਾਲ ਵਾਹਿਗੁਰੂ 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 ਵਾਹਿਗੁਰੂ।
ਮਨ ਜੋੜ ਕੇ ਭਾਈ
ਵਾਹਿਗੁਰੂ 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 ਵਾਹਿਗੁਰੂ
ਬੋਲੋ,
ਵਾਹਿਗੁਰੂ
ਬੋਲੋ,
ਵਾਹਿਗੁਰੂ
ਬੋਲੋ,
ਵਾਹਿਗੁਰੂ ਵਾਹਿਗੁਰੂ
ਬਾਬਾ
ਵਾਹਿਗੁਰੂ 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 ਵਾਹਿਗੁਰੂ
ਬਾਬਾ
ਵਾਹਿਗੁਰੂ
ਬਾਬਾ
ਵਾਹਿਗੁਰੂ
ਬਾਬਾ
ਵਾਹਿਗੁਰੂ 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 ਵਾਹਿ
वाहे गुरु
संगत
वाहे गुरु
वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
मुड़ के हथ आना नहीं एक वारी लगे वेड़ा मुड़ के हथ आना नहीं एक वारी लगे वेड़ा
मुड़ के हथ आना नहीं एक वारी लगे वेड़ा
जी मुड़ के हथ आना नहीं
एक वारी लगे वेड़ा वारी लंघिया वेला मुड़ के हाथ आना नहीं वारी लंघिया वेला
वारी लंघिया वेला
एक वारी लंघिया वेला एक वारी लंघिया वेला
जी मुड़ के हाथ आना नहीं एक वारी लंघिया मुड़ के हाथ आना एक वारी लंघिया वेला
मुड़के हाथ आना नहीं एक बार
लंघिया वेला
मुड़के हाथ आना नहीं एक बार लंघिया वेला मुड़के हाथ आना नहीं वेला मुड़के हाथ आना नहीं एक बार लंघिया
है तो लूट ले
राम नाम है लूट
कृपा से पछता हो गे
राम जाने
हर जसरे मन गाए ले
संगी है तेरो
अवसर भी त्यो जात है
अरे मान ले
तार गवाया हंड के
तार गवाया साम
लेखा रब तगेसिया आओ जी एक बारी कहण ते गज के आख्यो वाहेगुरु जी का खालसा वाहेगुरु
वाहेगुरु जी की फतेह।
बड़े प्यार नाल आपां सारे हर जस कर रहे सां। ये सच है कि जदों इदा रल के संगत कीर्तन कर रही होवे शब्द गा रहे होइए फिर गल करन दा ते मन ही नहीं करदा। इदा ही घंटा डेढ़ घंटा दो घंटे इंडिया विच भी इदा ही हुंदा है कि पहला एक घंटा इदा ही निकल जांदा है। और ये बहुत सारे जग्यासू हन जिहड़े कीर्तन दे रसीए ने उहनां नूं आनंद बणदा है। ते मैं ते करमां वाला समझदा हाँ असी बेसुरे हाँ असी बेताले हाँ सानू कीर्तन दा सुरां दा बहुत ही समझ नहीं है पर फिर भी तुसी सानू बैठ के सुन लेंदे हो ये साडा सुभाग है ये साडे ते किरपा है। क्योंकि बड़े बड़े गंधर्व लोग अमरीका दे विच बड़े बड़े गुणी कीर्तनीए इत्थे आउंदे हन बड़े बड़े बंदे इत्थे सैटल हो गए ने और संगत विच बड़े कीर्तनीए होणगे जिहड़े तुहाडे च बैठे होणगे जिहड़े कदे कीर्तन करदे सी ते अज अपना कामकार करदे ने। सो आप इन्ना प्यार और सत्कार साडे जथे नूं दिंदे हो असी इहदे योग नहीं हाँ। यह सब गुरु साहब जी की कृपा नाल ही थोड़ा जिहड़ा ये चल रहा है। मेहर महाराज दी रवे मैं सच्ची कई बारी हैरान हुन्ना मैनू ऐसा मेरे च कुछ नहीं दिसदा जिहड़ा तुहानू दिसदा। मैनू नहीं कदे लग्या भी आ गल बड़ी मेरे च खूबी है। ये तो मैं वेख रहा कि प्यार है बस कोई गुरु साहब जी की कृपा ही है कलगियां वाले का कोई साढ़े ते तरस ही है। नहीं तो असी जदों अपने वल वेखते हैं जब मैं वेखा अपने वल्ले तो कुछ नहीं मेरे वल्ले ਸੱਚੀ ਸਾਡੇ ਪੱਲੇ ਕੁਛ ਨਹੀਂ। ਸੋ ਆਓ, ਬੜੇ ਸਾਲ ਹੋ ਗਏ ਇੱਥੇ ਆਉਂਦੇ ਹਾਂ, ਪ੍ਰੋਗਰਾਮ ਕਰਦੇ ਹਾਂ, ਔਰ ਬੜੀ ਵੱਡੀ ਗਿਣਤੀ 'ਚ ਆਪ ਸਾਰੇ ਸਜੇ ਹੋ। ਮੈਨੂੰ ਲੱਗਦਾ ਕਿ 30% ਦੇ ਵਿੱਚ ਉਹ ਨੇ ਜਿਹਨਾਂ ਨੂੰ ਮੈਂ ਪਰਸਨਲੀ ਜਾਣਦਾ, ਜਿਹੜੇ ਸੰਗਤ 'ਚ ਬੈਠੇ। ਬਹੁਤ ਸੰਗਤ ਨੂੰ ਮੈਂ ਪਰਸਨਲੀ ਜਾਣਦਾ, ਕਈਆਂ ਦੇ ਘਰਾਂ 'ਚ ਗਿਆ, ਕਈਆਂ ਨੂੰ ਮਿਲਦੇ ਰਹੇ ਹਾਂ। ਸੋ ਸਾਰੇ ਹੀ ਆਪਾਂ ਪਿਆਰ ਵਾਲੇ ਹਾਂ, ਅਤੇ ਥੋੜ੍ਹਾ ਚਿਰ ਆਪਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ। ਕਿੰਨਾ ਸੁੰਦਰ ਵੱਡਾ ਹੌਲ ਬਣਾਇਆ ਹੈ, ਪਰ ਅੱਜ ਸੰਗਤ ਦੇ ਸਾਹਮਣੇ ਬਹੁਤ ਛੋਟਾ ਲੱਗ ਰਿਹਾ। ਇਹਦੂ ਡਬਲ ਹੌਲ ਹੋਵੇ ਤਾਂ ਵੀ ਸੰਗਤ ਅੱਜ ਪੂਰੀ ਨਹੀਂ ਆਉਣੀ। ਬਹੁਤ ਸੰਗਤ ਜਿਹੜੀ ਹੈ ਉਹ ਬੈਠਣ ਦੀ ਜਗ੍ਹਾ ਨਾ ਮਿਲਣ ਕਰਕੇ ਬਾਹਰ ਹੀ ਚਲੇ ਗਏ। ਕਈ ਇੰਨੇ ਭੀੜੇ ਭੀੜੇ ਬੈਠੇ ਹੈ, ਪਰ ਫਿਰ ਵੀ ਸੰਗਤ ਵਿੱਚ ਹਾਜ਼ਰੀ ਭਰ ਰਹੇ ਹਾਂ। ਸੋ ਇਹ ਅਰਦਾਸ ਵੀ ਕਰਨੀ ਚਾਹੀਦੀ ਹੈ ਕਿ ਤੇਰਾ ਪਰਿਵਾਰ ਸੱਚੇ ਪਾਤਸ਼ਾਹ ਏਡਾ ਵੱਡਾ ਹੋਵੇ, ਪ੍ਰਬੰਧਕ ਹੌਲ ਵੱਡੇ ਕਰਦੇ ਰਹਿਣ, ਪਰਿਵਾਰ ਹੋਰ ਵੱਡਾ ਹੋ ਜਾਏ। ਗੁਰਦੁਆਰੇ ਵੱਡੇ ਵੱਡੇ ਹੋਣ ਅਤੇ ਖਾਲੀ ਪਏ ਹੋਣ ਸੋਹਣੇ ਨਹੀਂ ਲੱਗਦੇ। ਸਤਿਗੁਰੂ ਦੇ ਦਰਬਾਰ ਸੰਗਤਾਂ ਨਾਲ ਭਰੇ ਹੀ ਸੋਹਣੇ ਲੱਗਦੇ ਨੇ। ਇੱਦਾਂ ਹੀ ਸੰਗਤਾਂ ਦੇ ਹੌਲ ਭਰੇ ਹੋਣੇ ਚਾਹੀਦੇ ਹੈ। ਇੱਦਾਂ ਹੀ ਅਸੀਂ ਪਿਆਰ ਨਾਲ ਰਲ ਕੇ ਹਾਜ਼ਰੀ ਭਰੀਏ, ਮਨ ਜੋੜੀਏ। ਕੋਈ ਨਾ ਕੋਈ ਵੀਰ ਭਰਾ ਇੱਦਾਂ ਸੰਗਤ ਵਿੱਚ ਆ ਕੇ, ਜਿਵੇਂ ਆਪਾਂ ਰਾਤ ਵੀ ਗੱਲ ਕਰਦੇ ਸੀ ਕਿ ਮਾਹੌਲ ਹੈ ਸਤਸੰਗ ਦੇ ਵਿੱਚ ਆ ਕੇ ਬਹੁਤ ਬੰਦਿਆਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਇਸ ਮਾਹੌਲ ਦੇ ਵਿੱਚੋਂ ਲਾਈਫ ਨਿਕਲਦੀ ਹੈ, ਲਾਈਫ ਚੇਂਜ ਹੋ ਜਾਂਦੀ ਹੈ। ਸੋ ਆਪਾਂ ਬੜਾ ਟਕਾ ਬਣਾ ਕੇ ਸਾਰਿਆਂ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਕਿ ਥੋੜ੍ਹੇ ਮਿੰਟ ਹੀ ਆਪਾਂ ਟਕਾ ਬਣਾ ਕੇ ਬਹਿਣਾ। ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਪਿਆਰ ਨਾਲ ਮਨ ਜੋੜ ਕੇ ਹਾਜ਼ਰੀ ਭਰਨੀ ਹੈ। ਬਹੁਤ ਮਿਹਨਤ ਕਰਦੇ ਹੋ ਸਾਰੇ ਆਪੋ ਆਪਣੇ ਕੰਮਾਂ ਕਾਰਾਂ ਵਾਲੇ, ਆਪਣੀਆਂ ਡਿਊਟੀਆਂ ਵਾਲੇ ਹੋ। ਕੋਈ ਜੌਬ ਕਰਦਾ ਹੈ, ਕੋਈ ਆਪਣਾ ਬਿਜ਼ਨਸ ਕਰਦਾ ਹੈ, ਕੋਈ ਆਪਣਾ ਕਾਰੋਬਾਰ ਕਰਦਾ ਹੈ, ਕੋਈ ਟਰੱਕ ਚਲਾਉਂਦਾ ਹੈ। ਸਾਰਿਆਂ ਦੇ ਆਪੋ ਆਪਣੇ ਕਾਰ ਵਿਹਾਰ ਨੇ, ਆਪਣੇ ਆਪਣੇ ਧੰਦੇ ਨੇ, ਕੰਮ ਨੇ, ਪਰ ਸਾਰਿਆਂ ਨਾਲੋਂ ਵਧੀਆ ਅਤੇ ਵੱਡਾ ਜਿਹੜਾ ਕੰਮ ਹੈ ਉਹ ਹੈ ਇੱਦਾਂ ਸਤਸੰਗਤ ਕਰਨਾ। ਇਹਦੇ ਨਾਲ ਸਾਡਾ ਮਨ ਸ਼ਾਂਤ ਹੁੰਦਾ, ਪੀਸ ਆਫ ਮਾਇੰਡ ਹੋਵੇਗਾ, ਮਨ ਸ਼ਾਂਤ ਹੋਵੇਗਾ, ਫਿਰ ਤੁਸੀਂ ਜਿਹੜੇ ਵੀ ਕੰਮ 'ਚ ਜਾਓਗੇ ਜਿਵੇਂ ਮਰਜ਼ੀ ਕਰੋ, ਫਿਰ ਬੰਦਾ ਕਾਲਾ ਨਹੀਂ ਪੈ ਸਕਦਾ। ਜਿਹੜਾ ਬੰਦਾ ਮੈਡੀਟੇਸ਼ਨ ਕਰਨ ਵਾਲਾ ਹੋਵੇ, ਸੰਗਤ ਵਿੱਚ ਆਉਣ ਵਾਲਾ ਹੋਵੇ, ਬਾਣੀ ਪੜ੍ਹਨ ਵਾਲਾ ਹੋਵੇ, ਅੱਧਾ ਘੰਟਾ ਘੰਟਾ ਬੈਠੇ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ, ਹਿੰਦੂ ਹੈ ਰਾਮ 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 ਕਰੇ ਤਾਂ ਸਹੀ, ਅੱਧਾ ਘੰਟਾ ਲਾਵੇ ਤਾਂ ਸਹੀ, ਬੈਠੇ ਤਾਂ ਸਹੀ। ਸਿੱਖ ਹੈ ਵਾਹਿਗੁਰੂ ਵਾਹਿਗੁਰੂ ਕਰੇ, ਅੱਧਾ ਘੰਟਾ ਘੰਟਾ ਲਾਵੇ, ਸਵੇਰੇ ਬਾਣੀ ਪੜ੍ਹੇ, ਮਨ ਨੂੰ ਸਰੀਰ ਨੂੰ ਟਿਕਾਵੇ, ਮਨ ਨੂੰ ਟਿਕਾਵੇ, ਫਿਰ ਜਿਹੜੇ ਕੰਮਾਂ ਵਿੱਚ ਪਾਵਾਂਗੇ ਉਹ ਕੰਮਾਂ 'ਚ ਵੀ ਤਰੱਕੀ ਹੋਏਗੀ। ਠੰਡੇ ਬੰਦੇ ਨੇ, ਟਿਕੇ ਹੋਏ ਬੰਦੇ ਨੇ ਜਦੋਂ ਕੰਮ ਕਰਨਾ ਉਹਦੇ ਕੰਮ ਦੀ ਕੁਆਲਿਟੀ ਵੱਧ ਜਾਂਦੀ ਹੈ। ਇਹਦੇ ਨਾਲ ਇਹ ਨਹੀਂ ਕਿ ਬੰਦਾ ਇੱਧਰ ਨੂੰ ਲੱਗ ਜਾਏਗਾ ਅਤੇ ਕੰਮ ਘੱਟ ਕਰੇਗਾ, ਕੰਮ ਸਗੋਂ ਜ਼ਿਆਦਾ ਚੰਗਾ ਕਰੇਗਾ, ਕੰਮ ਸਾਫ਼ ਸੁਥਰਾ ਹੋ ਜਾਏਗਾ, ਕੰਮ ਵੀ ਸ਼ੁੱਧ ਹੋ ਜਾਏਗਾ। ਜਦੋਂ ਅਸੀਂ ਤਾਂ ਸੰਗਤ ਵਿੱਚ ਆਉਂਦੇ ਹਾਂ, ਬੈਠਦੇ ਹਾਂ, ਬਹੁਤ ਫਰਕ ਪੈਂਦਾ। ਇਸੇ ਕਰਕੇ ਅਸੀਂ ਨਾਲ ਨਾਲ ਆਪਣੇ ਕੰਮ ਕਾਰ ਕਰਦੇ ਕਰਦੇ ਸਤਿਗੁਰ ਦੀ ਬਾਣੀ ਨਾਲ ਜੁੜੇ ਰਹਿਣਾ, ਸਤਿਗੁਰ ਦੀ ਬਾਣੀ ਨਾਲ ਅਸੀਂ ਨਾਲ ਨਾਲ ਪਿਆਰ ਕਰਨਾ, ਅਵੇਅਰ ਹੋ ਕੇ। ਕੱਲ੍ਹ ਦਿਨ ਦੇ ਦੀਵਾਨ 'ਚ ਆਪਾਂ ਗੱਲ ਕਰਦੇ ਸੀ ਕਿ ਜਾਗ ਕੇ ਜ਼ਿੰਦਗੀ ਜਿਉਣੀ, ਸੁੱਤੇ ਸੁੱਤੇ ਨਹੀਂ ਟਾਈਮ ਪਾਸ ਕਰਨਾ। ਜਿਹੜਾ ਬੰਦਾ ਅਵੇਅਰ ਹੁੰਦਾ ਹੈ ਉਹ ਹਰ ਕੰਮ ਆਪਣਾ ਸੋਹਣੇ ਢੰਗ ਨਾਲ ਕਰਦਾ। ਵੇਖੋ, ਜਿਹੜਾ ਬੰਦਾ ਸੁੱਤਾ ਪਿਆ ਹੈ ਉਹਦਾ ਕੰਮ ਸਾਰਾ ਹੀ ਖਰਾਬ ਹੋ ਜਾਂਦਾ, ਜਿਹੜਾ ਅਵੇਅਰ ਹੈ, ਜਾਗਿਆ ਹੋਇਆ, ਉਹਦੇ ਸਾਰੇ ਕਾਰਜ ਰਾਸ ਹੁੰਦੇ। ਹੁਣ ਕੋਈ ਭੈਣ ਡੈੱਡ ਜਿਹਾ ਦਿਮਾਗ ਹੋਵੇ ਫਿਰ ਸਬਜ਼ੀ ਬਣਾਵੇ, ਉਹ ਕਿਵੇਂ ਬਣੇਗੀ? ਪਰ ਜੇ ਅਵੇਅਰ ਹੋ ਕੇ, ਪੂਰੀ ਕਾਇਮ ਹੋ ਕੇ, ਮਾਇੰਡ ਆਪਣਾ ਫੋਕਸ ਕਰਕੇ ਬਣਾਵੇ, ਉਹ ਸਬਜ਼ੀ ਦਾ ਹੀ ਸਵਾਦ ਵੱਖਰਾ। ਐਕਸੀਡੈਂਟ ਜ਼ਿਆਦਾਤਰ ਬੰਦੇ ਕਰਦੇ ਹੀ ਉਹ ਨੇ ਜਿਹੜੇ ਸੁੱਤੇ ਪਏ ਨੇ। ਜਿਹੜੇ ਜਾਗੇ ਹੋਏ ਬ੍ਰੇਨ ਹੁੰਦੇ ਨੇ, ਅਵੇਅਰ ਬ੍ਰੇਨ ਹੁੰਦੇ ਨੇ, ਉਹ ਛੇਤੀ ਛੇਤੀ ਗਲਤੀ ਨਹੀਂ ਕਰਦੇ। ਜਾਗਿਆ ਬੰਦਾ ਗਲਤੀ ਨਹੀਂ ਕਰਦਾ। ਅਤੇ ਮੈਡੀਟੇਸ਼ਨ ਕੀ ਕਰਦਾ ਜੀ? ਮੈਡੀਟੇਸ਼ਨ ਤੁਹਾਨੂੰ ਜਗਾ ਦਿੰਦਾ। ਮੈਡੀਟੇਸ਼ਨ ਵਾਲਾ ਬੰਦਾ ਜਾਗਿਆ ਹੋਇਆ ਹੁੰਦਾ, ਅਵੇਅਰ ਹੁੰਦਾ, ਉਹ ਫੋਕਸ ਕਰ ਕਰਕੇ ਸਾਹ ਦੇ ਉੱਤੇ ਵੇਖੋ, ਸਾਹ ਵੇਖਦਾ 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 ਅਵੇਅਰ ਹੋ ਜਾਂਦਾ, ਜਾਗ ਜਾਂਦਾ। ਪਹਿਲਾਂ ਬੰਦਾ ਸਾਹ ਪ੍ਰਤੀ ਅਵੇਅਰ ਹੁੰਦਾ, ਸਾਹ ਦੇ ਪ੍ਰਤੀ ਅਵੇਅਰ ਹੋ ਜਾਂਦਾ, ਸਾਹ ਅੰਦਰ ਗਿਆ ਬਾਹਰ ਆਇਆ, ਸਾਹ ਅੰਦਰ ਗਿਆ ਬਾਹਰ ਆਇਆ, ਸਾਹ ਦੇ ਜ਼ਰੀਏ ਉਹ ਆਪਣੇ ਬ੍ਰੇਨ ਨੂੰ ਅਵੇਅਰ ਹੋਣਾ ਸਿਖਾ ਦਿੰਦਾ। ਕਈ ਬੰਦੇ ਕਈ ਸਿਮਰਨ ਵਾਹਿਗੁਰੂ ਵਾਹਿਗੁਰੂ, ਜਿਵੇਂ ਆਪਾਂ ਗੁਰਸਿੱਖ ਹਾਂ, ਗੁਰਬਾਣੀ ਨਾਲ ਜੁੜੇ ਹਾਂ ਅਤੇ ਅਸੀਂ ਵਾਹਿਗੁਰੂ ਕਰਦੇ ਹਾਂ, ਅਤੇ ਵਾਹਿਗੁਰੂ ਇੱਕ ਥੋਟ 'ਤੇ ਆਪਣੇ ਆਪ ਨੂੰ, ਵਾਹਿਗੁਰੂ ਸ਼ਬਦ ਦੇ ਉੱਤੇ ਆਪਣੇ ਆਪ ਨੂੰ ਅਵੇਅਰ ਕਰਨਾ, ਜਗਾਉਣਾ ਹੁੰਦਾ ਵਾਹਿਗੁਰੂ। ਇੱਦਾਂ ਹੀ ਨਹੀਂ ਵੀ ਬੋਲੀ ਗਏ ਵੀ ਬੋਲ ਰਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਨਹੀਂ ਅਵੇਅਰ ਕਰਨਾ ਵੀ ਮੇਰਾ ਵਾਹਿਗੁਰੂ ਮੈਂ ਬੋਲਿਆ ਅਤੇ ਮੈਂ ਉਹਦੇ 'ਤੇ ਤੇਰਾ ਧਿਆਨ ਫੋਕਸ ਕਰਾਂ ਵਾਹਿਗੁਰੂ, ਉਸ ਸਾਊਂਡ 'ਤੇ, ਉਸ ਵਾਈਬ੍ਰੇਸ਼ਨ ਦੇ ਉੱਤੇ। ਉਹਦੇ ਨਾਲ ਕੀ ਹੁੰਦਾ ਹੈ, ਜਦੋਂ ਅਸੀਂ ਫੋਕਸ ਕਰਦੇ ਹਾਂ ਵੀ ਮੈਂ ਐਵੇਂ ਸੁੱਕਾ ਹੀ ਤਾਂ ਨਹੀਂ ਕਹੀ ਜਾਂਦਾ, 15 ਮਿੰਟ ਬੈਠਾ, ਹੌਲੀ ਹੌਲੀ 15 ਮਿੰਟ ਵਿੱਚ 15 ਸੈਕਿੰਡ ਲਈ ਵਾਹਿਗੁਰੂ 'ਤੇ ਫੋਕਸ ਹੁੰਦਾ ਸ਼ਬਦ 'ਤੇ, ਨਹੀਂ ਤਾਂ ਫੋਕਸ ਹੁੰਦਾ ਨਹੀਂ, ਮਨ ਕਦੇ ਕਿਤੇ ਭੱਜ ਜਾਂਦਾ ਕਦੇ ਕਿਤੇ ਭੱਜ ਜਾਂਦਾ। ਪਹਿਲਾਂ ਮਸਾਂ ਹੀ 5-7 ਸੈਕਿੰਡ ਮਨ ਟਿਕਦਾ, ਫਿਰ ਹੌਲੀ ਹੌਲੀ 10 ਸੈਕਿੰਡ ਟਿਕਦਾ, ਫਿਰ ਹੌਲੀ ਹੌਲੀ 15 ਸੈਕਿੰਡ ਟਿਕਦਾ, ਫਿਰ ਉਹ ਜਿਹੜਾ ਸ਼ਬਦ ਵਾਈਬ੍ਰੇਟ ਹੋ ਰਿਹਾ, ਜਿੰਨੀ ਤੁਹਾਡੀ ਇਕਾਗਰਤਾ ਬਣੇਗੀ, ਜਦੋਂ ਤੁਸੀਂ ਵਾਹਿਗੁਰੂ ਥੋੜ੍ਹਾ ਲਮਕਾ ਕੇ ਕਹੋਗੇ ਨਾ ਵਾਹਿਗੁਰੂ ਵਾਹਿਗੁਰੂ, ਇਹ ਸ਼ਬਦ ਵਾਹਿਗੁਰੂ ਲੰਬਾ ਕਰਕੇ, ਇਹਦੇ ਨਾਲ ਉਹ ਸ਼ਬਦ ਵਾਈਬ੍ਰੇਟ ਕਰਦਾ। ਜਿਵੇਂ ਜਿਹੜੇ ਟੁਨਕਾਰੀ ਸ਼ਬਦ ਹੁੰਦੇ ਨੇ ਜਿਨ੍ਹਾਂ 'ਚ ਨੰਗਾ ਆਉਂਦਾ, ਨੰਗਾ ਉਹ ਸ਼ਬਦ ਜਿਹੜੇ ਨੇ ਉਹ ਜ਼ਿਆਦਾ ਬੋਡੀ ਦੇ ਵਿੱਚ ਵਾਈਬ੍ਰੇਟ ਕਰਦੇ ਨੇ। ਜਿਵੇਂ ਵੇਖੋ, ਇਹ ਜਿਹੜੇ ਅਭਿਆਸੀ ਨੇ, ਜਿਹੜੇ ਥੋੜ੍ਹਾ ਸਮਝਦੇ ਨੇ ਉਹ ਸਮਝਣ। ਵੇਖੋ, ਕਈ ਸ਼ਬਦ ਇੱਦਾਂ ਦੇ ਜਿਹੜੇ ਮੰਤਰ ਇੱਦਾਂ ਦੇ ਸੀ, ਰਾਰੰਗ ਕਾ, ਜਿਵੇਂ ਕ੍ਰਿੰਗ ਰਿੰਗ, ਇਹਦੇ 'ਚ ਨੰਗਾ ਆਉਂਦਾ ਹੈ, ਜਿਹੜੇ ਸ਼ਬਦ 'ਚ ਨੰਗਾ ਆਉਂਦਾ, ਜੋਗੀਆਂ ਨੇ ਨੰਗਾ ਸ਼ਬਦ ਵਾਲੇ ਸ਼ਬਦਾਂ ਨੂੰ ਜ਼ਿਆਦਾ ਰਿਪੀਟ ਕੀਤਾ। ਨੰਗਾ ਸ਼ਬਦ ਜਿਹੜਾ ਹੁੰਦਾ ਨਾ ਗੁਰਮੁਖੋ, ਇਹ ਜਦੋਂ ਆਪਾਂ ਬੋਲਦੇ ਹਾਂ ਨੰਗਾ, ਤਾਂ ਸਾਡੀ ਜੀਭ ਤਾਲੂਏ ਨਾਲ ਲੱਗਦੀ ਹੈ ਅਤੇ ਵਾਈਬ੍ਰੇਟ ਕਰਦੀ ਹੈ, ਸਾਡਾ ਤਾਲੂਆ ਵਾਈਬ੍ਰੇਟ ਕਰਦਾ ਜਿਹਦੇ 'ਚ ਨੰਗਾ ਸ਼ਬਦ ਆਉਂਦਾ। ਇਸੇ ਕਰਕੇ ਸੋਹਨ ਇਹਦੇ 'ਚ ਨੰਗਾ ਆਉਂਦਾ। ਇਹ ਸ਼ਬਦ ਜਿਹਦੇ 'ਚ ਤੁਣਕਾਰ ਹੋਵੇ, ਜਿਸ ਸ਼ਬਦ ਵਿੱਚ ਵਾਈਬ੍ਰੇਟ ਹੋਵੇ, ਜਿਸ ਸ਼ਬਦ ਵਿੱਚ ਟੁਨਕਾਰੀ ਸ਼ਬਦ, ਇਹਨਾਂ ਨੂੰ ਟੁਨਕਾਰੀ ਸ਼ਬਦ ਕਹਿੰਦੇ ਨੇ। ਨੰਗਾ ਜਦੋਂ ਨੰਗਾ ਬੋਲਿਆ ਜਾਂਦਾ ਹੈ ਤਾਂ ਇਹ ਟੁਨਕਾਰ ਵਾਲਾ ਸ਼ਬਦ ਹੈ, ਅਤੇ ਜਦੋਂ ਸੋਹੰ 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 ਇਹ ਜਿਹੜੇ ਲੋਕ ਕਰਦੇ ਹੈ, ਉਹ ਨੰਗਾ ਜਿਹੜਾ ਹੋਣ ਕਰਕੇ ਉਹ ਲਗਾਤਾਰ ਕਰਦੇ ਰਹਿਣਗੇ ਕਰਦੇ ਰਹਿਣਗੇ, ਉਹ ਵਾਈਬ੍ਰੇਟ ਹੋਣ ਲੱਗ ਜਾਂਦਾ। ਜਿਵੇਂ ਕਈ ਓਮ ਇਹ ਜਪਦੇ ਹਿੰਦੂ ਧਰਮ 'ਚ, ਅਤੇ ਜੇ ਅਸੀਂ ਵਾਹਿਗੁਰੂ ਥੋੜ੍ਹਾ ਲੰਮਾ ਕਹਾਂਗੇ ਵਾਹਿਗੁਰੂ ਇੱਦਾਂ, ਕਿਉਂਕਿ ਜਿਵੇਂ ਹੁਣ ਕਈਆਂ ਨੇ ਕਈ ਸ਼ਬਦ ਟੁਨਕਾਰੀ ਨੇ, ਬਿਆਸ ਵਾਲਿਆਂ ਦਾ ਜਿਹੜਾ ਮੰਤਰ ਹੈ ਉਹਦੇ 'ਚ 3 ਸ਼ਬਦ ਟੁਨਕਾਰੀ ਨੇ, ਨੰਗੇ 3 ਆਉਂਦੇ ਨੇ ਉਹਦੇ ਵਿੱਚ। ਇਸੇ ਕਰਕੇ ਜਿਹੜੇ ਲੋਕ ਉਹ ਕਰਦੇ ਰਹਿੰਦੇ ਨੇ। ਹੁਣ ਅਸੀਂ ਜਦੋਂ ਸਿੱਖ ਹਾਂ ਅਸੀਂ, ਅਤੇ ਅਸੀਂ ਵਾਹਿਗੁਰੂ ਸ਼ਬਦ ਨੂੰ ਥੋੜ੍ਹਾ ਲੰਮਾ ਕਰਕੇ ਬੋਲੋ, ਹੌਲੀ ਹੌਲੀ ਕੀ ਹੁੰਦਾ ਹੈ, 2 ਮਹੀਨੇ 4 ਮਹੀਨੇ 6 ਮਹੀਨਿਆਂ ਵਿੱਚ ਮਨ ਟਿਕਣ ਲੱਗ ਜਾਂਦਾ, ਫੋਕਸ ਹੋ ਜਾਂਦਾ ਅਤੇ ਬ੍ਰੇਨ ਅਵੇਅਰ ਹੋ ਜਾਂਦਾ, ਜਾਗ ਜਾਂਦਾ। ਵਾਹਿਗੁਰੂ 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 ਕਰਦਿਆਂ ਕਰਦਿਆਂ ਮਨ ਮਾਇੰਡ ਜਿਹੜਾ ਹੈ ਉਹ ਜਾਗਣ ਲੱਗ ਜਾਂਦਾ, ਅਵੇਅਰ ਹੋਣ ਲੱਗ ਜਾਂਦਾ। ਫਿਰ ਅਵੇਅਰ ਹੋ ਕੇ ਜਿਹੜਾ ਵੀ ਕੰਮ ਕਰਾਂਗੇ ਉਹ ਹਰ ਕੰਮ ਹੀ ਚੜ੍ਹਦੀ ਕਲਾ ਵਿੱਚ ਹੁੰਦਾ। ਜਾਗ ਕੇ ਜਿਹੜਾ ਕੰਮ ਕਰਾਂਗੇ ਉਸ ਕੰਮ ਵਿੱਚ ਸਦਾ ਸਾਡੀ ਤਰੱਕੀ ਹੁੰਦੀ ਹੈ। ਸੁੱਤਿਆਂ ਸੁੱਤਿਆਂ ਨਹੀਂ, ਜਾਗ ਕੇ ਆਪਣੀ ਜ਼ਿੰਦਗੀ ਦੇ ਕਾਰਜ ਕਰਨੇ ਨੇ, ਆਪਣਾ ਪਰਿਵਾਰ ਪਾਲਣਾ, ਆਪਣੇ ਬੱਚਿਆਂ 'ਚ ਰਹਿਣਾ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਆਪਣੇ ਫਰਜ਼ ਨਿਭਾਉਣੇ, ਪਰ ਮਨ ਸ਼ਾਂਤ ਰਹੇ, ਮਨ ਠੰਡਾ ਰਹੇ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਆਪਾਂ ਵੇਖ ਰਹੇ ਹਾਂ ਕੰਮ ਕਾਰ ਵਧਾ ਲਏ ਬੜੇ, ਪਰ ਆਪਾਂ ਗਵਾਚ ਚੱਲਾ ਹੈ। ਕੰਮਕਾਰ ਵੱਧਦੇ ਜਾਂਦੇ ਹੈ, ਆਪਾਂ ਗਵਾਚੀ ਜਾਂਦਾ। ਇੰਨਾ ਮਨ ਭੱਜਦਾ, ਇੰਨਾ ਮਨ ਭੱਜਣ ਲੱਗ ਗਿਆ ਕਿ ਹੁਣ ਟਿਕਾਣਾ ਔਖਾ ਹੋ ਗਿਆ। ਇਸ ਕੰਟਰੀ ਨੇ ਮਨ ਇੰਨਾ ਭਜਾ ਦਿੱਤਾ, ਗੱਡੀਆਂ ਭੱਜੀ ਜਾਂਦੀਆਂ, ਟਰੱਕ ਭੱਜੇ ਜਾਂਦੇ ਆ, ਸਵੇਰੇ ਵੀ ਬੰਦੇ ਭੱਜੇ ਜਾਂਦੇ ਆ, ਸ਼ਾਮ ਨੂੰ ਵੀ ਭੱਜੇ ਆਉਂਦੇ ਆ। ਉਹ ਜਿਹੜਾ ਭੱਜ 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 ਕੇ ਮਨ ਜਿਹੜਾ ਹੈ ਉਹ ਹੁਣ ਜ਼ਿਆਦਾ ਹੀ ਭੱਜਣ ਲੱਗ ਗਿਆ। ਅਤੇ ਅੱਜ ਅਮਰੀਕਾ ਨੂੰ ਰੇਸ ਦੀ ਲੋੜ ਨਹੀਂ ਹੈ, ਅੱਜ ਕਾਹਦੀ ਲੋੜ ਹੈ ਬੋਲੋ, ਰੇਸ ਦੀ ਲੋੜ ਹੈ ਨਹੀਂ, ਕਾਹਦੀ ਲੋੜ ਹੈ ਭਲਾ, ਬ੍ਰੇਕ ਦੀ। ਅਤੇ ਡਰਾਈਵਰ ਉਹ ਚੰਗਾ ਹੁੰਦਾ ਜਿਹਨੂੰ ਰੇਸ ਵੀ ਦੇਣੀ ਆਉਂਦੀ ਹੋਵੇ ਅਤੇ ਟਾਈਮ ਦੇ ਉੱਤੇ ਬ੍ਰੇਕ ਵੀ ਲਾਉਣੀ ਆਉਂਦੀ ਹੋਵੇ, ਜਿਹਨੂੰ ਰੇਸ ਹੀ ਦੇਣੀ ਆਉਂਦੀ ਹੈ ਉਹ ਕਾਹਦਾ ਡਰਾਈਵਰ ਹੈ। ਜਿਹੜਾ ਬੰਦਾ ਦਿਮਾਗ ਨੂੰ ਚਲਾਉਣਾ ਹੀ ਜਾਣਦਾ ਹੈ, ਤੇਜ਼ ਕਰਨਾ ਤਾਂ ਆਉਂਦਾ ਅਤੇ ਬ੍ਰੇਕ ਤਾਂ ਲਾਉਣੀ ਨਹੀਂ ਆਉਂਦੀ, ਅਤੇ ਮੈਡੀਟੇਸ਼ਨ ਬ੍ਰੇਕ ਹੈ, ਗੁਰੂ ਸਾਹਿਬ ਦੇ ਘਰ ਨਾਲ ਪਿਆਰ ਕਰਨਾ ਬ੍ਰੇਕ ਹੈ, ਤੁਹਾਡਾ ਮਾਈਂਡ ਬ੍ਰੇਕ 'ਚ ਆ ਜਾਂਦਾ, ਜੁੜ ਜਾਂਦਾ, ਮਸਤ ਹੋ ਜਾਂਦਾ, ਪ੍ਰੇਮ ਦੇ ਵਿੱਚ ਵੀ ਮਨ ਮਸਤ ਹੋ ਜਾਂਦਾ। ਜਿਹੜਾ ਬੰਦਾ ਪ੍ਰੇਮ ਮਾਰਗ ਵਿੱਚ ਵੀ ਪੈਂਦਾ ਉਹਦਾ ਮਾਈਂਡ ਵੀ ਇੱਕ ਜਗ੍ਹਾ ਸਟੱਕ ਹੋ ਜਾਂਦਾ, ਜੁੜ ਜਾਂਦਾ, ਖੜਾ ਹੋ ਜਾਂਦਾ ਇੱਕ ਥਾਂ 'ਤੇ। ਮੰਨ ਲਓ ਬੰਦਾ ਭੱਜਿਆ ਜਾਂਦਾ, ਕਿੱਥੇ 'ਚ ਜਾਣਾ, ਕਿੱਥੇ ਭੱਜਣਾ, ਕੀ ਪ੍ਰਾਪਤ ਕਰਨਾ, ਇਹਦਾ ਐਂਡ ਕਿੱਥੇ ਹੈ। ਮਨ ਭੱਜਿਆ ਜਾਂਦਾ, ਅੱਛਾ ਵੀ ਹੁਣ ਇੱਕ ਘਰ ਫਰੀ ਕਰਨਾ, ਘਰ ਲੈਣਾ, ਲੈਣਾ ਲੈਣਾ ਲੈ ਲਿਆ, ਹੁਣ ਗੱਡੀ ਲੈਣੀ ਲੈ ਲਈ, ਹੁਣ ਬਿਜ਼ਨਸ ਲੈਣਾ ਲੈ ਲਿਆ, ਉਹ ਕਰਦਿਆਂ 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 ਐਂਡ ਕਿੱਥੇ ਹੈ ਇਹਦਾ, ਇਹ ਰੁਕਣਾ ਕਿੱਥੇ ਹੈ। ਅਤੇ ਜਿਹੜੇ ਬੰਦਿਆਂ ਨੇ ਪ੍ਰੇਮ ਮਾਰਗ ਵਿੱਚ ਪੈ ਗਏ, ਇੱਦਾਂ ਭੱਜੇ ਜਾਂਦੇ ਸੀ, ਰੁਕੇ, ਸਤਿਗੁਰ ਨਾਲ ਪਿਆਰ ਪਾ ਲਿਆ, ਕੰਮ ਕਾਰ ਉਹ ਕਰੀ ਜਾਂਦੇ ਹੈ, ਪਰ ਮਨ ਰੁਕ ਗਿਆ, ਗੁਰੂ ਨਾਨਕ ਨਾਲ ਪ੍ਰੇਮ ਪਾ ਲਿਆ, ਮਨ ਰੋਕ ਲਿਆ, ਬ੍ਰੇਕ ਲਾ ਲਈ, ਗੁਰੂ ਗੋਬਿੰਦ ਸਿੰਘ ਨਾਲ ਪਿਆਰ ਪਾ ਲਿਆ, ਆਪਣੇ ਮਨ ਨੂੰ ਰੋਕ ਲਿਆ। ਜਿਹੜਾ ਮਨ ਭੱਜਿਆ ਹੀ ਜਾਂਦਾ, ਟਿਕਦਾ ਹੀ ਨਹੀਂ, ਇਹਦਾ ਤਾਂ ਐਂਡ ਹੀ ਕੋਈ ਨਹੀਂ ਗੁਰੂ, ਇਹਦਾ ਤਾਂ ਅਖੀਰ ਹੀ ਕੋਈ ਨਹੀਂ। ਅਤੇ ਜਿਨ੍ਹਾਂ ਨੇ ਪ੍ਰੇਮ ਪਾ ਲਿਆ, ਆਪਣੇ ਮਨ ਨੂੰ ਪ੍ਰੇਮ ਸਿਖਾ ਲਿਆ, ਉਹਨਾਂ ਦਾ ਮਨ ਰੁਕਣਾ ਸਿੱਖ ਜਾਂਦਾ, ਉਹਨਾਂ ਨੂੰ ਜਾਚ ਆ ਜਾਂਦੀ ਹੈ ਰੁਕਣ ਦੀ। ਇਹ ਅਸੀਂ ਹੌਲੀ ਹੌਲੀ ਪ੍ਰੇਮ ਕਰਨਾ, ਆਪਣੇ ਮਨ ਨੂੰ ਸਿਖਾਉਣਾ, ਸਤਿਗੁਰੂ ਨਾਲ ਪ੍ਰੇਮ ਕਰਨਾ, ਨਾਲ ਨਾਲ ਆਪਣੇ ਧੰਦੇ ਕੰਮ ਕਾਰ ਸਭ ਕੁਛ ਕਰਦਿਆਂ ਕਰਦਿਆਂ ਆਪਣੇ ਮਨ ਨੂੰ ਪ੍ਰੇਮ ਸਿਖਾਉਣਾ ਹੈ। ਮੇਰੇ ਸਤਿਗੁਰੂ ਜੀ ਸਾਨੂੰ ਆਪਣਾ ਬਣਾਇਓ, ਆਣ ਦਿਲਾਂ ਵਿੱਚ ਵੱਸ ਜਾਇਓ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣਾ ਬਣਾਓ, ਸਾਡੇ ਮਨ ਵਿੱਚ ਪ੍ਰੇਮ ਬਣੇ, ਸਾਡਾ ਮਨ ਜ਼ਰਾ ਟਿਕੇ। ਮੈਂ ਅਮਰੀਕਾ ਦੀਆਂ ਛੜਕਾਂ 'ਤੇ ਫਿਰਦਾ ਹੋਵਾਂ, ਪਰ ਮੇਰਾ ਮਨ ਆਨੰਦਪੁਰ ਟਿਕ ਜਾਏ, ਮੇਰਾ ਮਨ ਨਨਕਾਣੇ ਟਿਕ ਜਾਏ, ਮੇਰਾ ਮਨ ਕਿਤੇ ਬੰਗਲਾ ਸਾਹਿਬ ਗੁਰੂ ਹਰਿਕ੍ਰਿਸ਼ਨ ਤੁਹਾਡੇ ਚਰਨਾਂ 'ਚ ਟਿਕ ਜਾਏ, ਮੇਰਾ ਮਨ ਕਿਤੇ ਟਿਕੇ। ਜਾਂ ਤਾਂ ਇਹਨੂੰ ਆਪ ਟਿਕਾ ਲਈਦਾ, ਜਾਂ ਕਿਸੇ ਦੇ ਕੋਲ ਭੇਟ ਕਰ ਦੇਈਦਾ, ਜਾਂ ਤਾਂ ਮਨ ਨੂੰ ਮਾਈਂਡ ਆਪਣੇ ਨੂੰ ਆਪੇ ਸਿਖਾਈਦਾ, ਹੌਲੀ ਹੌਲੀ ਟ੍ਰੇਨਡ ਕਰੀਦਾ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮਨ 'ਚ ਸਮਾਏ, ਜਾਂ ਤਾਂ ਇਹਨੂੰ ਆਪ ਕਾਇਮ ਕਰੋ, ਸਿਖਾਓ, ਨਹੀਂ ਤਾਂ ਫਿਰ ਮਨ ਵਿੱਚ ਹੈ ਸਤਿਗੁਰ ਕੇ ਪਾਸ, ਜਾਂ ਫਿਰ ਇਹ ਤਰੀਕਾ ਹੈ। ਜਾਂ ਤਾਂ ਆਪਣੇ ਮਨ ਨੂੰ ਆਪੇ ਸਿਖਾਈਦਾ, ਜਾਂ ਤਾਂ ਭਾਈ ਆਪਣੇ ਪੈਰਾਂ 'ਤੇ ਖੁਦ ਖੜਾ ਹੋ ਜਾ, ਨਹੀਂ ਤਾਂ ਕਿਸੇ ਦੇ ਸਹਾਰੇ ਖੜਾ ਹੋ ਜਾ, ਪਰ ਖੜਾ ਜ਼ਰੂਰ ਹੋ, ਕਿਸੇ ਦੇ ਸਹਾਰੇ ਖੜਾ ਹੋ ਜਾ। ਜਾਂ ਤਾਂ ਪ੍ਰੇਮ ਕਰ ਲੈ, ਜਾਂ ਗਿਆਨੀ ਬਣ ਜਾ, ਜਾਂ ਪ੍ਰੇਮੀ ਬਣ ਜਾ, ਪਰ ਜਾਂ ਤਾਂ ਆਪਣੇ ਮਨ ਨੂੰ ਸਮਝਾ, ਗਿਆਨ ਦਾ ਸੰਗਲ ਪਾ ਕੇ, ਗਿਆਨ ਨਾਲ ਬੰਨ ਆਪਣੇ ਮਨ ਨੂੰ, ਅਤੇ ਜਾਂ ਫਿਰ ਪ੍ਰੇਮ ਦੇ ਨਾਲ ਆਪਣੇ ਮਨ ਨੂੰ ਬੰਨ। ਫਿਰ ਸੁਣੋ, ਜੇ ਇਮੋਸ਼ਨਲ ਟਾਈਪ ਬੰਦਾ ਹੋਵੇ ਉਹਨੂੰ ਪ੍ਰੇਮ ਪਾਉਣਾ ਚਾਹੀਦਾ। ਇਮੋਸ਼ਨਲ ਬੰਦੇ ਲਈ ਪ੍ਰੇਮ ਮਾਰਗ ਹੁੰਦਾ ਹੈ, ਇੰਟੈਲੀਜੈਂਟ ਬੰਦੇ ਲਈ ਗਿਆਨ ਮਾਰਗ ਹੁੰਦਾ ਹੈ। ਕਈ ਆਪਣੇ ਆਪ ਨੂੰ ਸਮਝਦੇ ਨਾਲ ਠੀਕ ਕਰਦੇ ਨੇ, ਅਤੇ ਕਈ ਪ੍ਰੇਮ ਨਾਲ ਠੀਕ ਕਰਦੇ ਨੇ। ਜਿਵੇਂ ਕਿ ਐਗਜ਼ੈਂਪਲ ਲਓ, ਕਿਸੇ ਬੰਦੇ ਨੂੰ ਕਿਹਾ ਗਿਆ ਸੈਰ ਕਰਨੀ ਹੈ, ਉਹ ਬੰਦਾ ਕਹਿੰਦਾ ਹੈ ਫਾਇਦੇ ਕੀ ਨੇ, ਇਹਦੇ ਨਾਲ ਸਿਹਤ ਠੀਕ ਰਹੇਗੀ, ਮਾਇੰਡ ਠੀਕ ਰਹੇਗਾ, ਹਾਜ਼ਮਾ ਠੀਕ ਰਹੇਗਾ, ਪਾਚਨ ਕਿਰਿਆ ਠੀਕ ਰਹੇਗੀ, ਲੌਜਿਕ ਦੇ ਦਿਓ ਸਾਰੇ। ਲੌਜੀਕਲ ਬ੍ਰੇਨ ਹੈ, ਲੌਜਿਕ ਸਮਝਦਾ ਹੈ, ਮੇਰੀ ਰਨਿੰਗ ਕਰਨ ਨਾਲ ਕੀ ਹੁੰਦਾ ਹੈ, ਭੱਜਣ ਨਾਲ ਕੀ ਹੁੰਦਾ ਹੈ, ਐਕਸਰਸਾਈਜ਼ ਨਾਲ ਕੀ ਹੁੰਦਾ ਹੈ, ਆਹ ਫਾਇਦਾ, ਆਹ ਫਾਇਦਾ, ਆਹ ਫਾਇਦਾ। ਬੜਾ ਖੁਸ਼ ਹੋਇਆ, ਇੰਨੇ ਫਾਇਦੇ ਹੋਣਗੇ, ਇੰਟੈਲੀਜੈਂਟ ਦਿਮਾਗ ਹੈ, ਲੌਜਿਕ ਸਮਝਦਾ ਹੈ, ਅਤੇ ਫਟਾਫਟ ਕਰਨਾ ਸ਼ੁਰੂ ਕਰ ਦਿੰਦਾ ਹੈ। ਇੱਕ ਇਮੋਸ਼ਨਲ ਬ੍ਰੇਨ ਹੈ, ਬ੍ਰੇਨ ਇਮੋਸ਼ਨਲ ਹੈ, ਜਜ਼ਬਾਤੀ ਬੰਦਾ ਹੈ, ਉਹਨੂੰ ਕਿਹਾ ਤੇਰਾ ਲੀਵਰ ਠੀਕ ਹੋ ਜਾਏਗਾ, ਤੂੰ ਭੱਜਿਆ ਕਰ, ਤੂੰ ਐਕਸਰ, ਉਹ ਸੁਣਦਾ ਹੀ ਨਹੀਂ, ਉਹ ਕਹਿੰਦਾ ਮੇਰੇ ਤੋਂ ਨਹੀਂ ਹੁੰਦਾ। ਉਹਨੂੰ ਫਿਰ ਕਹੋ, ਗੁਰੂ ਸਾਹਿਬ ਕਹਿੰਦੇ ਸੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਗੁਰੂ ਜੀ ਕਹਿੰਦੇ ਨੇ ਭੱਜਿਆ ਕਰੋ, ਦੌੜਿਆ ਕਰੋ। ਉਹ ਕਹਿੰਦਾ ਅੱਛਾ, ਕਿਹਨੇ ਕਿਹਾ? ਗੁਰੂ ਹਰਿ ਸਾਹਿਬ ਘੋਲ ਕਰਾਉਂਦੇ ਸੀ, ਐਕਸਰਸਾਈਜ਼ ਕਰਾਉਂਦੇ ਸੀ ਸਿੱਖਾਂ ਦੀ, ਗੁਰੂ ਜੀ ਨੇ ਕਿਹਾ ਹਾਂਜੀ ਫੇਰ ਕਰ ਲਾਂਗਾ। ਇਹ ਪ੍ਰੇਮ ਵਾਲਾ, ਇਹ ਪ੍ਰੇਮ 'ਚ ਸਬਰ ਸਕਦਾ, ਇਹ ਬ੍ਰੇਨ ਹੀ ਪ੍ਰੇਮ ਵਾਲਾ, ਇਹਨੂੰ ਤੁਸੀਂ ਪ੍ਰੇਮ ਨਾਲ ਸਮਝਾ ਸਕਦੇ ਹੋ, ਇਹ ਪ੍ਰੇਮ ਨਾਲ ਬਦਲਦਾ। ਅਤੇ ਇੰਟੈਲੀਜੈਂਟ ਜਿਹੜਾ ਬ੍ਰੇਨ ਹੁੰਦਾ ਉਹ ਲੌਜਿਕ ਸਮਝਦਾ, ਉਹ ਲੌਜਿਕ ਨਾਲ ਬਦਲਦਾ, ਦਲੀਲਾਂ ਨਾਲ ਸਮਝਣਾ ਚਾਹੁੰਦਾ, ਉਹ ਹਰ ਗੱਲ ਦੀ ਡੀਟੇਲ ਵਿੱਚ ਜਾਂਦਾ, ਇਹਦੇ 'ਚ ਲੌਜਿਕ ਕੀ ਹੈ, ਡੀਟੇਲ ਵਿੱਚ ਜਾਏਗਾ ਜਿਹੜਾ ਬ੍ਰੇਨ ਲੌਜੀਕਲ ਹੁੰਦਾ, ਇੰਟੈਲੀਜੈਂਟ ਹੁੰਦਾ। ਅਤੇ ਜਿਹੜਾ ਇਮੋਸ਼ਨਲ ਬ੍ਰੇਨ ਹੁੰਦਾ ਹੈ, ਪਰ ਯਾਦ ਇਹ ਰੱਖਣਾ, ਅਸੀਂ ਜਿਹੜੇ ਪੰਜਾਬੀ ਹਾਂ ਅਸੀਂ ਬਹੁਤੇ ਇਮੋਸ਼ਨਲ ਬ੍ਰੇਨ ਹਾਂ, ਸਾਡਾ ਦਿਮਾਗ ਜਜ਼ਬਾਤੀ ਹੈ, ਅਸੀਂ 95% ਇਮੋਸ਼ਨਲ ਹਾਂ, ਅਤੇ ਸਾਡੇ ਲਈ ਸਭ ਤੋਂ ਵਧੀਆ ਮਾਰਗ ਭਗਤੀ ਮਾਰਗ ਹੈ, ਪ੍ਰੇਮ ਮਾਰਗ ਹੈ। ਅਸੀਂ ਪ੍ਰੇਮ ਵਾਲੀ ਗੱਲ ਵਿੱਚ ਚੱਲ ਸਕਦੇ ਹਾਂ, ਜਿਵੇਂ ਹੁਣ ਆਪਣੇ ਤੋਂ ਪ੍ਰੇਮ ਵਿੱਚ ਭਾਵੇਂ ਕੋਈ ਸਾਡੀ ਜਾਨ ਵੀ ਕੱਢ ਲੈ, ਤੇ ਰੋਹਬ ਦੇ ਨਾਲ ਜੇ ਕੋਈ ਬੰਦਾ ਕਵੇ ਤੇ ਪੰਜਾਬੀਆਂ ਤੋਂ ਰੋਹਬ ਨਾਲ ਕੰਮ ਲਿਆ ਜਾ ਸਕਦਾ, ਰੋਹਬ ਨਾਲ, ਤੇ ਪ੍ਰੇਮ ਨਾਲ ਤੇ ਭਾਵੇਂ ਸਾਡੀ ਜਾਨ ਕੱਢ ਲਵੇ ਕੋਈ, ਪ੍ਰੇਮ ਨਾਲ ਤੇ ਅਸੀਂ ਆਪਾ ਵਾਰ ਦਿੰਦੇ ਹਾਂ ਕਿਉਂਕਿ ਜਜ਼ਬਾਤੀ ਹਾਂ, ਅਸੀਂ ਪ੍ਰੇਮ ਕਰਨਾ ਜਾਣਦੇ ਹਾਂ, ਪ੍ਰੇਮ ਦੀ ਭਾਸ਼ਾ ਸਮਝਦੇ ਹਾਂ, ਸਾਡੇ ਤੋਂ ਕੰਮ ਪ੍ਰੇਮ ਨਾਲ ਲਿਆ ਜਾ ਸਕਦਾ, ਤੇ ਸਾਡੇ ਲਈ ਮਾਰਗ ਹੀ ਪ੍ਰੇਮ ਬਣਦਾ ਹੈ, ਤੇ ਗੁਰੂ ਨਾਨਕ ਦੇ ਘਰ ਦਾ ਮਾਰਗ ਪਿਆਰ ਦਾ ਭਗਤੀ ਦਾ ਮਾਰਗ ਹੈ, ਪ੍ਰੇਮ ਦਾ ਮਾਰਗ ਹੈ। ਹਾਂ, ਗਿਆਨ ਮਾਰਗ ਵੀ ਹੈਗਾ ਭਾਈ, ਜੇ ਤੂੰ ਉਸ ਰਾਹ 'ਤੇ ਚੱਲਣਾ ਉਹ ਚੱਲ ਪਏ, ਪਰ ਮਸਲਾ ਤਾਂ ਆਪਣੇ ਆਪ ਨੂੰ ਸਵਾਰਨ ਦਾ ਹੈ ਨਾ, ਅਤੇ ਜਿਹੜਾ ਗਿਆਨੀ ਆਪਣੇ ਲਈ ਗਿਆਨ ਨਾ ਨਹੀਂ ਵਰਤਦਾ ਉਹ ਗਿਆਨੀ ਹੰਕਾਰੀ ਹੋ ਜਾਂਦਾ, ਲੋਕ ਆਹ ਨਹੀਂ ਕਰਦੇ, ਲੋਕ ਐਂ ਨਹੀਂ ਕਰਦੇ, ਲੋਕ ਵੇਖੋ ਕੀ ਕਰਦੇ ਨੇ, ਲੋਕ ਵੇਖੋ ਕੀ ਕਰਦੇ ਨੇ, ਉਹ ਲੋਕਾਂ ਵੱਲ ਪੱਤਰਕਾਰਾਂ ਵਾਂਗੂ ਵੇਖਦਾ ਰਹਿੰਦਾ, ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਦਾ, ਉਹ ਲੋਕਾਂ ਦੇ ਨੁਕਸ ਕੱਢਦਾ ਰਹਿੰਦਾ। ਗਿਆਨੀ ਹੰਕਾਰੀ ਹੋ ਜਾਂਦਾ ਅਤੇ ਉਹ ਲੋਕਾਂ 'ਚ ਨੁਕਸ ਕੱਢਦਾ, ਅਤੇ ਪ੍ਰੇਮੀ ਲੋਕਾਂ ਨੂੰ ਵਿਖਾਉਣ ਲਈ ਸਵੇਰੇ ਉੱਠਦਾ, ਗੁਰਦੁਆਰੇ ਜਾ ਰਿਹਾ, ਮੈਂ ਬੜਾ ਪ੍ਰੇਮ ਕਰਦਾ, ਮੈਂ ਚੌਰ ਕਰਦਾ, ਮੈਂ ਦੇਗ ਵਰਤਾਉਂਦਾ, ਮੈਂ ਆਹ ਕਰਦਾ, ਮੈਂ ਆਹ ਕਰਦਾ, ਪ੍ਰੇਮੀ ਆਪਣੇ ਆਪ ਨੂੰ ਜੇ ਨਹੀਂ ਸਵਾਰਦਾ ਤਾਂ ਪ੍ਰੇਮੀ ਪਖੰਡੀ ਬਣ ਜਾਂਦਾ, ਪ੍ਰੇਮ ਮੇਰੇ ਲਈ ਹੈ ਫਿਰ ਪ੍ਰੇਮੀ ਠੀਕ ਹੈ, ਗਿਆਨ ਮੇਰੇ ਲਈ ਹੈ ਫਿਰ ਗਿਆਨ ਠੀਕ ਹੈ, ਜੇ ਗਿਆਨ ਲੋਕਾਂ ਨੂੰ ਬਦਲਣ ਲਈ ਹੈ, ਦੁਨੀਆਂ ਵਾਸਤੇ ਹੈ, ਫਿਰ ਗਿਆਨ ਮਾਰਗ ਹੰਕਾਰੀ ਹੋ ਜਾਂਦਾ, ਬੰਦੇ ਈਗੋ 'ਚ ਆ ਜਾਂਦੇ ਨੇ, ਸਾਡੇ ਵਰਗਾ ਗਿਆਨੀ ਕੋਈ ਨਹੀਂ, ਸਾਡੇ ਵਰਗਾ ਸਿਆਣਾ ਕੋਈ ਨਹੀਂ, ਸਾਰੀ ਦੁਨੀਆਂ ਕਮਲਿਆਂ ਦੀ, ਮੈਂ ਹੀ ਸਿਆਣਾ, ਇਹ ਕਮਲੀ ਦੁਨੀਆਂ ਤੁਰੀ ਫਿਰਦੀ ਹੈ, ਇੱਦਾਂ ਕਹਿੰਦੇ ਨੇ। ਅਤੇ ਪ੍ਰੇਮੀ ਪਖੰਡੀ ਹੋ ਜਾਂਦਾ, ਉਹ ਵੀ ਲੋਕਾਂ ਨੂੰ ਵਿਖਾਉਂਦਾ ਰਹਿੰਦਾ, ਗਿਆਨੀ ਵੀ ਲੋਕਾਂ ਨੂੰ ਬਦਲਦਾ ਰਹਿੰਦਾ ਹੈ। ਅਸਲ ਵਿੱਚ ਮੇਰੇ ਲਈ ਆਪਣੇ ਮਨ ਲਈ ਗਿਆਨ ਹੋਣਾ ਚਾਹੀਦਾ, ਅਤੇ ਮੈਂ ਆਪਣੇ ਮਨ ਨੂੰ ਸਵਾਰਨ ਲਈ ਗੁਰੂ ਸਾਹਿਬ ਨਾਲ ਪ੍ਰੇਮ ਕਰਨਾ, ਪ੍ਰੇਮ ਮੇਰੇ ਆਪਣੇ ਆਪ ਨੂੰ ਸਵਾਰਦਾ ਹੈ। ਅਤੇ ਯਾਦ ਰੱਖਣਾ ਗੁਰਮੁਖੋ, ਪ੍ਰੇਮ ਵਿੱਚ ਤੁਸੀਂ ਉਹ ਕੁਝ ਕਰ ਜਾਂਦੇ ਹੈ ਜਿਹੜਾ ਤੁਸੀਂ ਉੱਦਾਂ ਨਹੀਂ ਕਰਦੇ ਜ਼ਿੰਦਗੀ 'ਚ ਕਦੇ, ਪ੍ਰੇਮ ਬੜਾ ਕੁਝ ਕਰਾ ਲੈਂਦਾ। ਮੈਨੂੰ ਇੱਕ, ਮੈਂ ਤੁਹਾਨੂੰ ਜਿੱਦਾਂ ਇੱਦਾਂ ਹੀ ਦੱਸ ਰਿਹਾ ਨਾ, ਵੀ ਇੱਕ ਬੀਬੀ ਕਹਿੰਦੀ ਆ ਮੇਰੇ ਘਰ ਵਾਲਾ ਆਲਸੀ ਬਹੁਤ ਹੈ, ਬੜਾ ਨਿਕੰਮਾ ਹੈ, ਉਹਦੇ ਸਾਹਮਣੇ ਹੀ ਕਵੇ। ਮੈਂ ਕਿਹਾ ਫਿਰ, ਕਹਿੰਦੀ ਜੀ ਇਹਨੂੰ ਤੁਸੀਂ ਮਾੜਾ ਮੋਟਾ ਸਮਝਾ ਦਿਓ। ਮੈਂ ਕਿਹਾ ਗੱਲ ਕੀ ਹੈ, ਕਹਿੰਦੀ ਸਾਰਾ ਦਿਨ ਘਰੇ ਪਿਆ ਰਹਿੰਦਾ, ਸਾਰਾ ਦਿਨ ਇਹਨੇ ਪਿਆ ਹੀ ਰਹਿਣਾ, ਰੋਟੀ ਖਾਧੀ ਫਿਰ ਪੈ ਜਾਂਦਾ, ਇਹਨੂੰ ਕਈ ਦਾ ਗੇੜਾ ਗੂੜਾ ਦੇ ਆ, ਬਾਹਰ ਜਾਇਆ ਘੁੰਮਿਆ, ਜ਼ਮੀਨ ਦੇ ਦਿੱਤੀ ਠੇਕੇ 'ਤੇ, ਕੱਪ ਬੇਟਾ ਕਨੇਡਾ, ਮੁੰਡਾ ਕਨੇਡਾ, ਜ਼ਮੀਨ ਠੇਕੇ 'ਤੇ ਦੇ ਦਿੱਤੀ, ਕਹਿੰਦਾ ਬਸ ਹੁਣ ਕੀ ਕਰਨਾ, ਲੋੜ ਨਹੀਂ ਕਿਸੇ ਚੀਜ਼ ਦੀ, ਸਾਰਾ ਦਿਨ ਹੀ ਪਿਆ ਰਹਿੰਦਾ। ਮੈਂ ਘਰ ਗਿਆ, ਚਲੋ ਮਿਲੇ, ਗੱਲਬਾਤ ਹੋ ਗਈ, ਮੈਂ ਉਹਨੂੰ ਵੈਸੇ ਹੀ ਕਿਹਾ, ਮੈਂ ਕਿਹਾ ਬਈ ਸੈਰ ਸੂਰ ਕਰ ਲਿਆ ਕਰ, ਸਿਹਤ ਠੀਕ ਰਹਿੰਦੀ ਹੈ। ਉਹ ਬਾਬਾ ਜੀ ਕੀ ਲੈਣਾ, ਇੱਦਾਂ ਮੈਨੂੰ ਕਹਿੰਦਾ, ਸਿਹਤਾਂ ਸੂਤਾਂ ਠੀਕ ਹੀ ਨੇ ਕਿਧਰੇ ਨਹੀਂ, ਇੱਦਾਂ ਕਹਿੰਦਾ, ਸਿਹਤ ਵਾਲੇ ਵੀ ਮਰ ਹੀ ਜਾਂਦੇ ਨੇ, ਸਿਹਤ ਵਾਲਿਆਂ ਨੇ ਵੀ ਇੱਕ ਦਿਨ ਖਤਮ ਹੀ ਹੋ ਜਾਣਾ, ਸਿਹਤ ਵਾਲਿਆਂ ਨੇ ਕਿਹੜਾ ਮਤਲਬ, ਉਹ ਵੀ ਤਾਂ ਬਿਮਾਰ, ਫਲਾਣਾ ਬੰਦਾ, ਉਹ ਦਲੀਲਾਂ ਦੇਣ ਲੱਗ ਪਿਆ, ਫਲਾਣਾ ਬੰਦਾ ਤਕੜਾ ਖਿਡਾਰੀ ਸੀ ਉਹਨੂੰ ਅਟੈਕ ਹੋ ਗਿਆ, ਫਲਾਣਾ ਕਬੱਡੀ ਵਾਲਾ ਸੀ ਉਹਨੂੰ ਅਟੈਕ ਹੋ ਗਿਆ, ਫਲਾਣਾ ਬਹੁਤ ਵਧੀਆ ਸੀ ਵੇਖੋ ਉਹ 40 ਸਾਲ ਦਾ ਹੀ ਮਰ ਗਿਆ, ਕਹਿੰਦੇ ਇਹ ਤਾਂ ਸਾਰੇ ਐਕਸਰਸਾਈਜ਼ਾਂ ਕਰਦੇ ਸੀ ਸਭ ਮਰ ਗਏ। ਮੈਂ ਕਿਹਾ ਇਹ ਗਿਆਨੀ ਹੈ, ਇਹਦੇ ਸਾਹਮਣੇ ਮੈਂ ਨਹੀਂ ਬੋਲ ਸਕਦਾ, ਉਹ ਦਲੀਲਾਂ ਇੰਨੀਆਂ ਉਹਨੇ ਮੈਨੂੰ ਦਿੱਤੀਆਂ। ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਚੱਲ ਉੱਦਾਂ ਠੀਕ ਹੈ, ਤੇਰਾ ਮੁੰਡਾ ਬਾਹਰ ਗਿਆ, ਤੇਰਾ ਫਰਜ਼ ਬਣਦਾ ਵੀ ਤੂੰ ਅਰਦਾਸ ਉਹਦੇ ਭਲੇ ਲਈ ਕਰਕੇ ਆਇਆ ਕਰ, ਬੱਚਾ ਤੇਰਾ ਚੜ੍ਹਦੀ ਕਲਾ 'ਚ ਰਵੇ। ਕਹਿੰਦਾ ਫਿਰ ਕਿਵੇਂ ਕਰਾਂ? ਮੈਂ ਕਿਹਾ ਤੂੰ ਐਂ ਕਰਿਆ ਕਰ, ਗੁਰਦੁਆਰੇ ਸਵੇਰੇ ਨਾ ਵੀ 4:30-5 ਵਜੇ ਜਦੋਂ ਉਹ ਭੋਗ ਪੈਂਦਾ ਸਾਰਾ ਸਵੇਰ ਦਾ, ਉਦੋਂ ਗੁਰਦੁਆਰੇ ਚੱਲਿਆ ਜਾ ਕਰ, ਘੰਟਾ ਕੁ ਬਾਹਰ ਝਾੜੂ ਝੂੜੂ ਲਾ ਲਿਆ, ਫਰਸ਼ ਧੋਤਾ, ਅਰਦਾਸ ਵਿੱਚ ਖੜ੍ਹਾ ਹੋ ਜਾਇਆ ਕਰ। ਮੈਂ ਕਿਹਾ ਇੰਨਾ ਕੁ ਕਰ ਲੈ, ਚੱਲ ਮਹਾਰਾਜ ਦੇ ਉੱਧਰ ਨੂੰ ਅਲੱਗ ਅਰਦਾਸ ਕਰਿਆ ਕਰ, ਮੈਂ ਜਾਇਆ ਤੁਰ ਕੇ ਹੀ ਕਰ। ਕਹਿੰਦਾ ਠੀਕ ਹੈ। ਉਹ 4:30 ਵਜੇ ਤੁਰ ਕੇ ਜਾਣ, ਗੁਰਦੁਆਰਾ ਦੂਜੇ ਪਾਸੇ, ਅਤੇ ਆਪੇ ਹੀ 1.5 ਕਿਲੋਮੀਟਰ ਜਾਣਾ, 1.5 ਕਿਲੋਮੀਟਰ ਆਉਣਾ, ਫਿਰ ਉੱਥੇ ਹੱਥ ਵੀ ਹਿੱਲਣ ਲੱਗ ਗਿਆ, ਕੰਮ ਵੀ ਲੱਗ ਗਿਆ ਕਰਨ, ਸਾਰੇ ਬੰਦਿਆਂ 'ਚ ਜਾਇਆ ਕਰੇ। 2 ਮਹੀਨਿਆਂ ਬਾਅਦ ਉਹਦੀ ਵਾਈਫ ਮਿਲੀ, ਕਹਿੰਦੀ ਸ਼ੁਕਰ ਹੈ ਜੀ ਇਹ ਘਰੋਂ ਬਾਹਰ ਨਿਕਲਣ ਲੱਗ ਗਿਆ। ਉੱਦਾਂ ਨਹੀਂ ਸੀ ਜਾਂਦਾ, ਉੱਦਾਂ ਨਹੀਂ ਸੀ ਨਿਕਲਦਾ। ਉਹਨੂੰ ਕਹਿੰਦਾ ਸੈਰ ਕਰਿਆ, 1.5 ਕਿਲੋਮੀਟਰ ਜਾਂਦਾ ਨਹੀਂ ਸੀ, ਗੁਰਦੁਆਰੇ 1.5 ਕਿਲੋਮੀਟਰ ਜਾਇਆ, ਫਿਰ ਲੱਗ ਪਿਆ ਜਾਣ। ਇਹ ਢੰਗ ਹੀ ਇਹ ਹੈ ਗੁਰਮੁਖੋ,
ਅਸੀਂ ਉਹ ਕੁਝ ਕਰ ਜਾਂਦੇ ਹਾਂ ਪ੍ਰੇਮ ਵਿੱਚ ਜੋ ਸਮਝਾ ਕੇ ਨਹੀਂ ਕਰ ਸਕਦਾ, ਸਾਡੇ ਤੋਂ ਕੋਈ ਕੰਮ ਨਹੀਂ ਲੈ ਸਕਦਾ, ਪਰ ਪ੍ਰੇਮ 'ਚ ਅਸੀਂ ਬਹੁਤ ਕੁਛ ਕਰ ਜਾਂਦੇ ਹਾਂ। ਅਤੇ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਸਾਡਾ ਮਨ ਪ੍ਰੇਮ ਵਿੱਚ ਰਹੇ। ਪ੍ਰੇਮ ਵਾਲੇ ਦਾ ਮਨ ਮਸਤ ਰਹਿੰਦਾ ਹੈ, ਪ੍ਰੇਮ ਵਾਲੇ ਦਾ ਮਨ ਨਸ਼ੇ 'ਚ ਰਹਿੰਦਾ ਹੈ। ਪਿਆਰ ਦਾ ਆਪਣਾ ਇੱਕ ਨਸ਼ਾ ਹੁੰਦਾ ਹੈ, ਇੱਕ ਲੋਰ ਹੁੰਦੀ ਹੈ। ਪਿਆਰ ਬੰਦੇ ਨੂੰ ਕਾਇਮ ਕਰਕੇ ਰੱਖਦਾ ਹੈ। ਇਤਿਹਾਸ ਪੜ੍ਹ ਕੇ ਵੇਖੋ, ਕਈ ਸਿੱਖ ਉਹ ਕੰਮ ਕਰ ਗਏ ਜਿਹੜੇ ਕਦੇ ਨਹੀਂ ਸੀ ਕਰ ਸਕਦੇ, ਪਿਆਰ ਵਿੱਚ, ਪ੍ਰੇਮ ਵਿੱਚ। ਭਾਈ ਬਚਿੱਤਰ ਸਿੰਘ ਬਾਰੇ ਅਸੀਂ ਪੜ੍ਹਦੇ ਹਾਂ ਸਾਰੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਹੀ ਸੀ। ਧੰਨ ਕਲਗੀਆਂ ਵਾਲੇ ਪਾਤਸ਼ਾਹ ਨੂੰ ਘੇਰਨ ਵਾਸਤੇ, ਫੜਨ ਵਾਸਤੇ ਆਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਾਇਆ। ਕਈ ਮਹੀਨੇ ਘੇਰੇ ਰਹੇ। ਉਹਨਾਂ ਨੇ ਆਖਿਆ ਵੀ ਇਹ ਤੇ ਬਾਹਰ ਹੀ ਨਹੀਂ ਆਉਂਦੇ, ਤਰੀਕਾ ਕੀ ਵਰਤੀਏ, ਹਾਥੀ ਨੂੰ ਲੈ ਕੇ ਚੱਲੀਏ। ਹਾਥੀ ਦੇ ਮੱਥੇ ਦੇ ਨਾਲ ਤਵੇ ਬੰਨੇ ਗਏ, ਲੋਹੇ ਨੂੰ ਲੋਹੇ ਨਾਲ ਮੜ ਦਿੱਤਾ ਗਿਆ ਹਾਥੀ। ਤਿਆਰੀਆਂ ਕਰ ਰਹੇ ਨੇ, ਹਾਥੀ ਨੂੰ ਸ਼ਰਾਬ ਪਿਲਾਈ, ਸ਼ਰਾਬ ਦੇ ਨਸ਼ੇ ਦੇ ਵਿੱਚ ਹੋਵੇ, ਪਸ਼ੂ ਤੇ ਪਹਿਲਾਂ ਹੀ ਹੈ, ਪਾਗਲ ਹੋ ਜਾਏ ਹਾਥੀ। ਤੇ ਇਹ ਅੱਗੇ ਲਾਵਾਂਗੇ, ਮੇਨ ਦਰਵਾਜ਼ਾ ਜਿਹੜਾ ਕਿਲ੍ਹੇ ਦਾ ਟੁੱਟ ਜਾਏਗਾ, ਹਾਥੀ ਅੰਦਰ ਲੰਘ ਜਾਏਗਾ, ਮਗਰ ਹੀ ਸਾਰੀਆਂ ਫੌਜਾਂ ਵੜ ਜਾਣਗੀਆਂ, ਹਾਥੀ ਦਰਵਾਜ਼ਾ ਤੋੜ ਦੇਗਾ। ਤੇ ਗੁਰੂ ਸਾਹਿਬ ਨੂੰ ਇੱਧਰ ਪਤਾ ਲੱਗਾ, ਮਹਾਰਾਜ ਹਾਥੀ ਦੀ ਲਿਆਉਣ ਦੀ ਤਿਆਰੀ ਕਰ ਰਹੇ ਨੇ, ਸੂਈਏ ਨੇ ਦੱਸਿਆ। ਗੁਰੂ ਜੀ ਹਾਥੀ ਲਿਆਉਣਗੇ। ਮਹਾਰਾਜ ਕਹਿੰਦੇ ਹਾਥੀ ਦਾ ਮੁਕਾਬਲਾ ਸਾਡੇ ਵਾਲਾ ਹਾਥੀ ਕਰੇਗਾ। ਮਹਾਰਾਜ ਕਹਿੰਦੇ ਸਾਡੇ ਵਾਲਾ, ਉਹ ਸਿੱਖ ਕਹਿੰਦੇ ਕਿਹੜਾ ਸਿੰਘ ਕਹਿੰਦੇ ਹਾਥੀ ਮਹਾਰਾਜ? ਤੇ ਦਸ਼ਮੇਸ਼ ਪਿਤਾ ਕਹਿਣ ਲੱਗੇ ਦੁਨੀ ਚੰਦ, ਹਾਥੀ ਵਰਗਾ ਬੰਦਾ ਕਿੱਡਾ ਵੱਡਾ, ਕਿੱਡਾ ਸਰੀਰ ਤਕੜਾ ਇਹਦਾ, ਇਹ ਮੁਕਾਬਲਾ ਕਰੇਗਾ ਹਾਥੀ ਨਾਲ, ਹਾਥੀ ਲੜੇਗਾ। ਹਰੇਕ ਨੂੰ ਕਹਿੰਦਾ ਆ ਜਾ ਮੇਰੇ ਨਾਲ ਘੁਲ ਕੇ ਵੇਖਣਾ, ਆ ਜਾ ਮੇਰੇ ਨਾਲ ਘੁਲ ਕੇ ਵੇਖਣਾ, ਤਕੜਾ ਹੀ ਬੜਾ ਸੀ। ਤੇ ਮਹਾਰਾਜ ਕਹਿੰਦੇ ਇਹਨੂੰ ਅੱਜ ਘੁਲਾਨੇ ਆ, ਹਾਥੀ ਨਾਲ ਘੁਲੇਗਾ ਇਹ। ਕਿਉਂ ਬਈ ਦੁਨੀ ਚੰਦਾ ਠੀਕ ਹੈ ਕਿ ਨਹੀਂ? ਹੁਣ ਇਹ ਮਨਾ ਕਿਵੇਂ ਕਰੇ? ਕਹਿੰਦਾ ਠੀਕ ਹੈ ਸੱਚੇ ਪਾਤਸ਼ਾਹ, ਹਾਂ ਕਹਿਤੀ। ਪਰ ਅੰਦਰੋਂ ਮਨ ਨਹੀਂ ਮੰਨਦਾ, ਅੰਦਰੋਂ ਕਹਿੰਦਾ ਕਿਸੇ ਨਾ ਕਿਸੇ ਨੇ ਚੁਗਲੀ ਕੀਤੀ ਹੈ, ਮੈਨੂੰ ਫਸਾ ਦਿੱਤਾ, ਹਾਥੀ ਦਾ ਮੁਕਾਬਲਾ ਮੈਂ ਕਿੱਥੇ ਕਰ ਸਕਦਾ? ਪਰ ਉੱਤੋਂ ਉੱਤੋਂ ਕਹਿੰਦਾ ਠੀਕ ਹੈ ਜੀ, ਉੱਤੋਂ ਉੱਤੋਂ ਹਾਂਜੀ ਕਹਿ ਦਿੱਤਾ। ਮਨ ਨਹੀਂ ਮੰਨਦਾ, ਨਾ ਭਰੋਸਾ ਹੈ ਨਾ ਵਿਸ਼ਵਾਸ ਹੈ, ਖਾਲੀ ਤੁਰਿਆ ਫਿਰਦਾ। ਆਨੰਦਪੁਰ ਸਾਹਿਬ ਰਹਿੰਦਾ, ਗੁਰੂ ਗੋਬਿੰਦ ਸਿੰਘ ਦੇ ਕੋਲ ਹੈ, ਪਰ ਅੰਦਰੋਂ ਖਾਲੀ ਹੈ, ਅੰਦਰੋਂ ਸੁੱਕਾ ਹੈ, ਅੰਦਰ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਇਨਸਕਿਉਰਿਟੀ ਬੜੇ ਲੋਕਾਂ ਨੂੰ ਹੁੰਦੀ, ਇਨਸਕਿਉਰਿਟੀ ਦਾ ਭਾਵ ਹੁੰਦਾ ਹੈ, ਆਪਣੇ ਆਪ 'ਤੇ ਭਰੋਸਾ ਨਹੀਂ, ਉਹਨਾਂ ਨੂੰ ਵੀ ਇਨਸਕਿਉਰਿਟੀ ਹੁੰਦੀ ਹੈ ਅਸਲ ਦੇ ਵਿੱਚ। ਜਿਹੜੇ ਬੰਦੇ ਨੂੰ ਖੁਦ 'ਤੇ ਭਰੋਸਾ ਹੋਵੇ ਉਹ ਸਭ 'ਤੇ ਭਰੋਸਾ ਕਰਦਾ, ਜਿਹਨੂੰ ਸਾਰਿਆਂ ਤੋਂ ਭਰੋਸਾ ਉੱਠ ਜਾਂਦਾ ਹੈ ਅਸਲ 'ਚ ਉਹਨੂੰ ਆਪਣੇ ਆਪ ਤੋਂ ਹੀ ਭਰੋਸਾ ਉੱਠ ਜਾਂਦਾ। ਜਿਹੜਾ ਬੰਦਾ ਕਿਸੇ 'ਤੇ ਵਿਸ਼ਵਾਸ ਨਹੀਂ ਕਰਦਾ, ਸੱਚ ਇਹ ਹੈ ਕਿ ਉਹਦਾ ਖੁਦ 'ਤੇ ਵੀ ਵਿਸ਼ਵਾਸ ਨਹੀਂ ਹੁੰਦਾ। ਪਰ ਜਿਹੜਾ ਬੰਦਾ ਭਰੋਸੇ ਯੋਗ ਹੁੰਦਾ ਉਹ ਭਰੋਸਾ ਕਰਦਾ ਸਾਰਿਆਂ 'ਤੇ, ਕਿਉਂਕਿ ਬੰਦੇ ਨੂੰ ਆਪਣੇ ਵਰਗੇ ਲੱਗਦੇ ਨੇ ਜੀ ਸਾਰੇ। ਚੰਗੇ ਨੂੰ ਸਭ ਚੰਗੇ ਲੱਗਦੇ ਨੇ, ਮਾੜੇ ਨੂੰ ਸਭ ਮਾੜੇ ਲੱਗਦੇ ਨੇ। ਵਿਸ਼ਵਾਸ, ਜਿਹੜਾ ਬੰਦਾ ਖੁਦ 'ਤੇ ਵਿਸ਼ਵਾਸ ਕਰਦਾ ਉਹਨੂੰ ਲੱਗਦਾ ਸਾਰੀ ਦੁਨੀਆ ਹੀ ਵਿਸ਼ਵਾਸ ਦੇ ਯੋਗ ਹੈ। ਅਤੇ ਜਦੋਂ ਬੰਦੇ ਨੂੰ ਖੁਦ 'ਤੇ ਭਰੋਸਾ ਨਹੀਂ ਹੁੰਦਾ, ਆਪ ਬੇਈਮਾਨ ਹੁੰਦਾ, ਠੱਗ ਹੁੰਦਾ, ਉਹਨੂੰ ਲੱਗਦਾ ਸਾਰੇ ਬੇਈਮਾਨ ਨੇ। ਬੇਈਮਾਨਾਂ ਨੂੰ ਸਭ ਬੇਈਮਾਨ ਲੱਗਦੇ ਨੇ, ਗਲਤ ਬੰਦਿਆਂ ਨੂੰ ਸਭ ਗਲਤ ਬੰਦੇ ਲੱਗਦੇ ਨੇ। ਅਤੇ ਸਹੀ ਬੰਦਿਆਂ ਨੂੰ ਕਹੋ ਸਾਰੀ ਦੁਨੀਆ ਗਲਤ ਹੈ, ਉਹ ਕਹੇਗਾ ਨਹੀਂ ਨਹੀਂ ਚੰਗੇ ਵੀ ਬਹੁਤ ਨੇ, ਵਧੀਆ ਵੀ ਹੈਗੇ ਆ, ਵਿੱਚ ਚੰਗੇ ਇਨਸਾਨ ਵੀ ਨੇ। ਭਰੋਸਾ ਕਰਨ ਵਾਲਾ ਹਮੇਸ਼ਾ ਭਰੋਸਾ ਕਰਦਾ, ਵਿਸ਼ਵਾਸ ਕਰਦਾ। ਭਰੋਸਾ ਨਹੀਂ ਸੀ, ਰਹਿੰਦਾ ਗੁਰੂ ਗੋਬਿੰਦ ਸਿੰਘ ਕੋਲ ਹੈ, ਪਰ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਸਾਡਾ ਦੁਨੀ ਚੰਦ ਹਾਥੀ ਦਾ ਮੁਕਾਬਲਾ ਕਰੇਗਾ। ਇਹਨਾਂ ਕਹਿ ਕੇ ਪਾਤਸ਼ਾਹ ਚਲੇ ਗਏ। ਤੇ ਦੁਨੀ ਚੰਦ ਫਿਰ ਕਦੇ ਕਿਸੇ ਦੇ ਤੰਬੂ 'ਚ, ਕਦੇ ਕਿਸੇ ਦੇ ਤੰਬੂ 'ਚ ਫਸ ਗਿਆ, ਕੀ ਕਰਾਂ, ਇਹ ਤੇ ਬੜਾ ਕਸੂਤਾ ਫਸਿਆ, ਇਹ ਤੇ ਹਾਥੀ ਦਾ ਮੁਕਾਬਲਾ ਤੇ ਮੈਂ ਨਹੀਂ ਨਾ ਕਰ ਸਕਦਾ।
ਤਕੜਾ ਮੈਂ ਹੈਗਾ ਪਰ ਹਾਥੀ ਦੇ ਅੱਗੇ ਕਿਵੇਂ ਖੜ ਸਕਦਾ? ਮਨ ਡੋਲ ਗਿਆ। ਅਰਦਾਸ ਕਰਦੇ ਰਿਹਾ ਕਰੀਏ ਸੱਚੇ ਪਾਤਸ਼ਾਹ, ਹਮੇਸ਼ਾ ਅਰਦਾਸ ਕਰਿਆ ਕਰੀਏ। ਸਾਡੇ ਮਨ ਦਾ ਕਿਹੜਾ ਪਤਾ ਇਹਨੇ ਕਿਹੜੇ ਵੇਲੇ ਡੋਲ ਜਾਣਾ? ਆ ਤੁਹਾਡੇ ਚ ਬੜੇ ਕਈ ਸਿੱਖ ਬੈਠੇ ਹੋਣਗੇ ਜਿਹੜੇ ਕਿਸੇ ਵੇਲੇ ਅੰਮ੍ਰਿਤਧਾਰੀ ਵੀ ਬਣ ਗਏ ਸੀ ਪਰ ਅੱਜ ਫਿਰ ਟੁੱਟ ਗਏ। ਕਿੰਨੇ ਸਿੰਘ ਹੋਣਗੇ ਜਿਹੜੇ ਨਿਤਨੇਮ ਕਰਦੇ ਹੁੰਦੇ ਸੀ, ਹੁਣ ਨਹੀਂ ਕਰਦੇ। ਸੁਖਮਣੀ ਸਾਹਿਬ ਦਾ ਪਾਠ ਪੜ੍ਹਨਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ ਹੁਣ ਛੱਡ ਗਏ। ਬੀਬੀਓ ਕਿੰਨੀਆਂ ਭੈਣਾਂ ਹੋਣਗੀਆਂ ਤੁਹਾਡੇ ਚ, ਪਾਠ ਕਰਨਾ, ਨਿਤਨੇਮ ਕਰਨਾ, ਬਹਿਣਾ, ਸਿਮਰਨ ਕਰਨਾ ਹੁਣ ਖਤਮ ਹੋ ਗਿਆ। ਹੁਣ ਹੁੰਦਾ ਹੀ ਨਹੀਂ, ਹੁਣ ਜਪਜੀ ਸਾਹਿਬ ਵੀ ਨਹੀਂ ਹੁੰਦਾ। ਉਦੋਂ ਸੁਖਮਣੀ ਸਾਹਿਬ ਵੀ ਕਰ ਲੈਣਾ, ਪੰਜ ਬਾਣੀਆਂ ਵੀ ਪੜ੍ਹ ਲੈਣੀਆਂ ਤੇ ਅਰਦਾਸ ਕਰਿਆ ਕਰੀਏ। ਮਨ ਚੰਦਰਾ, ਇਹਨੇ ਬੜੀ ਛੇਤੀ ਡੋਲ ਜਾਣਾ ਹੈ। ਬੜੀਆਂ ਸਹੂਲਤਾਂ ਆ ਗਈਆਂ, ਫੋਨ ਵਰਗਾ ਇਹਦੇ ਵਿੱਚ ਬੰਦਾ ਐਸਾ ਫਸਦਾ ਸਭ ਛੱਡ ਦਿੰਦਾ ਤੇ ਇਹਦਾ ਪਤਾ ਨਹੀਂ ਲੱਗਦਾ। ਜਿਹੜੇ ਵੀ ਪਾਠ ਕਰਦੇ ਹੋ, ਨਿਤਨੇਮ ਕਰਦੇ ਹੋ, ਗੁਰਦੁਆਰੇ ਆਏ ਹੋ, ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ।
ਹੱਥ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਜਦੋਂ ਮਨ ਡੋਲੇ, ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਜਦੋਂ ਮਨ ਡੋਲੇ, ਹੱਥ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਜਦੋਂ ਮਨ ਡੋਲੇ, ਹੱਥ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਜਦੋਂ ਮਨ ਡੋਲੇ, ਹੱਥ ਸਿਰ ਤੇ ਰੱਖਿਓ ਜੀ।
ਪੜੋ
ਮਨ ਡੋਲੇ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਜਦੋਂ ਮਨ ਡੋਲੇ, ਹੱਥ ਸਿਰ ਤੇ ਰੱਖਿਓ ਜੀ, ਹਾਂ ਹੱਥ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਜਦੋਂ ਮਨ ਡੋਲੇ, ਹੱਥ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਜਦੋਂ ਮਨ, ਹੱਥ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਹੱਥ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਜਦੋਂ ਮਨ ਡੋਲੇ।
ਭੈਣਾ ਬੋਲੋ ਜੀ,
ਹੱਥ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਜਦੋਂ ਮਨ ਡੋਲੇ, ਹੱਥ ਸਿਰ ਤੇ ਰੱਖਿਓ, ਸਿਰ ਤੇ ਹੀ ਰੱਖਿਓ, ਸਿਰ ਤੇ ਰੱਖਿਓ, ਸਿਰ ਤੇ, ਸਿਰ ਤੇ ਰੱਖਿਓ, ਸਿਰ ਤੇ ਹੀ ਰੱਖਿਓ, ਸਿਰ ਤੇ ਰੱਖਿਓ, ਸਿਰ ਤੇ, ਹੱਥ ਸਿਰ ਤੇ ਸਿਰ ਤੇ ਹੀ ਰੱਖਿਓ, ਸਿਰ ਤੇ ਹੀ ਰੱਖਿਓ,
ਸਿਰ ਤੇ ਹੀ ਰੱਖਿਓ, ਸਿਰ ਤੇ ਹੀ ਰੱਖਿਓ,
ਹੱਥ ਸਿਰ ਤੇ ਰੱਖਿਓ, ਸਿਰ ਤੇ ਹੀ ਰੱਖਿਓ, ਸਿਰ ਤੇ ਰੱਖਿਓ, ਹੱਥ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਜਦੋਂ ਮਨ ਡੋਲੇ, ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ, ਮਨ ਡੋਲੇ,
ਸਿਰ ਤੇ ਰੱਖਿਓ ਜੀ,
ਜਦੋਂ ਮਨ ਡੋਲੇ, ਜਦੋਂ ਮਨ ਡੋਲੇ,
ਹੱਥ ਸਿਰ ਤੇ ਰੱਖਿਓ, ਜਦੋਂ ਮਨ ਡੋਲੇ, ਜਦੋਂ,
ਭੈਣਾ ਬੋਲੋ,
ਹੱਥ ਸਿਰ ਤੇ ਰੱਖਿਓ, ਭੈਣਾ, ਹੱਥ ਸਿਰ ਤੇ ਰੱਖਿਓ ਜੀ,
ਜਦੋਂ ਮਨ ਡੋਲੇ, ਜਦੋਂ ਮਨ ਡੋਲੇ,
ਮਨ ਹੈ ਜੀ, ਇਹਦਾ ਕੋਈ ਪਤਾ ਨਹੀਂ ਇਹਨੇ ਕਿੱਥੇ ਡੋਲ ਜਾਣਾ, ਕਿਹੜੇ ਵੇਲੇ। ਬੜੇ ਬੜੇ ਕਹਿੰਦੇ ਕਹਾਉਂਦੇ ਸਿੱਖ ਡੋਲ ਜਾਂਦੇ ਆ, ਕੋਈ ਪਤਾ ਨਹੀਂ। ਇਸ ਕਰਕੇ ਕਦੇ ਮਾਣ ਨਹੀਂ ਕਰਨਾ ਵੀ ਮੈਂ ਬੜਾ ਨਿਤਨੇਮ ਕਰਦਾ, ਮੈਂ ਬੜਾ ਸਿਆਣਾ ਹੋ ਗਿਆ। ਬੜੇ ਬੜੇ ਸਿਆਣੇ ਬੜਾ ਕਮਲ ਘੋਟ ਜਾਂਦੇ ਆ, ਬੜੇ ਬੜੇ ਸਿਆਣੇ ਇਹੋ ਜਿਹੀਆਂ ਗਲਤੀਆਂ ਕਰ ਜਾਂਦੇ ਅਸੀਂ ਸੋਚ ਵੀ ਨਹੀਂ ਸਕਦੇ, ਕੋਈ ਪਤਾ ਨਹੀਂ। ਤੇ ਕਦੇ ਮਾਣ ਨਾ ਕਰੀਏ, ਕੀ ਪਤਾ ਕਿਹੋ ਜਿਹਾ ਸਮਾਂ ਆਉਣਾ, ਖੜੇ ਰਹਿ ਵੀ ਸਕਾਂਗੇ ਕਿ ਨਹੀਂ। ਕਦੇ ਮਾਣ ਨਾ ਕਰੀਏ ਤੇ ਅਰਦਾਸ ਕਰਿਆ ਕਰੋ। ਜਿਨ੍ਹਾਂ ਦਾ ਨਿਤਨੇਮ ਖਤਮ ਹੋ ਗਿਆ, ਮਹਾਰਾਜ ਫਿਰ ਕਿਰਪਾ ਕਰੋ, ਟੁੱਟੇ ਹੋ, ਟੁੱਟੇ ਆ, ਫਿਰ ਜੋੜ ਲਓ, ਫਿਰ ਜੁੜ ਜਾਂਗੇ। ਭੁੱਲ ਗਏ ਆ, ਮਾਫ ਕਰ ਦਿਓ, ਬਖਸ਼ ਲਓ, ਮੈਨੂੰ ਲਾਓ ਆਪਣੇ ਚਰਨਾਂ ਵਿੱਚ। ਤੇ ਗੁਰੂ ਸਾਹਿਬ ਤੇ ਸਦਾ ਹੀ ਬਖਸ਼ੰਦ ਨੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸਵਾਮੀ ਸੰਧਾਓ ਤੇ ਸਦਾ ਹੀ ਕੰਠ ਲਾਉਂਦੇ ਆ, ਗੱਲ ਲਾਉਂਦੇ ਆ ਸਾਨੂੰ। ਤੇ ਚਾਹੀਦਾ ਕਿ ਅਸੀਂ ਹਮੇਸ਼ਾ ਇਹ ਬੇਨਤੀ ਕਰਦੇ ਰਹੀਏ। ਸਵੇਰ ਹੋਈ ਮਹਾਰਾਜ ਹਾਥੀ ਆ ਰਿਹਾ, ਸ਼ਰਾਬ ਪਿਲਾਈ ਹੈ, ਹਾਥੀ ਦੇ ਮੱਥੇ ਤੇ ਤਵੇ ਬੰਨੇ ਨੇ। ਮਹਾਰਾਜ ਕਹਿੰਦੇ ਸਾਡੇ ਵਾਲਾ ਹਾਥੀ ਕਿੱਥੇ ਹੈ? ਕਹਿੰਦੇ ਜੀ ਰਾਤ ਦਾ ਹੀ ਭੱਜ ਗਿਆ, ਉਹ ਗੱਲਾਂ ਵਾਲਾ ਹੀ ਛੇਰ ਸੀ ਬਸ, ਉੱਤੋਂ ਉੱਤੋਂ ਸਰੀਰ ਵੱਡਾ ਸੀ, ਦਿਲ ਚਿੜੀ ਵਰਗਾ ਸੀ, ਦਿਲ ਛੋਟਾ ਜਿਹਾ ਸੀ। ਕਈਆਂ ਦੇ ਸਰੀਰ ਛੋਟੇ ਹੁੰਦੇ ਨੇ, ਦਿਲ ਬੜੇ ਮਜ਼ਬੂਤ ਹੁੰਦੇ, ਅੰਦਰੋਂ ਬੜੇ ਮਜ਼ਬੂਤ ਹੁੰਦੇ। ਇਹ ਤੇ ਖੇਡ ਹੈ ਹੀ ਬੰਦੇ ਦੇ ਮਨ ਦੀ ਹੈ, ਮਨ ਕਿੰਨਾ ਕੁ ਮਜ਼ਬੂਤ ਹੈ। ਕਈ ਬੰਦੇ ਬਹੁਤ ਸਮਝ ਵਾਲੇ, ਅਕਲ ਵਾਲੇ, ਜਿਵੇਂ ਕਹਿੰਦੇ ਆ ਕਿ ਅਕਲਾਂ ਬਦਾਮ ਖਾ ਖਾ ਕੇ ਨਹੀਂ, ਠੋਕਰਾਂ ਖਾ ਖਾ ਕੇ ਆਉਂਦੀਆਂ। ਕਈਆਂ ਨੂੰ ਠੋਕਰਾਂ, ਜ਼ਿੰਦਗੀ ਦੀਆਂ ਮੁਸੀਬਤਾਂ ਬਹੁਤ ਸਿਆਣਾ ਬਣਾ ਦਿੰਦੀਆਂ, ਸਮਝਦਾਰ ਬਣਾ ਦਿੰਦੀਆਂ। ਇਸ ਕਰਕੇ ਉਹ ਸਰੀਰ ਕਰਕੇ ਜ਼ਰੂਰ ਤਕੜਾ ਸੀ, ਕਦੇ ਕਿਸੇ ਦੇ ਤੰਬੂ 'ਚ, ਕਦੇ ਕਿਸੇ ਦੇ ਤੰਬੂ ਵਿੱਚ। ਕੀ ਬਣੇਗਾ ਮੇਰਾ, ਹਾਥੀ ਦਾ ਮੁਕਾਬਲਾ ਕਿੱਦਾਂ ਕਰਾਂਗਾ? ਉਹਨੂੰ ਕਿਸੇ ਬੰਦੇ ਨੇ ਸਲਾਹ ਦਿੱਤੀ, ਉਹ ਤੂੰ ਰਾਤ ਨੂੰ ਭੱਜ ਜਾ, ਨਹੀਂ ਤੇ ਫਸ ਜਾਣਾ ਕੱਲ੍ਹ ਨੂੰ। ਹੁਣ ਜਦੋਂ ਬੰਦਾ ਡੋਲਣ ਵਾਲਾ ਹੋਵੇ, ਉਹਨੂੰ ਡਲਾਉਣ ਵਾਲੇ ਹੋਰ ਆ ਜਾਂਦੇ ਨੇ, ਬੰਦਾ ਜੁੜਨ ਵਾਲਾ ਹੋਵੇ, ਉਹਨੂੰ ਜੋੜਨ ਵਾਲੇ ਲੱਭ ਪੈਂਦੇ ਨੇ, ਜਦੋਂ ਟੁੱਟਣ ਵਾਲੇ ਹੋਵੋਗੇ ਤੁਹਾਨੂੰ ਤੋੜਨ ਵਾਲਾ ਲੱਭ ਪੈਣਾ। ਬੰਦਾ ਜਿੱਦਾਂ ਦਾ ਇੰਟਰਸਟ ਰੱਖਦਾ ਹੋਵੇ, ਉਹਨੂੰ ਉੱਦਾਂ ਦੇ ਬੰਦੇ ਮਿਲ ਪੈਂਦੇ ਆ। ਕਈਆਂ ਨੂੰ ਪੁੱਛ ਲਓ ਵੀ ਤੂੰ ਤੇ ਜੁੜਿਆ ਸੀ, ਹੁਣ ਪੀਣ ਕਿਉਂ ਲੱਗ ਗਿਆ? ਕਹਿੰਦਾ ਧੱਕੇ ਨਾਲ ਹੀ ਪਿਆ ਦਿੱਤੀ ਸੀ, ਤੇ ਧੱਕੇ ਨਾਲ ਸਾਨੂੰ ਜ਼ਹਿਰ ਨਹੀਂ ਪਿਲਾ ਦਿੰਦਾ ਕੋਈ, ਸਾਡਾ ਮਨ ਕਰਦਾ ਹੁੰਦਾ ਹੈ। ਵਿਆਹਾਂ 'ਚ ਜਾ ਕੇ ਅਗਲਾ ਵੇਖਦਾ ਵੀ ਆਹ ਬੈਠਾ ਹੈ, ਉਹਨੂੰ ਵੇਖੋਗੇ ਭੈੜਾ ਜਿਹਾ ਮੂੰਹ ਬਣਾ ਕੇ ਸਾਈਡ 'ਤੇ ਪੀਣ ਵਾਲਿਆਂ ਕੰਨੀ ਵੇਖੀ ਜਾਂਦਾ ਹੈ, ਖਾਣ ਵਾਲਿਆਂ ਕੰਨੀ ਵੇਖੀ ਜਾਂਦਾ। ਉਹਨੂੰ ਪੁੱਛ ਲਓ ਵੀ ਤੂੰ ਠੀਕ ਠਾਕ ਕੀ ਹਾਲ ਹੈ, ਹਾਲ ਕਾਹਦਾ ਹੈ, ਸਾਡਾ ਸੋਫੀਆਂ ਦਾ ਕਾਹਦਾ ਹਾਲ ਹੈ? ਏਦਾਂ ਕਹਿਣ ਕਿਵੇਂ ਚੱਲਦਾ ਹੈ? ਬਸ ਜਿਹੋ ਜਿਹੀ ਮੂੰਗੀ ਮਸਰੀ ਕਰਮਾਂ 'ਚ ਲਿਖੀ ਹੈ ਖਾਈ ਜਾਂਦੇ ਹਾਂ, ਹੋਰ ਸਾਡਾ ਕੀ ਹੈ? ਏਦਾਂ ਵੀ ਉਹ ਅਗਲਾ ਅਗਲੇ ਨੂੰ ਸਮਝ ਆ ਲੱਗ ਜਾਂਦੀ ਵੀ ਰਾਲਾਂ ਸਿੱਟਦਾ ਹੈ, ਬਸ ਇਹਨੂੰ ਮਾੜਾ ਜਿਹਾ ਕਹਿਣਾ ਹੀ ਪੈਣਾ, ਤਿਆਰ ਹੀ ਬੈਠਾ। ਉਹਨੂੰ ਹੀ ਪਿਆਉਂਦੇ ਨੇ ਅਗਲੇ। ਆ ਜਿੰਨੇ ਵਿੱਚ ਕੈਮ ਜੇ ਬੰਦੇ ਹੋ ਚੜ੍ਹਦੀ ਕਲਾ ਵਾਲੇ, ਤੁਹਾਨੂੰ ਕੋਈ ਕਹਿੰਦਾ ਵੀ ਆ ਜਾ ਘੁੱਟ ਲਾ ਲੈ, ਪਤਾ ਨਹੀਂ ਵੀ ਅੱਗੋਂ ਇਹਨੇ ਕਿੱਦਾਂ ਪੈਣਾ ਮੇਰੇ ਮਗਰ, ਵੀ ਤੈਨੂੰ ਨਹੀਂ ਪਤਾ, ਤੂੰ ਮੈਨੂੰ ਪੁੱਛਦਾ ਹੀ ਕਿਵੇਂ, ਸੁਲਾ ਹੀ ਕਿਉਂ ਮਾਰਦਾ ਤੂੰ ਮੈਨੂੰ? ਬੰਦੇ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਵੀ ਇਹਦਾ ਮਨ ਡੋਲਿਆ ਹੀ ਪਿਆ, ਬਸ ਇਹ ਐਂ ਤਿਆਰ ਹੀ ਬੈਠਾ, ਮਾੜਾ ਜਿਹਾ ਧੱਕਾ ਮਾਰ ਮੈਂ ਡਿੱਗਾ, ਇਹ ਡਿੱਗਣ ਨੂੰ ਤਿਆਰ ਖੜਾ ਹੈ, ਇਹਨੂੰ ਮਾੜਾ ਜਿਹਾ ਉਂਗਲ ਨਾਲ ਹੀ ਡੇਗ ਦਿਓ, ਭਾਵੇਂ ਇਹ ਡਿੱਗਣ ਨੂੰ ਤਿਆਰ ਬੈਠਾ। ਨਾਲ ਦਿਆਂ ਨੇ ਚੱਕਿਆ, ਉਹ ਤੇ ਦੌੜਨਾ ਹੀ ਚਾਹੁੰਦਾ ਸੀ, ਦੁਨੀ ਚੰਦ ਨੂੰ ਸਲਾਹ ਦੇ ਦਿੱਤੀ ਜਾ, ਛਾਲ ਮਾਰੀ, ਡਿੱਗਦੇ ਦੀ ਲੱਤ ਟੁੱਟ ਗਈ। ਉਵੇਂ ਹੀ ਘੜੀਸਦਾ ਹੋਇਆ ਆਪਣੇ ਪਿੰਡ ਤੱਕ ਗਿਆ। ਕਹਿੰਦੇ ਨੇ ਕਈ ਦਿਨ ਤੜਫ ਤੜਫ ਕੇ ਮਰਿਆ, ਲੱਤ ਟੁੱਟਣ ਤੋਂ ਬਾਅਦ ਰਾਸ ਨਹੀਂ ਆਇਆ, ਮੁੜ ਕੇ ਸਰੀਰ ਸੈੱਟ ਨਹੀਂ ਆਇਆ। ਮਹਾਰਾਜ ਫਿਰ ਹੁਣ ਹਾਥੀ ਦਾ ਮੁਕਾਬਲਾ ਕਰੇਗਾ ਕੌਣ? ਦਸ਼ਮੇਸ਼ ਪਿਤਾ ਕਹਿਣ ਲੱਗੇ ਆਪਣੇ ਵਾਲਾ ਹਾਥੀ, ਕਹਿੰਦੇ ਜੀ ਰਾਤ ਦਾ ਭੱਜ ਗਿਆ। ਤੇ ਮਹਾਰਾਜ ਕਹਿੰਦੇ ਹਾਥੀ ਸਰੀਰ ਦਾ ਤਕੜਾ ਹੁੰਦਾ, ਸ਼ੇਰ ਦਿਲ ਕਰਕੇ ਤਕੜਾ ਹੁੰਦਾ, ਸਾਡੇ ਹਾਥੀ ਦਾ, ਇਸ ਹਾਥੀ ਦਾ ਮੁਕਾਬਲਾ ਸਾਡਾ ਸ਼ੇਰ ਕਰੇਗਾ। ਕਹਿੰਦੇ ਮਹਾਰਾਜ ਕਿਹੜਾ ਸ਼ੇਰ ਹੈ? ਮਹਾਰਾਜ ਕਹਿੰਦੇ ਦੱਸੋ ਭਾਈ ਕਿਹੜਾ ਸ਼ੇਰ ਹੈ? ਹਾਥੀ ਦਾ ਮੁਕਾਬਲਾ ਕਰੇਗਾ ਕੌਣ? ਬਚਿੱਤਰ ਸਿੰਘ ਉੱਠ ਕੇ ਖੜਾ ਹੋ ਗਿਆ, ਨਾਲ ਦਿਆਂ ਨੇ ਚੋਲਾ ਫੜ ਲਿਆ, ਆਪਣਾ ਕੱਦ ਕਾਠ ਵੇਖ, ਤੂੰ ਕਿੱਥੇ ਤੇ ਹਾਥੀ ਕਿੱਥੇ? ਉਹ ਛੋਟੇ ਜਿਹੇ ਕੱਦ ਦਾ ਸੀ, ਪਤਲਾ ਜਿਹਾ ਸੀ। ਉਹ ਕਹਿੰਦੇ ਬਹਿ ਜਾ ਇੱਥੇ ਬਚਿੱਤਰ ਸਿੰਘ, ਤੂੰ ਆਪਣੇ ਸਰੀਰ ਵੱਲ ਵੇਖ, ਹਾਥੀ ਵੱਲ ਵੇਖ, ਉਹ ਤੂੰ ਕਿੱਥੇ? ਕਹਿੰਦਾ ਤੁਸੀਂ ਹਾਥੀ ਵੱਲ ਵੇਖਦੇ ਆ, ਸਰੀਰ ਵੱਲ ਵੇਖਦੇ ਆ, ਮੈਂ ਤੇ ਸਿਰਫ ਕਲਗੀਆਂ ਵਾਲੇ ਵੱਲ ਵੇਖ। ਤੁਹਾਨੂੰ ਦਿਸਦਾ ਮੇਰਾ ਸਰੀਰ ਵੀਕ ਹੈ, ਮੇਰਾ ਸਰੀਰ ਕਮਜ਼ੋਰ ਹੈ, ਮੈਨੂੰ ਦਿਸਦਾ ਮੇਰਾ ਕਲਗੀਆਂ ਵਾਲਾ ਬੜਾ ਮਜ਼ਬੂਤ ਹੈ, ਮੇਰਾ ਕਲਗੀਆਂ ਵਾਲਾ ਬੜਾ ਤਕੜਾ ਹੈ। ਗੁਰੂ ਗੋਬਿੰਦ ਸਿੰਘ ਜਿੱਥੇ ਨਾਲ ਹੋਏ, ਤੇ ਆਹ ਕਿਹੜੀ ਤੁਸੀਂ ਗੱਲ ਕਰਦੇ, ਹਾਥੀ ਹਾਥੀ ਦੀ ਕਿਹੜੀ ਗੱਲ? ਇਹੋ ਜਿਹੇ 50 ਜਣ ਭਾਵੇਂ, ਤੁਹਾਨੂੰ ਦਿਸਦਾ ਹਾਥੀ, ਮੈਨੂੰ ਗੁਰੂ ਗੋਬਿੰਦ ਸਿੰਘ ਦਿਸਦੇ, ਮੇਰਾ ਗੁਰੂ ਮੇਰੇ ਨਾਲ ਹੈ, ਮੈਂ ਕਿੱਥੇ ਡੋਲ ਜਾਣਾ? ਭਰੋਸਾ ਹੀ ਹੁੰਦਾ ਗੁਰਮੁਖੋ, ਤੁਹਾਡੀ ਮਾਂ ਹੈਗੀ ਹੈ ਇੰਡੀਆ ਵਿੱਚ, ਇੱਥੇ ਬੈਠਿਆਂ ਨੂੰ ਇੰਨਾ ਹੀ ਹੈਗੀ ਹੈ, ਬਸ ਇਹ ਇੱਕ ਇਮੋਸ਼ਨ ਹੀ ਹੈ, ਪਿਆਰ ਹੀ ਹੈ, ਫੀਲ ਹੀ ਹੈ। ਨਾ ਤੇ ਮਾਂ ਦੀਆਂ ਹੱਥਾਂ ਦੀ ਰੋਟੀ ਖਾਂਦਾ, ਨਾ ਤੈਨੂੰ ਰੋਜ਼ ਮਿਲਦੀ ਹੈ, ਪਰ ਇੱਕ ਮਾਨ ਮਨ 'ਚ ਹੁੰਦਾ, ਹੈਗੀ ਹੈ ਕਿਤੇ, ਇਹ ਭਾਵ ਹੁੰਦਾ ਮਨ ਵਿੱਚ।
ਇਦਾਂ ਹੀ ਬੰਦੇ ਦੇ ਅੰਦਰ ਭਾਵ ਹੈ, ਤੁਹਾਨੂੰ ਭਾਵ ਕਾਇਮ ਰੱਖਦਾ, ਮੇਰੇ ਮਾਂ ਪਿਓ ਮੇਰੇ ਮਗਰ ਖੜੇ, ਮੇਰੇ ਨਾਲ ਖੜੇ, ਇੱਕ ਭਰੋਸਾ ਹੁੰਦਾ, ਉਹ ਵਿਸ਼ਵਾਸ ਬੰਦੇ ਦਾ ਜਾਗਣਾ ਚਾਹੀਦਾ। ਆਖਣ ਲੱਗਾ ਮੈਨੂੰ ਕਲਗੀਆਂ ਵਾਲੇ ਪਾਤਸ਼ਾਹ ਦਿਸ ਰਹੇ ਆ ਬਸ। ਉੱਠਿਆ ਮਹਾਰਾਜ ਕੋਲ ਆਇਆ, ਸਾਰੇ ਸਿੰਘ ਵੇਖਦੇ, ਮਹਾਰਾਜ ਕਹਿੰਦੇ ਮੁਕਾਬਲਾ ਕਰ ਲੈਂਗਾ ਹਾਥੀ ਦਾ? ਕਹਿੰਦਾ ਸੱਚੇ ਪਾਤਸ਼ਾਹ ਕਰ ਲਾਂਗਾ, ਪਰ ਮੇਰੀ ਇੱਕ ਬੇਨਤੀ ਹੈ, ਪਰ ਮੇਰੀ ਬੇਨਤੀ ਹੈ। ਸਿੰਘ ਕਹਿੰਦੇ ਵੀ ਹੁਣ ਇਹ ਕਹੇਗਾ ਮਹਾਰਾਜ ਦੋ ਚਾਰ ਬੰਦੇ ਨਾਲ ਭੇਜੋ, ਮੈਂ ਇਕੱਲੇ ਨਹੀਂ ਜਾਣਾ, ਇੱਦਾਂ ਦੀ ਡਿਮਾਂਡ ਕਰੇਗਾ ਹੁਣ ਮੰਗੇਗਾ। ਕਹਿੰਦਾ ਮਹਾਰਾਜ ਮੇਰੀ ਬੇਨਤੀ ਹੈ। ਕਲਗੀਆਂ ਵਾਲੇ ਕਹਿੰਦੇ ਕੀ ਬੇਨਤੀ ਹੈ? ਕਹਿੰਦਾ ਹਾਥੀ ਵੱਡਾ ਹੈ। ਮਹਾਰਾਜ ਕਹਿੰਦੇ ਉਹ ਤਾਂ ਹੈ ਹੀ ਹੈ, ਬਸ ਤੁਸੀਂ ਇੱਦਾਂ ਕਰੋ ਥਾਪੜਾ ਵੱਡਾ ਜਿਹਾ ਦੇ ਕੇ ਭੇਜਿਓ, ਕੰਮ ਮੈਂ ਨਹੀਂ ਕਰਨਾ, ਕੰਮ ਤੁਹਾਡੇ ਥਾਪੜੇ ਨੇ ਕਰਨਾ, ਤੁਹਾਡੀ ਤੁਹਾਨੂੰ ਮੈਨੂੰ ਹੌਂਸਲਾ ਹੋਵੇ ਵੀ ਮਹਾਰਾਜ ਨੇ ਥਾਪੜਾ ਦਿੱਤਾ ਹੈ। ਥਾਪੜਾ ਕਾਹਦਾ? ਗੁਰੂ ਗੋਬਿੰਦ ਸਿੰਘ ਨੇ ਗਲਵੱਕੜੀ ਪਾ ਲਈ, ਉਹਨਾਂ ਤੋਂ ਤਾਂ ਹਾਥੀ ਬੜੀ ਵੱਡੀ ਗੱਲ ਹੈ, ਉਹਨਾਂ ਨੇ ਜੱਫੀ ਪਾ ਲਈ, ਕਹਿੰਦੇ ਤੂੰ ਪਰਵਾਹ ਨਾ ਕਰ। ਜਦੋਂ ਕੰਨ ਨੇੜੇ ਕੀਤਾ, ਗਲਵੱਕੜੀ ਪਾਈ, ਕੰਨ ਨੇੜੇ ਹੋਇਆ ਉਹਦਾ, ਤੇ ਮਹਾਰਾਜ ਕਹਿੰਦੇ ਹੈ ਬਚਿੱਤਰ ਸਿੰਘ ਤੈਨੂੰ ਪਤਾ ਹੈ ਸਾਰਾ ਹੀ ਲੋਹੇ ਦਾ ਮੜਿਆ ਪਿਆ ਹਾਥੀ? ਕਹਿੰਦਾ ਹਾਂ ਮਹਾਰਾਜ, ਇੱਕੋ ਹੀ ਜਗ੍ਹਾ ਨੰਗੀ ਹੈ, ਉਹ ਕੀ ਸੀ? ਅੱਖ। ਸਾਰਾ ਹੀ ਲੋਹਾ ਹੀ ਲੋਹਾ, ਇੱਕੋ ਹੀ ਅੱਖ ਨੰਗੀ ਹੈ ਮਾੜੀ ਜੀ ਹਾਥੀ ਦੀ, ਬਾਕੀ ਤੇ ਲੋਹਾ ਹੀ ਜੜਿਆ ਪਿਆ ਮੜਿਆ ਪਿਆ। ਬਸ ਇੰਨਾ ਇਸ਼ਾਰਾ ਕਰ ਦਿੱਤਾ। ਗੁਰੂ ਦੇ ਵਿੱਚ ਇਹ ਤਾਕਤ ਹੁੰਦੀ ਹੈ। ਜਿਹੜੇ ਜਰਨੈਲ ਨੇ ਨਾ, ਉਹਨਾਂ ਨੂੰ ਦਾ ਪੇਚ ਆਉਂਦੇ ਨੇ, ਢੰਗ ਆਉਂਦਾ, ਟਕਨੀਕ ਆਉਂਦੀ ਹੈ, ਮੈਥਡ ਆਉਂਦਾ ਹੈ, ਫਾਰਮੂਲਾ ਆਉਂਦਾ ਹੈ। ਜੰਗ ਫਾਰਮੂਲਿਆਂ ਨਾਲ ਇੱਕ ਢੰਗ ਹੁੰਦਾ ਹੈ ਜੰਗ ਜਿੱਤਣ ਦੇ। ਗੁਰੂ ਜੀ ਨੇ ਕੰਨ 'ਚ ਕਹਿ ਦਿੱਤਾ ਸਾਰਾ ਹੀ ਲੋਹਾ ਹੀ ਲੋਹਾ ਹੈ, ਇੱਕੋ ਹੀ ਥਾਂ ਨੰਗੀ ਹੈ ਅੱਖ, ਇੰਨੇ ਨਾਲ ਹੀ ਸਮਝ ਗਿਆ। ਫਿਰ ਇਹਨੇ ਵਰਸ਼ਾ ਨਹੀਂ ਚੱਕਿਆ, ਤਲਵਾਰ ਨਹੀਂ ਚੱਕੀ, ਨਾਗਣੀ ਚੱਕੀ। ਨਾਗਣੀ ਵੀ ਪਤਲੀ ਹੈ, ਥਾਂ ਵੀ ਥੋੜ੍ਹਾ ਜਿਹਾ, ਅੱਖ ਹੀ ਨੰਗੀ ਸੀ ਇਕੱਲੀ। ਫਿਰ ਅਰਜਨ ਵਾਂਗੂ ਚਿੜੀ ਦੀ ਅੱਖ ਜਿਵੇਂ ਵੇਖਦਾ ਸੀ ਨਾ, ਜਦੋਂ ਬਾਹਰ ਨਿਕਲਿਆ ਕਹਿੰਦੇ ਲੈ ਦੱਸ ਇਹਨੇ ਕੀ ਕਰਨਾ ਹੈ, ਇਹਨੇ ਕੀ ਕਰਨਾ ਹੈ? ਕਮਜ਼ੋਰ ਸਮਝਿਆ, ਬਹੁਤ ਬਹੁਤ ਛੋਟਾ ਸਮਝਿਆ। ਤੇ ਭਾਈ ਬਚਿੱਤਰ ਸਿੰਘ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਦਰਵਾਜ਼ਾ ਖਲਵਾਇਆ, ਜਕਾਰੇ ਲਾਉਂਦਾ ਜਾ ਰਿਹਾ ਹੈ, ਹਾਥੀ ਅੱਗੋਂ ਚੀਕਾਂ ਮਾਰਦਾ ਰੌਲਾ ਪਾਉਂਦਾ ਆਉਂਦਾ, ਮਗਰ ਫੌਜਾਂ ਹੈ ਇਹ, ਬੜੀ ਤੇਜ਼ੀ ਨਾਲ ਜਾਂਦੇ ਜਾਂਦੇ ਨੇ। ਘੋੜੇ ਨੂੰ ਇਸ਼ਾਰਾ ਕੀਤਾ ਨੇੜੇ ਪਹੁੰਚ ਕੇ, ਬਿਲਕੁਲ ਜਦੋਂ ਬਰਾਬਰ ਪਹੁੰਚ ਗਿਆ ਘੋੜੇ ਨੂੰ ਇੱਕਦਮ ਇਸ਼ਾਰਾ ਕੀਤਾ, ਘੋੜੇ ਨੇ ਦੋਵੇਂ ਪੈਰ ਖੜੇ ਪੌੜ ਖੜੇ ਕਰ ਲਏ, ਅਗਲੇ ਲੱਤਾਂ ਪੌੜ ਇੱਦਾਂ ਖੜੇ ਹੋ ਗਿਆ, ਘੋੜਾ ਇੱਦਾਂ ਜਦੋਂ ਉੱਚਾ ਹੋਇਆ ਬਿਲਕੁਲ ਅੱਖ ਦੇ ਬਰਾਬਰ ਹੋ ਗਿਆ। ਤੇ ਬਚਿੱਤਰ ਸਿੰਘ ਨੇ ਸਾਰਾ ਜ਼ੋਰ ਲਾ ਕੇ ਨਾਗਣੀ ਹਾਥੀ ਦੇ ਅੱਖ ਦੇ ਵਿੱਚ ਮਾਰੀ, ਕਈ ਫੁੱਟ ਨਾਗਣੀ ਅੰਦਰ ਧੱਸ ਗਈ, ਹਾਥੀ ਚੀਕਾਂ ਮਾਰਦਾ ਮੁੜ ਗਿਆ, ਭਾਈ ਬਚਿੱਤਰ ਸਿੰਘ ਜਕਾਰੇ ਲਾਉਂਦਾ ਵਾਪਸ ਆ ਗਿਆ, ਉਹ ਚੀਕਾਂ ਮਾਰਦਾ ਮੁੜ ਗਿਆ, ਉਹਨਾਂ ਦੇ ਬੰਦਿਆਂ ਨੂੰ ਦਰੜ ਰਿਹਾ, ਪੈਰਾਂ ਥੱਲੇ ਕੁਚਲਦਾ ਹੈ। ਤੇ ਬਚਿੱਤਰ ਸਿੰਘ ਜਕਾਰੇ ਲਾਉਂਦਾ ਆ ਗਿਆ, ਜਦੋਂ ਪਹੁੰਚਿਆ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਆ ਗਿਆ। ਕਹਿੰਦਾ ਪਾਤਸ਼ਾਹ ਹਾਥੀ ਮੇਰਾ ਸੀ, ਜ਼ੋਰ ਤੇ ਤੁਸੀਂ ਆਪੇ ਹੀ ਲਾਇਆ, ਕਲਗੀਆਂ ਵਾਲਿਓ ਇਹ ਤੁਹਾਡੀ ਕਿਰਪਾ ਹੈ। ਸੱਚੇ ਪਾਤਸ਼ਾਹ ਇਹ ਪੱਕਾ ਭਰੋਸਾ ਹੈ, ਇਹ ਵਿਸ਼ਵਾਸ ਹੈ।
ਤੱਤੀ ਵਾਵੀ ਲੱਗਣ ਨਾ ਜੀ ਤੇਵੇਂ, ਜਿੰਨਾ ਦਾ ਰੱਖ ਆਇਆ ਹੋਵੇ, ਤੱਤੀ ਵਾਵੀ ਲੱਗਣ ਨਾ ਦੇਵੇਂ, ਜਿੰਨਾ ਦਾ ਰੱਖ ਆਇਆ ਹੋਵੇ, ਤੱਤੀ ਵਾਵੀ ਲੱਗਣ ਨਾ ਦੇਵੇਂ। ਜਿਨ੍ਹਾਂ ਦਾ ਰੱਖ ਆਇਆ ਹੋ ਗਿਆ, ਪੱਤੀ ਬਾਵੀ ਲੱਗਣ ਨਾ ਦੇਵੇਂ ਜਿੰਨਾ ਦਾ ਰੱਥ ਆਪ ਹੋ ਗਿਆ ਪੱਤੀ ਬਾਵੀ ਸਾਈਆਂ ਬਾਵੀ ਲੱਗਣ ਨਾ ਦੇਵੇਂ ਜਿੰਨਾ ਦਾ ਰੱਥ ਆਪ ਹੋ ਗਿਆ ਹੋ
ਪੱਤੀ ਬਾਵੀ ਲੱਗਣ ਨਾ ਦੇਵੇਂ
ਜਿੰਨਾ ਦਾ ਰੱਥ ਆਪ
ਹੋ
ਲੱਗਣ ਨਾ ਵਾਹ
ਵਾਹ
ਹਾਜੀ ਉਹਨੂੰ ਕਿਹੜਾ ਮਾਰੇ ਜਿਸਦਾ ਰੱਖ ਹੈ ਪਰਮਾਤਮਾ ਉਹਨੂੰ ਕਿਹੜਾ ਮਾਰੇ ਰੱਖ ਹੈ ਪਰਮਾਤਮਾ
ਉਹਨੂੰ ਕਿਹੜਾ ਮਾਰੇ
ਤੇਰੇ ਬਾਟੇ ਚੋਂ ਪ੍ਰੇਮ ਵਾਲਾ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬਹੁਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਹੱਸ ਹੱਸ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਇਆ ਅਤੇ ਕਹਿੰਦਾ ਮਹਾਰਾਜ ਇਹ ਤੁਹਾਡੀ ਕਿਰਪਾ ਹੈ ਮੈਂ ਕੁਛ ਨਹੀਂ ਕੀਤਾ ਜੋ ਕੀਤਾ ਤੁਸੀਂ ਕੀਤਾ ਇਹ ਹੈ ਭਰੋਸਾ ਇਹ ਹੁਣ ਅਗਲੇ ਦੀ ਫੀਲ ਹੈ ਭਾਈ ਬਚਿੱਤਰ ਸਿੰਘ ਦੀ ਹਰ ਬੰਦੇ ਦੀ ਆਪੋ ਆਪਣੀ ਹੈ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਵੇਖੋ ਮੈਂ ਕਹਿ ਦਿਆਂ ਮੰਨ ਲਓ ਮੈਂ ਕਹਾਂ ਵੀ ਬਾਹਰ ਦਰਖਤ ਬੜਾ ਸੋਹਣਾ ਹੈ ਦਰਖਤ ਬੜਾ ਹੀ ਸੋਹਣਾ ਹੈ ਅਤੇ ਤੂੰ ਜੇ ਮੈਨੂੰ ਕਵੇਂ ਵੀ ਸਾਬਤ ਕਰੋ ਕਿਵੇਂ ਸੋਹਣਾ ਹੈ ਤਾਂ ਕਿਵੇਂ ਕਰ ਸਕਦੇ ਮੇਰੇ ਕੋਲ ਕੋਈ ਸਾਬਤ ਕਰਨ ਲਈ ਕੁਛ ਹੈ ਮੈਂ ਕਿਵੇਂ ਸਾਬਤ ਕਰਾਂ ਵੀ ਬਹੁਤ ਸੋਹਣਾ ਕਿਵੇਂ ਕਰਾਂ ਤੂੰ ਮੈਨੂੰ ਤੂੰ ਕਹਿ ਮੇਰਾ ਪੁੱਤ ਸਭ ਤੋਂ ਸੋਹਣਾ ਹੈ ਮੇਰਾ ਬੇਟਾ ਸਭ ਤੋਂ ਸੋਹਣਾ ਹੈ ਤਾਂ ਮੈਂ ਤੈਨੂੰ ਕਹਾਂਗਾ ਵੀ ਮੈਂ ਨਹੀਂ ਮੰਨਦਾ ਸਾਬਤ ਕਰ ਕਿਵੇਂ ਕਰੇਗਾ ਕੋਈ ਬੰਦਾ ਤੁਸੀਂ ਦੱਸੋ ਬੀਬੀ ਓ ਤੁਸੀਂ ਕਹੋਗੇ ਮੇਰਾ ਪੁੱਤ ਦੁਨੀਆ ਦਾ ਸਭ ਤੋਂ ਸੋਹਣਾ ਹੈ ਮੇਰੀ ਧੀ ਸਭ ਤੋਂ ਸੋਹਣੀ ਹੈ ਅਤੇ ਮੇਰਾ ਸਵਾਲ ਹੈ ਵੀ ਸਾਬਤ ਕਰ ਕੋਈ ਸਾਬਤ ਕਰਨ ਦਾ ਤਰੀਕਾ ਹੈ ਕਨਵਿੰਸ ਕਰਨ ਦਾ ਮੈਨੂੰ ਕਿਵੇਂ ਕਰ ਸਕਦੇ ਹੋ ਇਹ ਕਹੋਗੇ ਮਾਂ ਦੀਆਂ ਅੱਖਾਂ ਨਾਲ ਵੇਖ ਫਿਰ ਪਤਾ ਲੱਗੇ ਇਹੀ ਕਹੋਗੇ ਇਹੀ ਕਹੋਗੇ ਵੀ ਮਾਂ ਦੀਆਂ ਅੱਖਾਂ ਨਾਲ ਵੇਖ ਮਜਨੂੰ ਨੂੰ ਆਖਿਆ ਓਏ ਲੈਲਾ ਤੇ ਕਾਲੀ ਹੈ ਤੂੰ ਇਹਨੂੰ ਪਿਆਰ ਕਰਦਾ ਉਹ ਕਹਿੰਦਾ ਤੇਰੀ ਤੈਨੂੰ ਦਿਸਦੀ ਹੈ ਕਾਲੀ ਮੇਰੀਆਂ ਅੱਖਾਂ ਨਾਲ ਵੇਖ ਹੋਰ ਕੋਈ ਤਰੀਕਾ ਹੀ ਨਹੀਂ
ਗੁਰੂ ਸਭ ਤੋਂ ਪਿਆਰਾ ਹੈ ਬਚਿੱਤਰ ਸਿੰਘ ਕਹਿੰਦਾ ਹੈ। ਉਹ ਕਹਿੰਦੇ ਇਹ ਨਹੀਂ ਹੋ ਸਕਦਾ। ਬਚਿੱਤਰ ਸਿੰਘ ਦਾ ਵੀ ਇਹੀ ਜਵਾਬ ਹੋਏਗਾ, ਮੇਰੀਆਂ ਅੱਖਾਂ ਨਾਲ ਵੇਖ, ਇਹਦਾ ਲੌਜਿਕ ਕੋਈ ਨਹੀਂ, ਤੂੰ ਮੇਰੇ ਥਾਂ 'ਤੇ ਖੜ ਕੇ ਵੇਖ, ਜਿੱਥੇ ਮੈਂ ਖੜਾਂ ਤੂੰ ਉੱਥੋਂ ਗੁਰੂ ਗੋਬਿੰਦ ਸਿੰਘ ਨੂੰ ਵੇਖ, ਜਿੱਥੋਂ ਤੂੰ ਵੇਖਦਾ ਉਹ ਹੋਰ ਹੈ। ਵੇਖੋ ਨਾ ਵੀਰੋ, ਮੈਂ ਤੁਹਾਨੂੰ ਕਹਾਂ ਵੀ ਵੇਖੋ ਜੀ ਕਿੰਨੀ ਸੰਗਤ ਬੈਠੀ ਹੈ, ਕਿੰਨੇ ਬੰਦੇ, ਕਿੰਨੇ ਰੰਗ ਦੀਆਂ ਪੱਗਾਂ, ਕਿੰਨੇ ਤੂੰ ਉੱਥੇ ਬੈਠਾ ਵਿੱਚ, ਤੂੰ ਮੈਨੂੰ ਕਹਿ ਰਿਹਾ ਲੈ ਦੱਸ ਕੁਛ ਵੀ ਨਹੀਂ। ਇੱਧਰ ਇੱਕ ਬੰਦਾ ਬੈਠਾ ਦਿਸਦਾ, ਇੱਕ ਇੱਧਰ ਦਿਸਦਾ, ਇੱਕ ਮੇਰੇ ਅੱਗੇ ਬੈਠਾ, ਹੋਰ ਤਾਂ ਹੈ ਹੀ ਨਹੀਂ। ਹੁਣ ਤੈਨੂੰ ਤੂੰ ਸਾਬਤ ਕਿਵੇਂ ਤੈਨੂੰ ਕਰਾਂ? ਇਹੋ ਹੀ ਕਹਿ ਸਕਦਾ ਵੀ ਉੱਠ ਕੇ ਆ ਮੇਰੇ ਥਾਂ 'ਤੇ ਵੇਖ, ਫਿਰ ਤੈਨੂੰ ਸਾਰੇ ਦਿਸਣਗੇ। ਜਿੱਥੇ ਤੂੰ ਬੈਠਾ ਉੱਥੋਂ ਤਿੰਨ ਚਾਰ ਹੀ ਦਿਸਦੇ ਨੇ, ਜਿੱਥੇ ਮੈਂ ਬੈਠਾ ਉੱਥੋਂ ਹਜ਼ਾਰਾਂ ਦਿਸਦੇ। ਥਾਂ ਬਦਲਣੀ ਪੈਣੀ ਹੈ, ਬਚਿੱਤਰ ਸਿੰਘ ਵਾਂਗੂ ਵੇਖਣ ਲਈ ਉਹਦੀ ਥਾਂ 'ਤੇ ਜਾਣਾ ਪੈਣਾ। ਇਹ ਦ੍ਰਿਸ਼ਟੀ ਹੈ, ਅਤੇ ਜੈਸੀ ਦ੍ਰਿਸ਼ਟੀ ਹੁੰਦੀ ਹੈ ਵੈਸੀ ਸ੍ਰਿਸ਼ਟੀ ਬਣ ਜਾਂਦੀ ਹੈ। ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਤੁਹਾਡਾ ਪੁਆਇੰਟ ਆਫ ਵਿਊ ਕੀ ਹੈ? ਤੁਸੀਂ ਕਿਵੇਂ ਸੋਚਦੇ ਹੋ? ਗੁਰੂ ਗ੍ਰੰਥ ਸਾਹਿਬ ਨੇ, ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕਿਤੋਂ ਵੇਖ ਰਿਹਾ, ਕੋਈ ਕਿਤੋਂ ਵੇਖ ਰਿਹਾ, ਕੋਈ ਕਿਵੇਂ ਵੇਖ ਰਿਹਾ, ਕੋਈ ਕਿਵੇਂ ਵੇਖ ਰਿਹਾ। ਅੱਛਾ, ਇੱਕ ਗੱਲ ਯਾਦ ਰੱਖਿਓ, ਜਿਹੜਾ ਕਲਗੀਆਂ ਵਾਲੇ ਨੂੰ ਰੱਬ ਕਰਕੇ ਮੰਨੇਗਾ ਕਲਗੀਆਂ ਵਾਲਾ ਉਹਦੇ ਲਈ ਰੱਬ ਹੋ ਜਾਣਾ, ਜਿਹਨੇ ਬੰਦਾ ਕਰਕੇ ਮੰਨਣਾ ਉਹਦੇ ਲਈ ਬੰਦਾ ਹੋ ਜਾਣਾ, ਜਿਹਨੇ ਐਵੇਂ ਹੀ ਮੰਨਣਾ ਉਹਦੇ ਲਈ ਐਵੇਂ ਹੀ ਹੋ ਜਾਣਾ। ਉਹ ਚੀਜ਼ ਉਹੀ ਰੂਪ ਧਾਰ ਲੈਂਦੀ ਹੈ ਜੋ ਤੁਸੀਂ ਮੰਨਦੇ ਹੈ। ਤੁਹਾਡਾ ਆਪਾ ਕੀ ਮੰਨਦਾ ਹੈ, ਨੇਚਰ ਉਹੀ ਰੂਪ ਬਣਾ ਲੈਂਦੀ ਹੈ। ਅਤੇ ਇਹਨੇ ਅੰਦਰੋਂ ਜੇ ਲੱਗ ਗਿਆ ਵੀ ਬੜਾ ਪਿਆਰਾ ਹੈ ਤਾਂ ਉਹਨੇ ਪਿਆਰਾ ਬਣ ਜਾਣਾ, ਅਤੇ ਜੇ ਕਹਿਤਾ ਵੀ ਬੜਾ ਮਾੜਾ ਬੰਦਾ ਉਸੇ ਨੇ ਮਾੜਾ ਬਣ ਜਾਣਾ। ਉਹ ਤੇਰੀ ਬ੍ਰੇਨ ਦੀ ਖੇਡ ਹੈ, ਸਾਰੀ ਤੇਰੇ ਮਨ ਦੀ ਖੇਡ ਹੈ। ਤਾਂ ਕਰਕੇ ਇਹ ਪਿਆਰ ਸਾਨੂੰ ਬਣਾਉਣਾ ਪੈਣਾ ਹੈ, ਗੱਲ ਫਿਰ ਬਣਦੀ ਹੈ ਬਾਣੀ ਨਾਲ, ਸਤਿਗੁਰ ਨਾਲ, ਗੁਰੂ ਗੋਬਿੰਦ ਸਿੰਘ ਨਾਲ। ਇਹ ਸਾਨੂੰ ਹੌਲੀ ਹੌਲੀ ਪ੍ਰੇਮ ਪਾਉਣਾ ਪੈਣਾ। ਅਤੇ ਮੈਂ ਇਹ ਵੀ ਬੇਨਤੀ ਨੌਜਵਾਨਾਂ ਦੇ ਚਰਨਾਂ ਵਿੱਚ ਕਰਾਂਗਾ, ਗੁਰਮੁਖੋ ਮੈਂ ਹਰ ਸਟੇਜ 'ਤੇ ਕੀਤੀ ਹੈ, ਕੈਨੇਡਾ ਵੀ ਕਰਦਾ ਰਿਹਾ, ਇੱਥੇ ਵੀ ਕਰਦਾ, ਕਿ ਅਸੀਂ ਅਮਰੀਕਾ ਕੈਨੇਡਾ ਦੇ ਵਿੱਚ ਸੈਟਲ ਹੋਣ ਆਏ ਹਾਂ, ਸੈਟਲ ਹੋਣ ਆਏ ਹਾਂ, ਕਾਮਯਾਬ ਹੋਣ ਆਏ ਹਾਂ, ਬੱਚਿਆਂ ਨੂੰ ਸੈਟਲ ਕਰਨ ਆਏ ਹਾਂ, ਇੱਥੇ ਗਵਾਚਣ ਨਹੀਂ ਆਏ। ਅਸੀਂ ਅਮਰੀਕਾ 'ਚ ਗਵਾਚਣ ਨਹੀਂ ਆਏ, ਇੱਥੇ ਸੈਟਲ ਹੋਣ ਆਏ। ਪਰ ਬਹੁਤ ਬੰਦੇ ਹੈਗੇ ਹੈ, ਪੁੱਤ ਹੈਗੇ ਹੈ, ਧੀਆਂ ਹੈਗੇ ਹੈ, ਪਰ ਹੌਲੀ ਹੌਲੀ ਉਹਨਾਂ ਨੇ ਪੱਗਾਂ ਗਵਾ ਲਈਆਂ, ਸਿੱਖੀ ਗਵਾ ਲਈ ਹੈ, ਸਿੰਘ ਨਾਂ ਨਾਲ ਦਿੱਤਾ ਸੀ ਉਹ ਵੀ ਗਵਾ ਲਿਆ, ਗੁਰੂ ਸਾਹਿਬ ਨੇ ਦਸਤਾਰ ਦਿੱਤੀ ਸਿੰਘ ਦਿੱਤਾ, ਪੰਜਾਬੀ ਦਿੱਤੀ ਹੌਲੀ ਹੌਲੀ ਗਵਾ, ਪੰਜਾਬੀ ਵੀ ਗਈ, ਦਸਤਾਰ ਵੀ ਗਈ, ਸਿੰਘ ਨਾਂ ਨਾਲ ਉਹ ਕੱਟ ਲਿਆ, ਸਿੱਖੀ ਵੀ ਗਈ, ਸਾਰਾ ਕੁਝ ਗਵਾ ਲਿਆ, ਜਾਇਦਾਦ ਬਹੁਤ ਹੈ, ਪੈਸਾ ਬਹੁਤ ਇਕੱਠਾ ਕਰ ਲਿਆ। ਪਰ ਸਭ ਤੋਂ ਵੱਡੀ ਦਾ ਚੀਜ਼ ਹੈ, ਤੁਸੀਂ ਪੈਸਾ ਵੀ ਕਮਾਓ, ਜਾਇਦਾਦਾਂ ਵੀ ਕਮਾਓ, ਪਰ ਪੰਜਾਬੀ ਬੋਲਣੀ ਨਾ ਛੱਡੋ, ਦਸਤਾਰ ਨਾ ਛੱਡੋ, ਪੱਗ ਨਾ ਛੱਡੋ, ਨਹੀਂ ਤਾਂ ਗਵਾਚ ਜਾਓਗੇ ਗੁਰੂ। ਆਉਣ ਵਾਲੀਆਂ ਦੋ ਚਾਰ ਪੀੜ੍ਹੀਆਂ ਦੇ ਵਿੱਚ ਬਿਲਕੁਲ ਗੋਰਿਆਂ ਵਰਗੇ, ਇੱਥੋਂ ਵਰਗੇ ਬਣ ਜਾਓਗੇ। ਐਂ ਨਹੀਂ ਪਤਾ ਲੱਗਣਾ ਵੀ ਮਕਸੀਕਾ ਹੈ, ਗੋਰਾ ਹੈ ਕਿ ਪੰਜਾਬੀ ਹੈ, ਇਹ ਤਾਂ ਪਛਾਣ ਹੀ ਨਹੀਂ ਰਹਿਣੀ। ਪਛਾਣ ਹੀ ਸਾਡੀ ਆ ਦਸਤਾਰਾਂ ਨਾਲ, ਪੱਗਾਂ ਨਾਲ, ਪਛਾਣ ਹੀ ਇਹ ਹੈ ਸਾਡੀ, ਸਾਡਾ ਪਤਾ ਹੀ ਇੱਥੋਂ ਲੱਗਦਾ ਵੀ ਅਸੀਂ ਸਿੱਖ। ਮੇਰੀ ਗੱਲ ਫਿਰ ਸੁਣੋ ਧਿਆਨ ਨਾਲ, ਇਹ ਬੇਨਤੀ ਅੱਗੇ ਵੀ ਕਰਦਾ ਮੈਂ ਤੁਹਾਨੂੰ, ਬੇਨਤੀ ਕਰਕੇ ਪੁੱਛਦਾ, ਮੈਂ ਪੁੱਛਦਾ ਸਵਾਲ, ਮੇਰੇ ਸਵਾਲ ਦਾ ਜਵਾਬ ਦਿਓ, ਬੋਲ ਕੇ ਦੱਸੋ ਬਈ ਇੰਗਲੈਂਡ ਕਿਹਨਾਂ ਦਾ ਦੇਸ਼ ਹੈ, ਕਿਹੜੇ ਲੋਕਾਂ ਦਾ ਦੇਸ਼ ਹੈ, ਬੋਲੋ, ਗੋਰਿਆਂ ਦਾ, ਗੱਜ ਕੇ ਬੋਲੋ ਜੀ, ਇੰਗਲੈਂਡ ਕਿਹਨਾਂ ਦਾ ਦੇਸ਼ ਹੈ? ਪਰ ਉੱਥੇ ਪੰਜਾਬੀ ਵੀ ਬਹੁਤ ਰਹਿੰਦੇ ਹੈ, ਪਰ ਤੁਸੀਂ ਕਹਿੰਦੇ ਆ ਦੇਸ਼ ਗੋਰਿਆਂ ਦਾ, ਹਿੰਦੂ ਵੀ ਬਹੁਤ ਰਹਿੰਦੇ ਹੈ, ਪਰ ਤੁਸੀਂ ਕਹਿੰਦੇ ਆ ਵੀ ਦੇਸ਼ ਗੋਰਿਆਂ ਦਾ। ਅਗਲਾ ਮੇਰਾ ਸਵਾਲ, ਆਸਟ੍ਰੇਲੀਆ ਕਿਹਨਾਂ ਦਾ ਦੇਸ਼ ਹੈ, ਬੋਲ ਕੇ ਦੱਸੋ ਜਰਾ, ਗੋਰਿਆਂ ਦਾ। ਨਿਊਜ਼ੀਲੈਂਡ ਕਿਹਨਾਂ ਦਾ ਦੇਸ਼ ਹੈ, ਗੋਰਿਆਂ ਦਾ, ਬ੍ਰਿਟਿਸ਼ ਨੇ ਜਿਹੜੇ ਇਹ। ਅੱਛਾ ਹੁਣ ਅੱਗੇ ਦੱਸੋ, ਪਾਕਿਸਤਾਨ ਕਿਹਨਾਂ ਦਾ ਦੇਸ਼ ਹੈ, ਬੋਲ ਕੇ ਦੱਸੋ ਜਰਾ, ਮੁਸਲਮਾਨਾਂ, ਮੁਸਲਮਾਨਾਂ ਦਾ ਕਿਹਾ ਤੁਸੀਂ, ਪਰ ਉੱਥੇ ਤਾਂ ਪੰਜਾਬੀ ਵੀ ਹੈਗੇ ਆ ਬਹੁਤ, ਪਰ ਮੁਸਲਮਾਨਾਂ ਦਾ। ਅਗਲੀ ਬੇਨਤੀ ਹੁਣ ਬੋਲ ਕੇ ਦੱਸੋ, ਇੰਡੀਆ, ਭਾਰਤ, ਉਹ ਕਿਹਨਾਂ ਦਾ ਦੇਸ਼, ਬੋਲੋ ਜਰਾ, ਹਿੰਦੂਆਂ ਦਾ ਕਿਹਾ ਕੁਛ ਹਿੰਦੂਆਂ ਦਾ ਤੇ ਆਪਾਂ ਵੀ 2.5 ਕਰੋੜ ਆ ਉੱਥੇ ਕਿਹਾ ਜਾਂਦਾ ਨਾ ਸਿੱਖ 2.5 ਕਰੋੜ ਚਲੋ 2 ਕਰੋੜ ਤੇ ਹੈਗੇ ਹੀ ਆ ਪਰ ਹਿੰਦੂਆਂ ਦਾ ਕਹਿੰਦੇ ਆ ਉਹਦਾ ਕਾਰਨ ਇਹ ਹੈ ਬਹੁ ਗਿਣਤੀ ਵਿੱਚ ਘੱਟ ਗਿਣਤੀ ਨੂੰ ਗਿਣਿਆ ਨਹੀਂ ਜਾਂਦਾ ਘੱਟ ਗਿਣਤੀ ਨੂੰ ਗਿਣਿਆ ਹੀ ਨਹੀਂ ਜਾਂਦਾ ਘੱਟ ਗਿਣਤੀ ਬਹੁ ਗਿਣਤੀ ਵਿੱਚ ਗਿਣਤੀ 'ਚ ਨਹੀਂ ਆਉਂਦੀ ਘੱਟ ਗਿਣਤੀ ਜਦੋਂ ਹੋਵੋ ਫਿਰ ਤੁਹਾਨੂੰ ਦੱਸਣਾ ਪੈਂਦਾ ਵੀ ਅਸੀਂ ਹੈਗੇ ਹਾਂ ਪਛਾਣ ਰੱਖਣੀ ਪੈਂਦੀ ਹੈ ਜੇ ਅਸੀਂ ਕਨੇਡਾ 'ਚ ਆ ਗਏ ਇੱਥੇ ਅਸੀਂ ਆਪਣੀ ਪੰਜਾਬੀ ਛੱਡ ਦਿੱਤੀ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੱਤੀ ਬੱਚੇ ਵੀ ਅੰਗਰੇਜ਼ੀ ਬੋਲਣ ਲੱਗ ਗਏ ਪੱਗ ਵੀ ਲਾਹ ਦਿੱਤੀ ਦਸਤਾਰ ਵੀ ਲਾਹ ਦਿੱਤੀ ਫਿਰ ਤਾਂ ਰਲ ਗਏ ਵਿੱਚ ਹੀ ਫਿਰ ਤਾਂ ਪਛਾਣ ਹੀ ਖਤਮ ਕਰ ਲਈ ਆਪਣੀ ਇੰਡੀਆ ਦੇ ਵਿੱਚ ਪੱਗ ਲਾਹ ਦਿੱਤੀ ਦਸਤਾਰ ਲਾਹ ਦਿੱਤੀ ਪੰਜਾਬੀ ਬੋਲਣੀ ਛੱਡ ਦਿੱਤੀ ਅਸੀਂ ਉੱਥੋਂ ਵੀ ਗਵਾਚ ਗਏ ਬਹੁ ਗਿਣਤੀ ਦੇ ਵਿੱਚ ਹੀ ਰਲ ਗਏ ਸਰਵਾਈਵ ਕਰੋਗੇ ਇਹਦੇ 'ਚ ਕੋਈ ਸ਼ੱਕ ਨਹੀਂ ਤਰੱਕੀਆਂ ਕਰੋਗੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜਿਹੜਾ ਗੁਰੂ ਸਾਹਿਬ ਸਾਡੇ ਵਾਸਤੇ ਕਿਰਪਾ ਕਰਕੇ ਗਏ ਸੀ ਉਹਦੇ ਲਈ ਕੀ ਕਰਦੇ ਹਾਂ ਅਸੀਂ ਸਾਡੇ ਲਈ ਇਹ ਪਛਾਣ ਸਾਨੂੰ ਦਿੱਤੀ ਆਈਡੈਂਟੀ ਦਿੱਤੀ ਦਸਤਾਰ ਦਿੱਤੀ ਆਹ ਪਹਿਰਾਵਾ ਦਿੱਤਾ ਪੰਜਾਬੀ ਦਿੱਤੀ ਗੁਰੂ ਗ੍ਰੰਥ ਸਾਹਿਬ 'ਤੇ ਪੜ੍ਹ ਹੀ ਤਾਂ ਸਕਦੇ ਹਾਂ ਜੇ ਪੰਜਾਬੀ ਆਉਂਦੀ ਹੈ ਗੁਰਮੁਖੀ ਆਉਂਦੀ ਹੈ ਨਹੀਂ ਤਾਂ ਪੜ੍ਹ ਹੀ ਨਹੀਂ ਸਕਦੇ ਅਤੇ ਪੰਜਾਬੀ ਵੀ ਛੱਡਤੀ ਹੌਲੀ ਹੌਲੀ ਕਰਕੇ ਸਾਰਾ ਕੁਝ ਛੱਡਦੇ ਜਾਂਦੇ ਹਾਂ ਫਿਰ ਇਹ ਸਿੱਖੀ ਗਵਾਚ ਗਈ ਸਭ ਕੁਝ ਗਵਾਚ ਗਿਆ ਕੋਈ ਕੁਝ ਬੰਦੇ ਪੰਜਾਬੀ ਅਮਰੀਕਾ 'ਚ ਗਵਾਚ ਗਏ ਕੁਛ ਕਨੇਡਾ 'ਚ ਗਵਾਚ ਗਏ ਅਤੇ ਕੁਛ ਇੰਡੀਆ 'ਚ ਗਵਾਚ ਗਏ ਉਹ ਹਿੰਦੂਆਂ 'ਚ ਰਲ ਗਏ ਕੁਛ ਗੋਰਿਆਂ 'ਚ ਰਲ ਗਏ ਕੁਛ ਪਾਕਿਸਤਾਨੀਆਂ 'ਚ ਰਲ ਗਏ ਫਿਰ ਤਾਂ ਗਵਾਚ ਗਏ ਸਾਰੇ ਹੀ ਆ ਗਵਾਚਣਾ ਥੋੜ੍ਹਾ ਹੈ ਤਰੱਕੀ ਤਾਂ ਕਰਾਂਗੇ ਤਰੱਕੀ ਤਾਂ ਕੌਣ ਰੋਕਦਾ ਤੁਸੀਂ ਦਾੜੀ ਰੱਖੀ ਹੈ ਤੁਸੀਂ ਦਾੜੀ ਨਹੀਂ ਰੱਖੀ ਤਰੱਕੀ ਤਾਂ ਕਰੋਗੇ ਹੀ ਪੁੱਤ ਪੋਤੇ ਵੀ ਤੁਹਾਡੇ ਹੋਣਗੇ ਬੱਚੇ ਵੀ ਹੋਣਗੇ ਜਾਇਦਾਦਾਂ ਹੋਣਗੀਆਂ ਪੀੜ੍ਹੀਆਂ ਚੱਲਣਗੀਆਂ ਪਰ ਸਿੱਖੀ ਗਵਾਚ ਜਾਏਗੀ ਅਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ 4 ਪੁੱਤ ਬਾਰੇ ਆਪਣਾ ਘਰ ਬਾਰ ਛੱਡਿਆ ਆਪਣਾ ਸਰਬੰਸ ਲੁਟਾਇਆ ਇਸ ਲਈ ਵੀ ਸਾਨੂੰ ਵੱਖਰੀ ਪਛਾਣ ਮਿਲ ਸਕੇ ਸਾਨੂੰ ਵੱਖਰਾ ਰੂਪ ਸਰੂਪ ਮਿਲ ਸਕੇ ਸਾਨੂੰ ਗੁਰੂ ਸਾਹਿਬ ਨੇ ਇੱਕ ਵੱਖਰੀ ਆਈਡੈਂਟੀ ਦਿੱਤੀ ਸਰਦਾਰ ਬਣਾਵਾਂਗਾ ਮੈਂ ਇਹਨਾਂ ਨੂੰ ਜਿਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਨਾ ਭਈ ਕਤਾਹੀ ਇਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹੋ ਸਰਦਾਰ ਬਣਾਵਾਂਗਾ ਮੈਂ ਇਹ ਗੁਰੂ ਸਾਹਿਬ ਦੀ ਸਾਡੇ 'ਤੇ ਕਿਰਪਾ ਹੈ ਤਾਂ ਕਰਕੇ ਆਪਾਂ ਸਰਦਾਰੀਆਂ ਥੋੜ੍ਹਾ ਗਵਾਉਣੀਆਂ ਨੇ ਅਸੀਂ ਸਿੱਖੀ ਥੋੜ੍ਹਾ ਗਵਾਉਣੀ ਹੈ ਅਸੀਂ ਦਸਤਾਰਾਂ ਥੋੜ੍ਹਾ ਗਵਾਉਣੀਆਂ ਅਮਰੀਕਾ 'ਚ ਆਏ ਹਾਂ ਤਰੱਕੀਆਂ ਕਰੋ ਮਿਹਨਤਾਂ ਕਰੋ ਪਰ ਆਪਣੀ ਆਪਣੀ ਮਾਂ ਬੋਲੀ ਨੂੰ ਸਾਂਭ ਕੇ ਰੱਖੋ ਸਿੱਖੀ ਨੂੰ ਸਾਂਭ ਕੇ ਰੱਖੋ ਜਦੋਂ ਵੀ ਸਮਾਂ ਬਣੇ ਹੌਲੀ ਹੌਲੀ ਮਨ ਬਣਾ ਕੇ ਅੰਮ੍ਰਿਤ ਛਕਣਾ ਪੱਗ ਬੰਨਣੀ ਦਾੜੀ ਰੱਖਣੀ ਇਹਦੇ ਨਾਲ ਸਾਡੀ ਪਛਾਣ ਰਹੇਗੀ ਅਸੀਂ ਜਿਉਂਦੇ ਰਹਾਂਗੇ ਯਾਦ ਰੱਖਿਓ ਅਸੀਂ ਆਪ ਹੀ ਜਿਉਂਦੇ ਨਹੀਂ ਰਹਿਣਾ ਸਿੱਖੀ ਵੀ ਤਾਂ ਜਿਉਂਦੀ ਰੱਖਣੀ ਹੈ ਸਾਰਿਆਂ ਸਿੱਖਾਂ ਦਾ ਫਰਜ਼ ਹੈ ਆਪ ਵੀ ਜਿਉਂਦੇ ਰਹੋ ਅਤੇ ਸਿੱਖੀ ਵੀ ਜਿਉਂਦੀ ਰੱਖੋ ਅਤੇ ਜੇ ਅਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਸਿੱਖੀ ਨੂੰ ਮਾਰ ਦਿਆਂਗੇ ਫਿਰ ਸਿੱਖੀ ਨੂੰ ਜਿਉਂਦਾ ਕੌਣ ਰੱਖੇਗਾ ਆਪਣੇ ਆਪਣੇ ਪਰਿਵਾਰਾਂ 'ਚ ਆਪਣੇ ਆਪਣੇ ਅੰਦਰੋਂ ਅਸੀਂ ਸਿੱਖੀ ਮਾਰ ਦਿਆਂਗੇ ਫਿਰ ਸਿੱਖੀ ਨੂੰ ਜਿਉਂਦਾ ਕੌਣ ਰੱਖੇਗਾ ਜੀ ਤੁਸੀਂ ਵੀ ਜਿਉਂਦੇ ਰਹੋ ਸਿੱਖੀ ਨੂੰ ਵੀ ਜਿਉਂਦਾ ਰੱਖੋ ਤੁਸੀਂ ਵੀ ਵਧੋ ਫੁੱਲੋ ਸਿੱਖੀ ਨੂੰ ਵੀ ਵਧਾਓ ਬਾਹਰਲੀ ਤਰੱਕੀ ਨਹੀਂ ਅਸੀਂ ਸਿੱਖੀ ਨੂੰ ਵੀ ਨਾਲ ਸਾਂਭ ਕੇ ਰੱਖਣਾ ਹੈ ਜਿੱਥੇ ਬੱਚਿਆਂ ਪ੍ਰਤੀ ਫਰਜ਼ ਨੇ ਮਾਪਿਆਂ ਪ੍ਰਤੀ ਫਰਜ਼ ਨੇ ਉੱਥੇ ਸਾਡੇ ਸਿੱਖੀ ਪ੍ਰਤੀ ਵੀ ਕੁਝ ਬੋਲੋ ਫਰਜ਼ ਨੇ ਗੁਰੂ ਗੋਬਿੰਦ ਸਿੰਘ ਲਈ ਵੀ ਕੁਝ ਫਰਜ਼ ਨੇ ਉਹ ਵੀ ਆਪਾਂ ਸਾਰਿਆਂ ਨੇ ਨਿਭਾਉਣੇ ਇਹ ਬੇਨਤੀ ਧਿਆਨ 'ਚ ਰੱਖਿਓ ਅਗਲੀ ਬੇਨਤੀ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਹੈ 4 ਅੰਗ ਰੋਜ਼ ਕਰੋਗੇ 100 ਦਿਨਾਂ ਵਿੱਚ ਕਿੰਨੇ ਅੰਗ ਹੋ ਜਾਣਗੇ ਬੋਲੋ ਬੋਲੋ ਜੀ 400 100 ਦਿਨਾਂ 'ਚ ਕਿੰਨੇ 400 200 ਦਿਨਾਂ ਦੇ ਵਿੱਚ 4 ਅੰਗ ਰੋਜ਼ ਕਰੋਗੇ 200 ਦਿਨਾਂ 'ਚ ਕਿੰਨੇ ਹੋ ਜਾਣਗੇ 800 300 ਦਿਨਾਂ ਵਿੱਚ 1200 ਅਤੇ 1430 ਅੰਗ ਨੇ 65 ਦਿਨ ਬਚਦੇ ਨੇ ਉਸ ਤੋਂ ਉੱਪਰ ਅਤੇ ਆਪਾਂ ਸਿੱਖ ਸਹਿਜ ਪਾਠ ਰੋਜ਼ ਕਰਦੇ ਰਹਾਂਗੇ 4 ਅੰਗ ਰੋਜ਼ ਕਰਾਂਗੇ ਸਹਿਜ ਪਾਠ ਦਾ ਭੋਗ ਪੈ ਜਾਂਦਾ ਇੱਕ ਸਾਲ ਵਿੱਚ ਭੋਗ ਪੈ ਜਾਂਦਾ 4 ਅੰਗ ਰੋਜ਼ ਕਰੋ ਅਤੇ 4 ਅੰਗ ਕਿੰਨੇ ਨੇ ਅੱਧਾ ਜਪਜੀ ਸਾਹਿਬ ਜਪਜੀ ਸਾਹਿਬ ਇੱਕ ਤੋਂ ਲੈ ਕੇ ਅੱਠ ਅੰਗ ਤੱਕ ਹੈ, ਅੱਧਾ ਜਪਜੀ ਸਾਹਿਬ ਕਰਨ ਜਿੰਨਾ ਟਾਈਮ ਲੱਗੇਗਾ ਜੇ ਅਸੀਂ ਚਾਰ ਅੰਗ ਰੋਜ਼ ਕਰਾਂਗੇ ਤੇ ਪੂਰੇ ਸਹਿਜ ਪਾਠ ਦਾ ਭੋਗ ਪੈ ਜਾਏ। ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ, ਇਹ ਬੇਨਤੀ ਹੈ। ਸਹਿਜ ਪਾਠ ਕਰਦੇ ਰਹਿਣਾ ਨਾਲ ਨਾਲ। ਅਗਲੀ ਬੇਨਤੀ ਇਹ ਹੈ, ਆਪਾਂ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ। ਆ ਜਿੱਦਾਂ ਦਾ ਖਾਣਾ ਇੱਥੇ ਜਿੱਡੇ ਜਿੱਡੇ ਗੰਢੇ ਨੇ, ਏਡੇ 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 ਗੰਢੇ ਨੇ, ਸਾਡੇ ਤਾਂ ਏਡੇ ਏਡੇ ਹੁੰਦੇ ਨੇ, ਇੱਥੇ ਏਡੇ ਏਡੇ ਬਾਬੇ। ਜਿੱਦਾਂ ਦਾ ਖਾਣਾ ਇਹ ਪਤਾ ਨਹੀਂ ਕਿੱਦਾਂ ਦਾ, ਉਹਦੇ ਵਿੱਚ ਕੀ ਕੁਝ ਪਾਉਂਦੇ ਨੇ ਜਾਂ ਕੀ ਮਿਲਾਇਆ ਜਾਂ ਕੀ ਇੱਥੇ ਕਿੱਦਾਂ ਦੀਆਂ ਰੇਹਾਂ ਸਪਰੇਆਂ ਨੇ ਏਡੇ ਏਡੇ, ਅਤੇ ਜਿਹੜਾ ਉੱਦਾਂ ਦਾ ਉਹ ਫਰੂਟ ਖਾ ਖਾ ਕੇ ਫਿਰ ਆਪਾਂ ਵੀ ਓਡੇ ਓਡੇ ਹੋਈ ਜਾਂਦੇ ਹਾਂ। ਅਮਰੀਕਾ 'ਚ ਇੱਦਾਂ ਹੀ ਹੈ, ਹੁਣ ਆਪਾਂ ਵੇਖ ਹੀ ਰਹੇ ਹਾਂ, ਹਰ ਚੌਥਾ ਬੰਦਾ ਭਾਰੇ ਹੋ ਰਹੇ ਹਾਂ ਆਪਾਂ। ਅਤੇ ਆਪਾਂ ਸਿਹਤ ਦਾ ਧਿਆਨ ਰੱਖਣਾ ਜੀ ਗੁਰੂ ਕੋ, ਇਹਨੂੰ ਸੀਰੀਅਸ ਨਹੀਂ ਲੈਣਾ, ਇਹਨੂੰ ਲਾਈਟ ਜਿਹਾ ਲਿਓ ਵੀ ਵੇਖੋ ਖਰਾਬ ਵੀ ਕਰ ਲਈ ਤਾਂ ਠੀਕ ਵੀ ਆਪੇ ਕਰ ਲਾਂਗੇ। ਬਸ ਥੋੜ੍ਹੀ ਮਿਹਨਤ ਸ਼ੁਰੂ ਕਰ ਦਿਓ, ਐਕਸਰਸਾਈਜ਼ ਕਰੋ, ਦੌੜੋ ਭੱਜੋ, ਸਿਹਤ ਠੀਕ ਹੋ ਜਾਂਦੀ ਹੈ। ਖਾਣਾ ਘਰ ਦਾ ਖਾਣ ਦੀ ਟਰਾਈ ਕਰਿਆ ਕਰੋ। ਇੰਡੀਆ ਦਾ ਜਿਹੜਾ ਫੂਡ ਆਉਂਦਾ ਹੈ, ਸ਼ੋਪਾਂ ਵੱਡੀਆਂ ਵੱਡੀਆਂ ਨੇ, ਦਾਲਾਂ ਨੇ, ਬੜਾ ਕੁਝ ਇੰਡੀਆ ਦਾ ਖਾਣਾ ਇੱਥੇ ਮਿਲਦਾ, ਅਤੇ ਘਰ ਖਾਣਾ ਇੰਡੀਆ ਦਾ ਬਣਾਇਆ ਕਰੋ। ਕੋਸ਼ਿਸ਼ ਕਰੋ ਕਿ ਅਸੀਂ ਉਹ ਇੰਡੀਅਨ ਫੂਡ ਖਾਈਏ। ਬੱਚਿਆਂ ਨੂੰ ਵੀ ਆਦਤ ਹੌਲੀ ਹੌਲੀ ਪਵੇ, ਕੋਸ਼ਿਸ਼ ਵੀ ਕਰਨੀ ਹੈ ਆਪਾਂ ਸਾਰਿਆਂ। ਸਿਹਤ ਠੀਕ ਰਹੇਗੀ ਫਿਰ ਹੀ ਬਾਕੀ ਕੰਮ ਹੁੰਦੇ ਨੇ। ਜੇ ਜਿੰਮ ਜਾ ਸਕੋ ਤਾਂ ਜਿੰਮ ਜਾਓ, ਯੋਗਾ ਕਰ ਸਕੋ ਤਾਂ ਯੋਗਾ ਕਰੋ, ਰਨਿੰਗ ਕਰ ਸਕੋ ਤਾਂ ਰਨਿੰਗ ਕਰੋ, ਵਾਕ ਕਰ ਸਕੋ ਤਾਂ ਦੋ ਟਾਈਮ ਵਾਕ ਜ਼ਰੂਰ ਕਰੋ। ਸਿਹਤ ਆਪਣੀ ਸਾਨੂੰ ਧਿਆਨ 'ਚ ਰੱਖਣੀ ਪੈਣੀ। ਸਿਹਤ ਠੀਕ ਰੱਖੀਏ, ਆਪੇ ਚੜ੍ਹਦੀ ਕਲਾ। ਬੀ ਪੀ ਵੱਧ ਗਿਆ, ਸ਼ੂਗਰ ਵੱਧ ਗਈ, ਡਾਇਬਟੀਜ਼ ਹੋ ਗਈ, ਇਹ ਸਾਰਾ ਕੁਝ ਇੱਦਾਂ ਹੀ ਹੁੰਦਾ ਹੈ ਨਾ। ਸਾਡੇ ਪੰਜ ਪਿਆਰਿਆਂ ਵਿੱਚ ਸਿੰਘ ਸੀ, 17 ਕਿਲੋਮੀਟਰ ਆਉਣਾ 17 ਜਾਣਾ ਉਹਦਾ ਪਿੰਡ ਸੀ, ਉਹਨੂੰ ਸ਼ੂਗਰ ਵੀ ਆ ਗਈ, ਕੋਲੈਸਟਰੋਲ ਆ ਗਿਆ, ਟੀ ਜੀ ਵੱਧ ਗਿਆ, ਯੂਰਿਕ ਐਸਿਡ ਵੱਧ ਗਿਆ। ਕਹਿੰਦਾ ਜੀ ਮੈਨੂੰ ਤਾਂ ਬੜਾ ਔਖਾ ਹੋ ਗਿਆ। ਮੈਂ ਕਿਹਾ, ਕਹਿੰਦੇ 5-6 ਗੋਲੀਆਂ ਲਾਤੀਆਂ ਡਾਕਟਰ ਨੇ ਵੀ ਆਹ ਵੀ ਖਾ, ਆਹ ਵੀ ਖਾ, ਆਹ ਵੀ ਖਾ। ਕਹਿੰਦਾ ਮੈਂ ਕੀ ਕਰਾਂ। ਮੈਂ ਕਿਹਾ ਤੂੰ ਸਾਈਕਲ 'ਤੇ ਜਾਇਆ ਕਰ, ਸਾਈਕਲ 'ਤੇ ਆਇਆ ਕਰ, ਐਕਸਰਸਾਈਜ਼ ਕਰ, ਪਸੀਨੇ ਨਾਲ ਹੀ ਕੱਢ ਦੇ। ਅਤੇ ਉਹ 34 ਕਿਲੋਮੀਟਰ ਆਉਣ ਜਾਣ ਉਹਦਾ ਬਣਦਾ ਸੀ, ਅਤੇ 2-3 ਮਹੀਨੇ ਆਉਂਦਿਆਂ ਜਾਂਦਾ ਰਿਹਾ, ਇੱਕ ਵੀ ਗੋਲੀ ਨਹੀਂ ਖਾਣੀ ਪਈ, ਸਭ ਖਤਮ ਹੋ ਗਿਆ। ਆਪਣਾ ਜ਼ੋਰ ਲਾ ਲਾ ਕੇ ਪਸੀਨੇ ਰਾਹੀਂ ਠੀਕ ਕਰ ਲਿਆ ਆਪਣੇ ਆਪ। ਸਿਹਤ ਅਸੀਂ ਠੀਕ ਕਰਨੀ, ਜਦੋਂ ਅਸੀਂ 40 ਟੱਪ ਜਾਈਏ ਫਿਰ ਸਾਨੂੰ ਮਿੱਠਾ ਬੰਦ ਕਰ ਦੇਣਾ ਚਾਹੀਦਾ, ਜੀਰੋ ਕਰ ਦੇਣਾ ਚਾਹੀਦਾ। ਬੀਬੀ ਉਹ ਮੈਂ ਤਾਂ ਗੁੜ ਪਾਨੀ ਹਾਂ, ਮੈਂ ਤਾਂ ਸ਼ੱਕਰ ਹੀ ਪਾਨੀ ਹਾਂ, ਨਹੀਂ ਸਭ ਬੰਦ ਕਰ ਦਿਓ, ਬੰਦ ਕਰ ਦਿਓ, ਮਿੱਠਾ ਬਿਲਕੁਲ ਬੰਦ ਕਰ ਦਿਓ। ਅਸੀਂ 40 ਸਾਲ ਦੇ ਹਾਂ, ਮੈਂ ਅਸੀਂ ਕੋਈ ਅਸੀਂ 22 ਜਣਿਆਂ ਨੇ ਉੱਥੇ ਮਿੱਠੇ ਨੂੰ ਅਸੀਂ ਹੱਥ ਨਹੀਂ ਲਾਉਂਦੇ, 22 ਜਣੇ ਖਾਂਦੇ ਨਹੀਂ। ਹੁਣ ਸਾਨੂੰ ਕਿਹੜਾ ਸ਼ੂਗਰ ਹੈ, ਕੋਈ ਸ਼ੂਗਰ ਤਾਂ ਹੈ ਨਹੀਂ, ਪਰ ਮਿੱਠਾ ਫਿਰ ਵੀ ਨਹੀਂ ਖਾਂਦੇ, ਨਾਲੇ ਨਿੱਕੇ ਨਿੱਕੇ ਆ ਜੀ, 22-22 ਸਾਲਾਂ ਦੇ ਕਈ ਜਿਹੜੇ ਮਿੱਠਾ ਨਹੀਂ ਖਾਂਦੇ, ਤਾਂ ਨਹੀਂ ਖਾਂਦੇ ਵੀ ਇਹ ਦਿੱਕਤ ਕਰਦਾ ਹੈ। ਆ ਹੁਣ ਜਿਹੜੇ ਹਿਸਾਬ ਨਾਲ ਮੈਂ ਇੱਥੇ ਆਇਆ, ਸਵੇਰੇ ਵੀ ਕੱਲ੍ਹ ਪ੍ਰੋਗਰਾਮ, ਰਾਤ ਵੀ ਪ੍ਰੋਗਰਾਮ, ਫਿਰ ਇੱਥੋਂ ਰਾਤ ਅਸੀਂ ਘੰਟਾ ਗਏ, ਹੁਣ ਫਿਰ ਘੰਟਾ ਆਏ ਹਾਂ, ਆ ਹੁਣ 7-8 ਜਗ੍ਹਾ ਮੈਂ ਫਿਰ ਜਾਣਾ, ਮੈਨੂੰ ਰਾਤ ਦੇ 12 ਵੱਜਣ। ਅਤੇ ਜਿਹੜੇ ਹਿਸਾਬ ਨਾਲ ਤੁਸੀਂ ਖਾਣ ਪੀਣ ਨੂੰ ਰੱਖਦੇ ਆ, ਸਾਡੇ ਅੱਗੇ ਸਮੋਸੇ ਖਾ ਲਓ ਜੀ, ਆਹ ਪਾਓ ਬਾਜੀ ਬਣਾਈ ਆ ਜੀ ਤੁਹਾਡੇ ਲਈ, ਆਹ ਜੀ ਟਾਕੋ ਹੈ ਜੀ, ਆਹ ਫਲਾਣਾ ਹੈ ਜੀ ਫਲਾਣਾ ਹੈ, ਅਤੇ ਇਸ ਹਿਸਾਬ ਨਾਲ ਮੈਂ ਤਾਂ ਡਰੰਮ ਬਣ ਕੇ ਜਾਵਾਂਗਾ ਇੰਡੀਆ ਵਾਪਸ। ਮੈਨੂੰ ਤਾਂ ਉਹਨਾਂ ਨੇ ਪਛਾਣਨਾ ਹੀ ਨਹੀਂ, ਕਹਿਣਗੇ ਗੋਲ ਗੱਪਾ ਜਿਹਾ ਕਿੱਥੋਂ ਆ ਗਿਆ। ਅਤੇ ਮੈਂ ਧਿਆਨ ਰੱਖਦਾ, ਮੈਨੂੰ ਕਈ ਭਾਈ ਸਾਹਿਬ ਬੜੇ ਵੀਕ ਹੋ ਗਏ, ਮੈਂ ਕਿਹਾ ਫਿੱਟ ਹੋ ਗਿਆ ਯਾਰ ਤੂੰ, ਮੈਨੂੰ ਵੀਕ ਮਰ ਕੇ ਵੇਟ ਘਟਾਈ ਦਾ, ਕਹਿਣਗੇ ਵੀਕ ਹੋ ਗਏ। ਇੱਦਾਂ ਹੁੰਦਾ ਹੈ ਵੀ ਭਾਈ ਸਾਹਿਬ ਵੀਕ ਹੋ ਗਏ, ਵੀਕ ਕਾਹਦੇ ਹੋਏ, ਠੀਕ ਹੋ ਗਏ, ਵੀਕ ਨਹੀਂ ਹੋਏ ਠੀਕ ਹੋ ਗਏ। ਤਾਂ ਕਰਕੇ ਸਿਹਤ ਵੀ ਧਿਆਨ 'ਚ ਰੱਖਣੀ। ਬੀਬੀਆਂ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਵੀ ਆਪਾਂ ਧਿਆਨ ਰੱਖਣਾ। ਫਿਰ ਇਹ ਵੀ ਨਾਲ ਬੇਨਤੀ ਹੈ, ਬੀਬੀ ਉਹ ਚੌਂਕੜਾ ਮਾਰ ਕੇ ਬੈਠਿਆ ਕਰੋ, ਇਹਦੇ ਨਾਲ ਤੁਹਾਡੇ ਗੋਡੇ ਵੀ ਠੀਕ ਰਹਿਣਗੇ। ਜਿਨ੍ਹਾਂ ਦੇ ਖਰਾਬ ਹੋ ਗਏ ਉਹ ਤਾਂ ਹੋ ਗਏ, ਜਿਨ੍ਹਾਂ ਦੇ ਅਜੇ ਨਹੀਂ ਹੋਏ ਚੌਂਕੜਾ ਮਾਰ ਕੇ ਰੋਜ਼ ਬੈਠਿਆ ਕਰੋ, ਐਕਸਰਸਾਈਜ਼ ਹੈ। ਇਹ ਗੋਡੇ ਨਹੀਂ, ਤੁਸੀਂ ਪਾਠੀ ਦੇ ਗੋਡੇ ਖਰਾਬ ਹੋਏ ਵੇਖੇ ਨੇ, ਪਾਠੀ ਜਿਹੜਾ ਰੋਜ਼ ਚੌਂਕੜਾ ਮਾਰ ਕੇ ਬਹਿੰਦਾ, ਇਹ ਉਹਦੀ ਐਕਸਰਸਾਈਜ਼ ਹੁੰਦੀ ਹੈ, ਮਸਲ ਖਿੱਚੇ ਜਾਂਦੇ ਨੇ। ਸਾਡੀਆਂ ਪੁਰਾਣੀਆਂ ਮਾਵਾਂ ਸਨ, ਚੌਂਕੀ 'ਤੇ ਬਹਿ ਕੇ ਥੱਲੇ ਪੀੜ੍ਹੀ 'ਤੇ ਕੰਮ ਕਰਦੀਆਂ ਸੀ, ਰੋਟੀ ਬਣਾਉਣੀ ਤਾਂ ਵੀ ਚੌਂਕੜਾ ਮਾਰ ਕੇ, ਆਟਾ ਗੁੰਨਣਾ ਤਾਂ ਵੀ ਚੌਂਕੜਾ ਮਾਰ ਕੇ, ਰੋਟੀ ਖਾਣੀ ਤਾਂ ਵੀ ਚੌਂਕੜਾ ਮਾਰ ਕੇ। ਤੇ ਆਪਣਾ ਸਾਰਾ ਕੰਮ ਹੀ ਖੜੇ ਹੋ ਕੇ ਆ, ਕਿਚਨ ਹੀ ਇੱਦਾਂ ਦੀ ਹੈ, ਖੜੇ ਹੋ ਕੇ ਕੰਮ ਕਰੋ, ਉਹ ਖੜੇ ਹੋ ਕੇ ਗੋਡੇ ਰਹਿ ਜਾਂਦੇ ਨੇ। ਇਹੀ ਹਾਲ ਫਿਰ ਸਾਡਾ ਹੋਣਾ ਹੈ। ਬੀਬੀਓ ਭੈਣੋ, ਘਰਾਂ ਦੇ ਵਿੱਚ ਥੱਲੇ ਆਪਣਾ ਇੰਨਾ ਕੁ ਰੱਖ ਲਓ ਵੀ ਚੌਂਕੜਾ ਮਾਰ ਕੇ ਆਟਾ ਗੁੰਨਣਾ, ਚੌਂਕੜਾ ਮਾਰ ਕੇ ਰੋਟੀ ਖਾਣੀ ਹੈ, ਨਿੱਕੇ ਬੱਚਿਆਂ ਨੂੰ ਚੌਂਕੜੀ ਬੁਲਵਾ ਕੇ ਆ ਜਾ ਬਹਿ ਕੇ ਰੋਟੀ ਖਾ, ਇੱਥੇ ਬੱਚਾ ਉਵੇਂ ਗਿੱਜ ਜਾਂਦਾ ਹੈ। ਸਾਨੂੰ ਤੁਸੀਂ ਕੁਰਸੀ ਟੇਬਲ ਲਾ ਦਿਓ, ਮੈਂ ਫਿਰ ਥੱਲੇ ਬਹਿ ਜਾਂਦਾ, ਮੇਰੇ ਤੋਂ ਉੱਤੇ ਰੋਟੀ ਖਾਧੀ ਨਹੀਂ ਜਾਂਦੀ। ਡਾਇਨਿੰਗ 'ਤੇ ਕੋਈ ਬੰਦਾ ਕਹੇ ਰੋਟੀ ਖਾ ਲਓ, ਮੇਰੇ ਤੋਂ ਖਾਧੀ ਨਹੀਂ ਜਾਂਦੀ, ਅਸੀਂ ਚੌਂਕੜਾ ਮਾਰ ਕੇ ਹੀ ਖਾਂਦੇ। 12 ਘੰਟੇ ਵੀ ਮੈਨੂੰ ਇੱਦਾਂ ਭਾਈ ਰੱਖੋ, 12 ਘੰਟੇ ਬੈਠ ਲੈਂਦੇ, ਹਿੱਲਦਾ ਨਹੀਂ, ਉਹ ਆਦਤ ਪੈ ਗਈ। ਅਤੇ ਤੁਸੀਂ ਬੇਨਤੀ ਭੈਣੋ ਕਿ ਥੋੜ੍ਹਾ ਥੋੜ੍ਹਾ ਆਪਾਂ 10-15 ਮਿੰਟ ਚੌਂਕੜਾ ਮਾਰ ਕੇ ਆਦਤ ਪਾਓ, ਫਿਰ ਹੌਲੀ ਹੌਲੀ, ਫਿਰ ਇਹ ਐਕਸਰਸਾਈਜ਼ ਹੈ, ਠੀਕ ਰਹਾਂਗੇ, ਸਿਹਤ ਠੀਕ ਰੱਖੋ। ਵਾਕ ਕਰਕੇ ਆਓ, ਭੱਜ ਨੱਠ ਕਰਕੇ ਆਓ, ਸਿਹਤ ਦਾ ਧਿਆਨ ਰੱਖਣਾ ਪੈਣਾ। ਹੁਣ ਜੇ ਇੱਥੋਂ ਇੱਦਾਂ ਸਿਰ ਮਾਰ ਕੇ ਉੱਥੇ ਜਾ ਕੇ ਪਲੇਟ ਪਕੌੜਿਆਂ ਦੀ ਭਰ ਕੇ ਖਾਣੀ ਹੈ, ਫਿਰ ਨਾ ਹੀ ਸਿਰ ਮਾਰੋ। ਇੱਦਾਂ ਹੀ ਹੈ, ਮੈਂ ਉੱਥੇ ਯੂਪੀ ਇਹਨਾਂ ਦੇ ਉੱਥੇ ਗਿਆ ਸੀ ਦੀਵਾਨ ਲਾਉਣ, ਉਹ ਮੈਂ ਜਦੋਂ ਬਾਹਰ ਨਿਕਲਿਆ ਨਾ, ਇੱਦਾਂ ਦੀਵਾਨ ਦੂਵਾਂ ਲਾ ਕੇ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਗਏ, ਉਹਨਾਂ ਨੇ ਗਾਂਹ ਉਹ ਪਲੇਟ, ਉਹ ਬੀਬੀ ਨੇ ਘੱਟ ਤੋਂ ਘੱਟ ਇੰਨੇ ਤੇ ਪਕੌੜੇ ਸਨ ਉੱਤੇ, 5-4 ਪਨੀਰ ਪਕੌੜੇ, 3-4 ਰਸਗੁੱਲੇ, ਗੁਲਾਬ ਜਾਮਣ, ਐਡੀ ਥਾਲੀ ਭਰੀ ਹੋਈ ਸੀ। ਮੈਂ ਕੋਲੋਂ ਲੰਘਣ ਲੱਗਿਆ, ਮੈਂ ਕਿਹਾ ਮਰ ਜਾਣਾ ਮਾਤਾ ਤੂੰ, ਆ ਠੀਕ ਕਰ ਲੈ ਤੂੰ, ਆ ਇੰਨਾ ਖਾ ਕੇ ਕਿੱਧਰ ਜਾਏਗੀ, ਇਹ ਪਚੇਗਾ ਕਿਵੇਂ, ਤੇਰੇ ਗੋਡਿਆਂ 'ਚ ਚੱਲ ਜਾਣਾ ਸਾਰਾ। ਉਹ ਵਿਚਾਰੀ ਨਾ ਰੱਖਣ ਜੋਗੀ, ਨਾ ਕਰਨ ਜੋਗੀ, ਉਹ ਸਾਡੇ ਇੰਡੀਆ 'ਚ ਕੰਮ ਚੱਲ ਜਾਂਦਾ ਇੱਥੇ, ਤਾਂ ਫਿਰ ਇੱਥੇ ਕਹਿਣਗੇ ਜੱਜ ਕਰਦੇ ਨੇ ਜੀ, ਇਹ ਸਾਨੂੰ ਐਂ ਕਹਿੰਦੇ, ਇੱਥੇ ਤਾਂ ਇੱਥੇ ਕੰਮ ਇੱਦਾਂ ਚੱਲਦਾ। ਪਰ ਤੁਸੀਂ ਸੁਣ ਲੈਂਦੇ ਹਾਂ, ਤੁਹਾਡੇ ਬੱਚੇ ਬਣ ਕੇ ਬੇਨਤੀ ਕਰ ਲਈਦੀ ਹੈ, ਮਾਵਾਂ ਸਮਝ ਕੇ, ਭੈਣਾਂ ਸਮਝ ਕੇ ਤੁਹਾਨੂੰ ਕਹਿ ਲਈਦਾ, ਅਤੇ ਤੁਹਾਨੂੰ ਇਹ ਮੇਰੀ ਬੇਨਤੀ ਹੈ। ਇਹ ਕਹਿੰਦੇ ਹੀ ਰਹਿ ਜਾਈਦਾ ਜੀ, ਮੈਂ ਆਪਣੀ ਮਾਂ ਨੂੰ ਕਹਿੰਦਾ ਰਿਹਾ, ਧਿਆਨ ਰੱਖਿਆ, ਘਰ ਨਹੀਂ ਸੀ ਰੱਖਦੀ ਅਤੇ ਮਰ ਗਈ, ਛੱਡ ਕੇ ਚਲੀ ਗਈ, ਅਤੇ ਮਾਵਾਂ ਬਿਨਾਂ ਘਰ ਸੁੰਨੇ ਹੋ ਜਾਂਦੇ ਨੇ। ਬੀਬੀਓ, ਤੁਹਾਨੂੰ ਲੱਗਦਾ ਹੀ ਹੈ ਤੁਹਾਡੇ ਬੱਚੇ, ਤੁਹਾਡਾ ਪਰਿਵਾਰ, ਪਰ ਘਰ ਤੁਹਾਡੇ ਨਾਲ ਨੇ। ਘਰ ਔਰਤ ਨਾਲ ਹੁੰਦਾ ਹੈ, ਬੰਦਾ ਪੈਸਾ ਕਮਾ ਸਕਦਾ ਹੈ, ਪਰ ਘਰ ਬੀਬੀ ਨੂੰ ਬਣਾਉਣਾ ਪੈਂਦਾ। ਬੀਬੀ ਨੂੰ ਕੁਦਰਤ ਨੇ ਬਣਾਇਆ ਹੀ ਇੱਦਾਂ ਦਾ, ਉਹ ਕ੍ਰੀਏਟ ਕਰਦੀ ਹੈ, ਇੱਕ ਸੈੱਲ ਲੈਂਦੀ ਹੈ ਅਤੇ ਇੱਕ ਜ਼ਿੰਦਗੀ ਬਣਾ ਕੇ 9 ਮਹੀਨਿਆਂ 'ਚ ਵਾਪਸ ਕਰ ਦਿੰਦੀ ਹੈ। ਉਹਨੂੰ ਕੁਦਰਤ ਨੇ ਘੜਿਆ ਹੀ ਇੱਦਾਂ ਦੀ ਹੈ, ਸਵਰਨਾ ਅਤੇ ਸਵਾਰਨਾ ਹੈ, ਸਵਰਨਾ ਉਹਦਾ ਸੁਭਾਅ ਹੈ, ਸਵਾਰਨਾ ਬੀਬੀ ਨੂੰ ਕੁਦਰਤ ਨੇ ਦਿੱਤਾ ਹੈ, ਘਰ ਸਵਾਰਨਾ, ਬੱਚੇ ਪਾਲਣੇ, ਸਾਂਭਣੇ। ਅਤੇ ਤੁਸੀਂ ਆ ਹੁਣ ਸਾਰੀਆਂ ਇੱਕਦਮ ਆਪਣੀਆਂ ਮਾਵਾਂ ਨੂੰ ਯਾਦ ਕਰਦੀਆਂ ਵੀ ਮੈਂ ਮਾਂ, ਮੈਂ ਮੁੜ ਨਹੀਂ ਪੇਕੇ ਜਾਣਾ, ਪੇਕੇ ਹੁੰਦੇ ਮਾਵਾਂ ਨਾਲ, ਮੈਂ ਪੇਕੇ ਕੀ ਕਰਨ ਜਾਵਾਂ, ਮੇਰੀ ਮਾਂ ਹੀ ਮਰ ਗਈ, ਮੈਂ ਕੀ ਕਰਾਂ। ਅਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ, ਜਿੱਦਾਂ ਤੁਹਾਨੂੰ ਤੁਹਾਡੀਆਂ ਮਾਵਾਂ ਪਿਆਰੀਆਂ ਨੇ, ਇੱਦਾਂ ਤੁਸੀਂ ਵੀ ਤਾਂ ਕਿਸੇ ਦੀ ਮਾਂ ਹੋ ਨਾ। ਅਤੇ ਲੋਕ ਕਹਿੰਦੇ ਹੈ ਕਿ ਜਵਾਨ ਪੁੱਤ ਤੋਰਨੇ ਔਖੇ ਹੈ, ਪਰ ਸੱਚ ਇਹ ਹੈ ਜਵਾਨ ਪੁੱਤਰਾਂ ਤੋਂ ਮਾਵਾਂ ਤੋਰਨੀਆਂ ਉਦੋਂ ਵੀ ਔਖੀਆਂ ਹੁੰਦੀਆਂ। ਮਾਪੇ ਸੁਣਦੇ ਨਹੀਂ ਸਾਡੀ ਗੱਲ, ਇਹਨਾਂ ਨੂੰ ਜਦੋਂ ਕਹੀ ਦਾ ਧਿਆਨ ਰੱਖੋ ਤਾਂ ਧਿਆਨ ਨਹੀਂ ਰੱਖਦੇ, ਸੁਣਦੀਆਂ ਨਹੀਂ ਬੀਬੀਆਂ ਵੀ, ਮਾਵਾਂ ਵੀ ਨਹੀਂ ਸੁਣਦੀਆਂ ਗੱਲ, ਪਰ ਜਦੋਂ ਮਰ ਜਾਂਦੀਆਂ ਨੇ ਨਿਆਣੇ ਰੁਲਦੇ ਹੈ ਬਾਅਦ 'ਚ ਪਿੱਛੇ, ਇਹਨਾਂ ਨੂੰ ਤਾਂ ਲੱਭਦਾ ਹੀ ਨਹੀਂ ਕੁਛ ਵੀ ਕਿੱਥੇ ਮਾਂ ਰੱਖ ਗਈ ਹੈ, ਮਾਵਾਂ ਬਿਨਾਂ ਘਰ ਸੁੰਨੇ ਹੋ ਜਾਂਦੇ। ਇਸ ਕਰਕੇ ਤੁਹਾਨੂੰ ਇਹ ਮੇਰੀ ਬੇਨਤੀ ਹੈ ਵੀ ਆਪਣੀ ਸਿਹਤ ਦਾ ਧਿਆਨ ਰੱਖੋ, ਤੁਹਾਨੂੰ ਤੁਹਾਡੀ, ਤੁਹਾਨੂੰ ਜੇ ਤੇਰੀ, ਤੈਨੂੰ ਜੇ ਤੇਰੀ ਲੋੜ ਨਹੀਂ, ਤੇਰੇ ਬੱਚਿਆਂ ਨੂੰ ਤੇਰੀ ਲੋੜ ਹੈ, ਤੇਰੇ ਪਰਿਵਾਰ ਨੂੰ ਤੇਰੀ ਲੋੜ ਹੈ, ਤੇਰੇ ਪੁੱਤ ਪੋਤਿਆਂ ਨੂੰ ਤੇਰੀ ਲੋੜ ਹੈ, ਤੇਰੀਆਂ ਧੀਆਂ ਨੂੰ ਮਾਂ ਤੇਰੀ ਲੋੜ ਹੈ। ਧੀਆਂ ਦਾ ਮਾਵਾਂ ਬਿਨਾਂ ਕੌਣ ਹੈ, ਪੁੱਤਰਾਂ ਦਾ ਮਾਵਾਂ ਬਿਨਾਂ ਕੌਣ ਹੈ, ਲੋੜ ਰਹਿੰਦੀ ਹੈ ਜੀ ਹਮੇਸ਼ਾ। ਇਸ ਕਰਕੇ ਸਿਹਤ ਆਪਣੀ ਦਾ ਧਿਆਨ ਰੱਖੋ, ਇਹਨੂੰ ਠੀਕ ਰੱਖਿਆ ਕਰੋ, ਐਕਸਰਸਾਈਜ਼ ਕਰਿਆ ਕਰੋ, ਭੱਜਿਆ ਨੱਠਿਆ ਕਰੋ, ਵੀ ਮੈਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੀ ਰੱਖਣਾ। ਇੱਥੇ ਤਾਂ ਸਾਰੇ ਪੜ੍ਹੇ ਲਿਖੇ ਹੋ, ਆਪੋ ਆਪਣੀਆਂ ਗੱਡੀਆਂ ਨੇ, ਜਾਓ ਯੋਗਾ ਕਰਕੇ ਆਓ, ਕਲਾਸ ਅਟੈਂਡ ਕਰੋ ਯੋਗਾ ਦੀ, ਇੱਕ ਘੰਟਾ ਲਾਓ, ਜਿਮ ਚਲੇ ਜਾਓ ਉੱਥੇ ਘੰਟਾ ਲਾ ਕੇ ਆਓ, ਇਹਦੇ ਨਾਲ ਆਪਣੇ ਆਪ ਨੂੰ ਠੀਕ ਕਰੀਏ, ਧਿਆਨ ਰੱਖੀਏ। ਸੋ ਇਹ ਵੀ ਜ਼ਰੂਰੀ ਬੇਨਤੀ ਸੀ। ਅਗਲੀ ਬੇਨਤੀ, ਇੱਥੋਂ ਦੇ ਪ੍ਰਬੰਧਕ ਵੀਰਾਂ ਨੇ ਬੜਾ ਸੋਹਣਾ ਉੱਦਮ ਕੀਤਾ ਹੈ। ਸਰਦਾਰ ਅਵਤਾਰ ਸਿੰਘ ਜੀ ਅਠਵਾਲ, ਉਹਨਾਂ ਦੇ ਸਾਰੇ ਸੰਗੀ ਸਾਥੀ, ਜਦੋਂ ਵੀ ਇੱਥੇ ਦੀਵਾਨ ਰੌਲਾ ਰੱਪਾ ਵੀ ਰਿਹਾ ਇੱਕ ਵਾਰੀ, ਪਰ ਇਹਨਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ, ਬਹੁਤ ਪਿਆਰ ਵੀ ਕੀਤਾ, ਸਾਥ ਵੀ ਦਿੱਤਾ। ਇਸ ਕਰਕੇ ਇਹਨਾਂ ਦਾ ਸਦਾ ਰਿਣੀ ਆ। ਇਹਨਾਂ ਨੇ ਬਹੁਤ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਅੱਜ ਤੱਕ, ਇਸ ਕਮੇਟੀ ਦਾ, ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ। ਅਤੇ ਨਾਲ ਮੈਂ ਇਹ ਵੀ ਬੇਨਤੀ ਕਰਦਾ ਵੀ 8ਵੀਂ ਤੱਕ ਸਕੂਲ ਬਣ ਰਿਹਾ ਹੈ, ਸਾਰੇ ਇਲਾਕੇ ਵਾਲੇ ਬੱਚਿਆਂ ਦਾ ਸਾਡਿਆਂ ਦਾ ਭਲਾ ਹੈ, ਪੁੱਤ ਪੋਤੇ ਪੜ੍ਹਨ, ਬੀਬੀਆਂ ਭੈਣਾਂ ਵੀਰ ਭਰਾ ਇਹਨਾਂ ਦਾ ਸਹਿਯੋਗ ਦੇ ਕੇ ਬਣਵਾਓ। ਬਣਦਾ ਯੋਗਦਾਨ ਕੋਈ 1000, 5000, 10000, 50000, ਜਿੰਨਾ ਕੋਈ ਬੰਦਾ ਆਪਣੇ ਜੋਗਾ ਹੈਗਾ ਹੈਲਪ ਕਰੇ। ਇਹ ਬੰਦੇ ਗੁਰਦੁਆਰੇ ਦਾ ਪੈਸਾ ਖਾਣ ਵਾਲੇ ਨਹੀਂ, ਗੁਰਦੁਆਰੇ 'ਚ ਪੈਸਾ ਲਾਉਣ ਵਾਲੇ ਬੰਦੇ ਨੇ। ਇਹ ਇੱਦਾਂ ਦੇ ਬੰਦੇ ਨਹੀਂ ਵੀ ਗੁਰਦੁਆਰੇ ਦੀ ਖਾ ਜਾਣਗੇ ਕਮਾਈ, ਇੱਦਾਂ ਦੇ ਨਹੀਂ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਜਾਣਦੇ ਹਾਂ ਇਹਨਾਂ ਨੂੰ। ਜਿਹੜੇ ਬੰਦਿਆਂ ਦੇ ਹੋਟਲਾਂ ਦੇ ਕਾਰੋਬਾਰਾਂ ਦੇ ਵੱਡੇ ਵੱਡੇ ਮੋਟਲ ਬਿਜ਼ਨਸ ਹੋਣ, ਉਹਨਾਂ ਨੇ ਗੁਰਦੁਆਰੇ ਦੀ ਗੋਲਕ ਖਾ ਕੇ ਕੀ ਲੈਣਾ ਹੈ? ਉਹ ਤਾਂ ਆਪਣੇ ਵੱਲੋਂ ਹਿੱਸਾ ਪਾਉਣਗੇ, ਉਹਨਾਂ ਨੂੰ ਵਾਹਿਗੁਰੂ ਨੇ ਇੰਨਾ ਦਿੱਤਾ, ਆਪਣੇ ਵੱਲੋਂ ਯੋਗਦਾਨ ਪਾਉਣਗੇ, ਪਰ ਬੰਦਾ ਉਨਾ ਹੀ ਪਾ ਸਕਦਾ। ਇੱਥੇ ਵੱਡੇ ਵੱਡੇ ਕਾਰਜ ਨੇ ਅਤੇ ਬੜਾ ਲੋੜ ਪੈਂਦੀ ਹੈ। ਅਤੇ ਆਪ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਪ੍ਰਬੰਧਕਾਂ ਦਾ, ਜਿੰਨਾ ਹੋ ਸਕੇ ਤਕੜੇ ਹੋ ਕੇ ਡਟ ਕੇ ਸਾਥ ਸਹਿਯੋਗ ਦੇਣਾ ਹੈ, ਤਾਂ ਜੋ ਇਹਨਾਂ ਨੂੰ ਹੌਸਲਾ ਬਣਿਆ ਰਹੇ, ਸਾਰੇ ਕਾਰਜ ਗੁਰਦੁਆਰਿਆਂ ਦੇ ਚੜ੍ਹਦੀ ਕਲਾ ਦੇ ਨਾਲ ਕਰਨ। ਸਾਰਿਆਂ ਦਾ ਹੀ ਬੜਾ ਧੰਨਵਾਦ ਹੈ। ਬਾਕੀ ਮੈਂ ਧੰਨਵਾਦ ਕਰਦਾ ਹਾਂ, ਸਾਡਾ ਟੂਰ ਤਕਰੀਬਨ ਕਹਿ ਲਓ ਹੁਣ ਇੱਕ ਦੀਵਾਨ ਇੱਥੇ ਫਰਿਜਨੋ ਦੇ ਨੇੜੇ ਹੈ, ਕੋਈ ਜਗ੍ਹਾ ਕੀ ਸੀ, ਫਰਿਜਨੋ ਤਾਂ ਹੈ ਪਰ ਉਹ ਥਾਂ ਪਤਾ ਨਹੀਂ ਕਿਹੜਾ, ਸਾਈਡ 'ਤੇ ਹੈ ਇੱਕ, ਹੈ ਚਲੋ ਕੀ ਹੈ ਬੋ, ਇਹ ਤਾਂ ਮਾਈਕ ਨਹੀਂ ਦੱਸਦੇ ਕੀ ਹੈ,
ਸੈਨ ਵਾਨ।
ਇੱਥੋਂ ਦੇ ਜੰਮਿਆਂ ਦਾ ਆਹੀ ਪੰਗਾ ਹੈ, ਇਹਨਾਂ ਦੀ ਅੰਗਰੇਜ਼ੀ ਵੀ ਸਮਝ 'ਚ ਨਹੀਂ ਪੈਂਦੀ, ਫਿਰ ਬੋਲੀ ਭਲਾ ਕੀ ਕਿਹਾ ਤੂੰ। ਅੱਛਾ ਚਲੋ, ਜੋ ਵੀ ਇਹਨੇ ਦੱਸਿਆ ਉੱਥੇ ਦੀਵਾਨ ਹੈ, ਅਸੀਂ ਕਈ ਉੱਥੇ ਦੀਵਾਨ ਲਾਏ ਨੇ ਜਿਹਦਾ ਸਾਨੂੰ ਨਾਂ ਨਹੀਂ ਲੈਣਾ ਆਉਂਦਾ, ਕਈ ਉਹਨਾਂ ਦੇਸ਼ਾਂ 'ਚ ਗਿਆ ਜਿਹਨਾਂ ਦਾ ਨਾਂ ਹੀ ਨਹੀਂ ਬੋਲਣਾ ਆਉਂਦਾ। ਸਾਡੇ ਹੈਗੇ ਨੇ ਬੰਦੇ ਪੰਜਾਬੀ ਬਿਕਰਸ ਫੀਲਡ ਰਹਿੰਦੇ ਨੇ ਨਾ ਕਈ, ਉਹਨਾਂ ਨੂੰ ਪੁੱਛੋ ਕਿੱਥੇ ਰਹਿਣਾ, ਬਿਕਰ ਫੀਲਡ, ਉਹ ਬੁੱਢਾ ਹੋ ਗਿਆ ਉੱਥੇ ਅਜੇ ਬਿਕਰ ਫੀਲਡ ਹੀ ਕਹਿੰਦਾ ਉਦੋਂ ਸਾਰੀ ਜ਼ਿੰਦਗੀ। ਸਾਡੇ ਦੇਸੀ ਬੰਦਿਆਂ ਦਾ ਇਹੀ ਕੰਮ ਹੈ, ਆ ਸਾਡਾ ਸਿਸਟਮ ਇੱਦਾਂ ਦਾ ਹੀ ਹੈ, ਸਾਨੂੰ ਇਹ ਨਾਂ ਘੱਟ ਬੋਲਣੇ ਆਉਂਦੇ ਇੱਥੋਂ ਦੇ, ਤਾਂ ਕਰਕੇ। ਅਤੇ ਆਪਾਂ ਫਿਰ ਪਰਸੋਂ ਦਾ ਉੱਥੇ ਦੀਵਾਨ ਹੈ ਇੱਕ, ਅਤੇ ਉਸ ਤੋਂ ਬਾਅਦ ਫਿਰ ਬਾਲਟੀਮੋਰ, 3 ਦਿਨ ਦਾ ਪ੍ਰੋਗਰਾਮ ਅਗਲੇ ਹਫ਼ਤੇ ਮੈਰੀਲੈਂਡ ਸਟੇਟ ਵਿੱਚ, ਫਿਰ ਉਸ ਤੋਂ ਅਗਲੇ ਹਫ਼ਤੇ ਮਲਵਾਕੀ 29 ਦਾ, ਸ਼ਿਕਾਗੋ 30 ਦਾ ਇਸ ਮਹੀਨੇ ਅਗਸਤ, ਫਿਰ ਸਤੰਬਰ ਦਾ 4 ਅਤੇ 5 ਦੇ 2 ਦੀਵਾਨ ਇੰਡੀਅਨ ਐਪਲਸ ਵਿੱਚ ਹਨ, ਅੰਡਿਆਨੇ 'ਚ, 6 ਨੂੰ ਫਿਰ ਇੰਡੀਆ ਮੈਂ ਵਾਪਸ ਚਲੇ ਜਾਣਾ। ਸੋ ਇੰਨਾ ਕੁ ਪ੍ਰੋਗਰਾਮ ਰੱਖਿਆ ਸੀ, ਅੱਗੇ ਜਿੱਥੇ ਵੀ ਕਿਤੇ ਪ੍ਰੋਗਰਾਮ ਹੋਇਆ ਅਗਲੇ ਸਾਲ ਜਿਉਂਦੇ ਰਹੇ ਫਿਰ ਆਏ ਅਤੇ ਆਪਾਂ ਫਿਰ ਪ੍ਰੋਗਰਾਮ ਰੱਖਾਂਗੇ, ਅੰਮ੍ਰਿਤ ਦਾ ਬਾਟਾ ਵੀ ਤਿਆਰ ਕਰਾਂਗੇ। ਭਾਈ ਸਾਹਿਬ ਕੱਲ੍ਹ ਕਹਿੰਦੇ ਸੀ ਅੰਮ੍ਰਿਤ ਸੰਚਾਰ ਰੱਖਿਓ, ਅਗਲੀ ਵਾਰੀ ਅੰਮ੍ਰਿਤ ਸੰਚਾਰ ਰੱਖਾਂਗੇ, ਆਪ ਜੀ ਅੰਮ੍ਰਿਤ ਛਕਣ ਲਈ ਤਿਆਰੀਆਂ ਕਰੋ, ਸਲਾਹ ਕਰਾਂਗੇ, ਮੌਸਮ ਸੋਹਣਾ ਹੋਵੇ ਤਾਂ ਬਾਹਰ ਪੰਡਾਲ ਲਾ ਲਈਏ, ਫਿਰ ਸੰਗਤਾਂ ਹੋਰ ਵੀ ਖੁੱਲ੍ਹੀਆਂ ਬਹਿ ਸਕਦੀਆਂ, ਵੀ ਸੈਕਰਾਮੈਂਟੋ ਦਾ ਪ੍ਰੋਗਰਾਮ ਖੁੱਲ੍ਹੇ ਪੰਡਾਲ 'ਚ ਕਰੀਏ, ਫਿਰ ਉਹਦਾ ਉਹ ਜ਼ਿਆਦਾ ਆਨੰਦ ਬਣਦਾ। ਮਤਲਬ ਮੌਸਮ ਸੋਹਣਾ ਹੋਵੇ, ਗਰਮੀ ਅੱਜ ਕੱਲ੍ਹ ਤਾਂ ਜ਼ਿਆਦਾ ਹੈ, ਅਕਤੂਬਰ ਦਾ ਪ੍ਰੋਗਰਾਮ ਹੋਵੇ, ਨਵੰਬਰ ਦਾ, ਫਿਰ ਬਾਹਰ ਪੰਡਾਲ ਲਾਇਆ ਜਾ ਸਕਦਾ, ਇੱਦਾਂ ਫਿਰ ਉਹ ਜ਼ਿਆਦਾ ਆਨੰਦ ਬਣਦਾ। ਸੋ ਆਪ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਹੈ, ਨਾਲ ਸਾਡੇ ਬਾਬਾ ਸੁਰਜੀਤ ਸਿੰਘ ਜੀ, ਉਹਨਾਂ ਦੇ ਜਥੇ ਦੇ ਸਿੰਘਾਂ ਨੇ ਬਿਕਰਸਫੀਲਡ ਤੋਂ ਆਏ ਹੈ, ਅਤੇ ਬਾਬਾ ਜੀ ਦਾ, ਉਹਨਾਂ ਦੇ ਸਾਰਿਆਂ ਦਾ, ਵੀਰਾਂ ਦਾ ਬਹੁਤ ਧੰਨਵਾਦ ਹੈ। ਮੇਰੇ ਨਾਲ ਇੱਕ ਹੀ ਸਿੰਘ ਆਇਆ ਸੀ ਇੱਥੇ, ਸਾਰੇ ਇਹਨਾਂ ਦੇ ਸਾਜੀਆਂ ਨੇ ਮੇਰਾ ਬਹੁਤ ਸਾਥ ਦਿੱਤਾ, ਬੜਾ ਸੋਹਣਾ ਇਹਨਾਂ ਨੇ ਪ੍ਰੋਗਰਾਮ ਭੁਗਤਾਇਆ, ਨਹੀਂ ਤਾਂ ਬੜਾ ਔਖਾ ਹੋ ਜਾਂਦਾ, ਸਾਥ ਹੋਵੇ ਨਾਲ ਨਾ ਫਿਰ ਆਨੰਦ ਬਣਦਾ। ਸਾਡਾ ਜਥਾ ਮੇਰੇ ਨਾਲ ਆਇਆ ਇੰਡੀਆ ਤੋਂ, ਕੈਨੇਡਾ ਤੋਂ ਮੁੜ ਗਏ ਵਾਪਸ, ਅਤੇ ਅਮਰੀਕਾ ਦਾ ਵੀਜ਼ਾ ਵੂਜ਼ਾ ਮਿਲਿਆ ਨਹੀਂ, ਅੱਗੇ ਤਾਂ ਆ ਜਾਂਦੇ 5-7 ਜਣੇ, ਹੁਣ ਨਹੀਂ ਆ ਸਕੇ, ਹਾਲਾਤ ਇੱਦਾਂ ਦੇ ਬਣ ਗਏ, ਬਸ ਉਹਦੇ ਸਤਾਏ ਆ ਜਿਹਦਾ ਆਪਾਂ ਨਾਂ ਨਹੀਂ ਲੈਣਾ। ਤੁਸੀਂ ਵੀ ਅਤੇ ਮੈਂ ਵੀ, ਅਤੇ ਬਸ ਆਪਾਂ ਉਹਦਾ ਨਾਂ ਨਹੀਂ ਲੈਣਾ, ਅਤੇ ਆਪਾਂ ਕੋਈ ਗੱਲ ਨਹੀਂ, ਫਿਰ ਆਪਾਂ ਇਹੀ ਬੇਨਤੀ ਹੈ ਬਈ ਅਗਲੀ ਵਾਰ ਚਲੋ ਸਮਾਂ ਬਣਿਆ, ਫਿਰ ਆਪਾਂ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਹਾਜ਼ਰੀਆਂ ਭਰਾਂਗੇ, ਅਤੇ ਗੱਜ ਕੇ ਆਪਾਂ ਸਾਥ ਦੇਣਾ, ਆਨੰਦ ਸਾਹਿਬ ਦੇ ਵਿੱਚ ਬੋਲਣਾ, ਅਰਦਾਸ 'ਚ ਜੁੜਨਾ, ਫਿਰ ਜਾਣਾ, ਕਾਲ ਨਹੀਂ ਕਰਨੀ, ਐਤਵਾਰ ਹੈ, ਰੋਟੀ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ। ਮੈਂ ਧੰਨਵਾਦ ਕਰਦਾ ਹਾਂ ਸਰਦਾਰ ਕੁਲਵਿੰਦਰ ਸਿੰਘ ਜੌਲ ਰਿਪਨ ਤੋਂ ਨੇ, ਬੜਾ ਸਾਥ ਉਹਨਾਂ ਨੇ ਦਿੱਤਾ ਹੈ। ਸਰਦਾਰ ਸੁਖਵਿੰਦਰ ਸਿੰਘ ਭੰਗੂ, ਉਹ ਵੀ ਇੱਥੇ ਸੈਕਰਾਮੈਂਟੋ ਵਿੱਚ ਰਹਿੰਦੇ ਹੈ। ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਸੀ, ਮੈਂ ਆਉਣਾ ਸੀ, ਮੈਂ ਆ ਨਹੀਂ ਸਕਿਆ, ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਸੀ। ਪੋਰਟਲੈਂਡ ਦੇ ਸਰਦਾਰ ਕਰਮ ਸਿੰਘ ਹੋਣਾ ਦੇ ਬੇਟੇ ਸਰਦਾਰ ਅਮਰਵੀਰ ਸਿੰਘ ਨਾਲ ਆਨੰਦ ਕਾਰਜ ਹੋਏ ਸੀ, ਅਤੇ ਸਰਦਾਰ ਸੁਖਵਿੰਦਰ ਸਿੰਘ ਹੋਣਾ ਦੇ ਬੱਚੀ ਦੇ ਆਨੰਦ ਕਾਰਜਾਂ 'ਤੇ ਆਉਣਾ ਸੀ ਮੈਂ, ਉਦੋਂ ਮੇਰਾ ਵੀਜ਼ਾ ਲੇਟ ਹੋ ਗਿਆ ਸੀ, ਉਹ ਵੀ ਆਏ ਹੋਏ। ਰਾਜਾ ਗਿੱਲ ਜੀ ਕਹਿਲਗਿਰੀ ਤੋਂ ਆਏ ਪ੍ਰੋਗਰਾਮ ਦੇ ਵਿੱਚ, ਅਤੁਲ ਕਪੂਰ ਵਕੀਲ ਸਾਹਿਬ ਵੀ ਆਏ ਸੀ, ਸਰਦਾਰ ਮਹਿਲ ਸਿੰਘ ਜੀ ਲੈਥਰੁਪ ਤੋਂ ਸਾਡੇ ਰਿਸ਼ਤੇਦਾਰ ਪਰਿਵਾਰ ਵਿੱਚੋਂ ਨੇ, ਅਤੇ ਮੇਰੇ ਨਾਲ ਇਹਨਾਂ ਦੇ ਬੱਚਿਆਂ ਨੇ, ਪਰਿਵਾਰ ਨੇ ਸਾਰਾ ਹੀ ਪ੍ਰੋਗਰਾਮ ਕਰਾਇਆ ਹੈ। ਪੂਰਾ ਕੰਮ ਕਾਰ ਛੱਡ ਕੇ ਦਲਜੀਤ ਸਿੰਘ ਮੇਰੇ ਪਿੰਡ ਦਾ ਸਿੰਘ ਹੈ ਢੱਡਰੀਆਂ ਦਾ, ਅਤੇ ਮੇਰੇ ਨਾਲ ਪੂਰਾ ਸਾਥ ਦਿੱਤਾ ਹੈ, ਸਾਰਾ ਕੁਝ ਛੱਡ ਛਡਾ ਕੇ ਪ੍ਰੋਗਰਾਮ ਜਿਹੜਾ ਇਹਨਾਂ ਨੇ ਨਾਲ ਕਰਵਾਇਆ ਹੈ। ਬਹੁਤ ਬਹੁਤ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਇਸੇ ਤਰ੍ਹਾਂ ਸਰਦਾਰ ਝਲਮਣ ਸਿੰਘ ਜੀ ਜੂਬਾ ਸਿਟੀ ਤੋਂ, ਸਰਦਾਰ ਗੁਰਵੀਰ ਸਿੰਘ ਜੀ ਮੰਟੀਕਾ, ਜਸਵੰਤ ਸਿੰਘ ਜੀ ਡਬਲਨ, ਸਰਦਾਰ ਅਮਰਜੀਤ ਸਿੰਘ ਮਡੈਸਟੋ, ਗੁਰਜੋਤ ਸਿੰਘ ਸੈਕਰਾਮੈਂਟੋ ਤੋਂ, ਅਰਜਨ ਸਿੰਘ ਜੂਬਾ ਸਿਟੀ, ਅਮਨਦੀਪ ਸਿੰਘ ਅਮਨ, ਉਹ ਵੀ ਸੈਕਰਾਮੈਂਟੋ ਤੋਂ, ਬੱਚੇ ਸਾਰੇ ਨਾਲ ਸਾਥ ਦਿੱਤਾ ਹੈ। ਸਰਦਾਰ ਮਨਜੀਤ ਸਿੰਘ ਡਲੈਨੋ, ਉਹ ਵੀ ਵੀਰ ਸਪੈਸ਼ਲ ਚੱਲ ਕੇ ਐਡੀ ਦੂਰੋਂ ਆਏ ਹੈ, ਡਲੈਨੋ ਤੋਂ ਉੱਧਰੋਂ ਆ ਕੇ ਪ੍ਰੋਗਰਾਮ 'ਚ ਹਾਜ਼ਰੀ ਭਰੀ ਹੈ। ਸਰਦਾਰ ਨਰਿੰਦਰ ਸਿੰਘ ਜੀ ਨਾਪਾ ਤੋਂ, ਉਹ ਵੀ ਅੱਜ ਆਏ ਹੈ, ਕੱਲ੍ਹ ਫੇਅਰ ਫੀਲਡ ਉਹਨਾਂ ਦੇ ਪ੍ਰੋਗਰਾਮ ਕਰਕੇ ਆਏ ਹਾਂ, ਉਹਨਾਂ ਦਾ ਵੀ ਧੰਨਵਾਦ। ਸਾਰੀਆਂ ਸੰਗਤਾਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮੌਕੇ 'ਤੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ। ਬਾਬਾ ਧਰਮਵੀਰ ਸਿੰਘ ਜੀ ਬੈਠੇ ਹੈ, ਇਹ ਵੀ ਇੱਥੇ ਗੁਰਦੁਆਰਾ ਸਾਹਿਬ ਸੈਕਰਾਮੈਂਟੋ ਵਿੱਚ ਕੀਰਤਨ ਕਰਦੇ ਹਨ, ਉਹ ਵੀ ਤਿੰਨੇ ਦਿਨ ਉਹਨਾਂ ਨੇ ਹਾਜ਼ਰੀ ਭਰੀ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਧੰਨਵਾਦ ਸਭ ਨੂੰ ਜੀ ਆਇਆਂ ਨੂੰ। ਗੱਜ ਕੇ ਆਨੰਦ ਸਾਹਿਬ 'ਚ ਬੋਲਣਾ ਹੈ, ਗੁਰੂ ਜੀ ਦਾ ਸ਼ੁਕਰ ਹੈ। ਅਤੇ ਫਿਰ ਆਪਾਂ ਅਗਲੀ ਵਾਰੀ ਰੌਣਕ ਮੇਲਾ ਇਸੇ ਤਰ੍ਹਾਂ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਨ, ਰਲ ਮਿਲ ਗਏ ਸਾਰੇ ਹਾਜ਼ਰੀ ਭਰਦੇ ਰਵਾਂਗੇ। ਸਰਦਾਰ ਪ੍ਰਗਟ ਸਿੰਘ ਜੀ ਐਲੇ ਤੋਂ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਸਾਥ ਸਾਰਿਆਂ ਨੇ ਇਸ ਟੂਰ ਵਿੱਚ ਦਿੱਤਾ। ਕੰਮਕਾਰ ਛੱਡ ਕੇ ਟਾਈਮ ਕੱਢ ਕੇ ਨਾਲ ਰਹਿਣਾ ਕਾਫੀ ਮੁਸ਼ਕਲ ਹੁੰਦਾ, ਪਰ ਬਹੁਤ ਇਹਨਾਂ ਨੇ ਸਾਥ ਦਿੱਤਾ। ਇੱਕ MP ਚੈਨਲ 'ਤੇ ਦੀਵਾਨ ਲਾਈਵ ਚੱਲਦੇ ਰਹਿੰਦੇ ਨੇ, ਆਪ ਜੀ ਵੇਖਦੇ ਰਿਹਾ ਕਰੋ, ਇੰਡੀਆ ਦੇ ਪ੍ਰੋਗਰਾਮ ਵੀ ਹੁੰਦੇ ਹੈ, ਅਤੇ ਲਿਪੀ ਐਪ, ਜਿਹੜੇ ਬੱਚੇ ਪੰਜਾਬੀ ਸਿੱਖਣਾ ਚਾਹੁੰਦੇ ਹੈ ਉਹਨਾਂ ਨੂੰ ਲਿਪੀ ਐਪ 'ਤੇ ਤੁਸੀਂ ਪੰਜਾਬੀ ਸਿਖਾ ਸਕਦੇ ਹੈ। ਕੀਰਤਨ ਵੀ ਸਿਖਾਉਂਦੇ ਨੇ ਉਹਦੇ ਉੱਤੇ, ਕਲਾਸਾਂ ਵੀ ਲੱਗਦੀਆਂ, ਬੱਚਿਆਂ ਨੂੰ ਪੜ੍ਹਾਈ ਵੀ ਹੈ। ਅਤੇ ਲਿਪੀ ਐਪ ਫੋਨ ਵਿੱਚ ਡਾਊਨਲੋਡ ਕਰ ਲਓ ਅਤੇ ਆਪਣੇ ਬੱਚਿਆਂ ਨੂੰ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੈ। ਆਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਅਰਦਾਸ 'ਚ ਜੁੜਨਾ ਹੈ, ਮੁੱਖ ਵਾਕ ਸਰਵਣ ਕਰਨੇ ਹਨ, ਫਿਰ ਗੁਰੂ ਜੀ ਅੱਗੇ ਅੱਗੇ ਜਾਣਗੇ। ਸੁਖਾਸਨ ਦੀ ਸੇਵਾ ਨਹੀਂ ਹੋਣੀ, ਸੱਚੇ ਪਾਤਸ਼ਾਹ ਇੱਥੇ ਹੀ ਤਖਤਾਂ 'ਤੇ ਸੁਭਾਏਮਾਨ ਰਹਿਣਗੇ। ਆਪਾਂ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ, ਕੜਾ ਪ੍ਰਸ਼ਾਦ ਲੈ ਕੇ ਫਿਰ ਚਾਲਾ ਪਾਉਣਾ। ਭਾਈ ਨਿਰਮਲ ਸਿੰਘ ਜੀ ਨਾਗਪੁਰੀ ਕੀਰਤਨੀਏ ਨੇ, ਜਿਹੜੇ ਬੜੇ ਪਿਆਰੇ ਇੱਥੇ ਡਿਊਟੀ ਕਰਦੇ ਨੇ, ਇੱਥੇ ਬੈਠੇ ਸੀ ਸ਼ਾਇਦ, ਹਾਂਜੀ, ਅਤੇ ਮੈਨੂੰ ਮਿਲੇ ਆਉਂਦਿਆਂ ਹੋਇਆਂ। ਇਹ ਤਾਂ ਮੈਂ ਪਹਿਲਾਂ ਹੀ ਦੱਸਿਆ ਵੀ ਅਸੀਂ, ਸਾਨੂੰ ਤੁਸੀਂ ਕਮਲਿਆਂ ਜਾਂ ਨੂੰ ਸੁਣਦੇ ਹਾਂ, ਤੁਸੀਂ ਏਡੇ ਏਡੇ ਵੱਡੇ ਕੀਰਤਨੀਏ, ਰਾਗੀ ਸਿੰਘ ਹੋ, ਗੁਰੂ ਸਾਹਿਬ ਨੇ ਤੁਹਾਨੂੰ ਬਹੁਤ ਮਾਣ ਦਿੱਤਾ ਹੈ। ਅਤੇ ਇਹ ਇੱਥੇ ਕੀਰਤਨ ਦੀ ਹਾਜ਼ਰੀ ਭਰਦੇ ਨੇ, ਸੰਗਤਾਂ ਨੂੰ ਬੇਨਤੀ ਹੈ ਲਾਹਾ ਲਿਆ ਕਰੋ, ਐਤਵਾਰ ਦੇ ਐਤਵਾਰ ਬੈਠ ਕੇ ਕੀਰਤਨ ਸੁਣਿਆ ਕਰੋ। ਆਪਾਂ ਮੇਲਾ ਬਣਾ ਕੇ ਨਹੀਂ ਆਉਣਾ, ਜੋੜ ਮੇਲਾ ਹੈ, ਇਹ ਜੁੜਨ ਵਾਸਤੇ ਆਈਦਾ। ਸੰਗਤ ਵਿੱਚ ਆ ਕੇ ਘੰਟਾ ਦੋ ਘੰਟੇ ਬਹਿਣਾ ਚਾਹੀਦਾ ਹੈ ਕਿ ਅਸੀਂ ਬੈਠਣ ਚੱਲੇ ਹਾਂ, ਸਤਸੰਗ ਕਰਨ ਚੱਲੇ ਹਾਂ। ਹੌਲੀ ਹੌਲੀ ਸੁਭਾਅ ਬਣਾਈਏ ਬੈਠ ਕੇ ਕੀਰਤਨ ਸਰਵਣ ਕਰਨ ਦਾ। ਸਾਰੀਆਂ ਸੰਗਤਾਂ ਦਾ ਧੰਨਵਾਦ, ਗੱਜ ਕੇ ਆਨੰਦ ਸਾਹਿਬ 'ਚ ਬੋਲੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਖੀ ਮਨ ਵਧਿਆ ਵਧਾਇਆ,
ਰਾਗ ਰਤਨ ਪਰਿਵਾਰ ਪਰੀਆਂ
ਸ਼ਬਦ ਗਾਵਣ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ
ਕੀ ਕਾਰੋ ਕਰੇ ਤੇਰਾ ਕਰ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ
ਕਹਿ ਨਾਨਕ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ
ਸਾਡੇ ਸਾਹਿਬਾ ਕਿਆ ਨਾਹੀ ਘਰ ਤੇਰੇ ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ
ਇਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸੱਚ ਨਾਮ ਮੇਰਾ ਆਧਾਰ
ਸੱਚ ਨਾਮ ਮੇਰਾ ਆਧਾਰ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ
ਪੁਜਾਈਆਂ
ਹੈ ਨਾਨਕ ਸੁਣ ਹੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਕਰ ਸੁਭਾਗੈ ਸ਼ਬਦ ਵਾਜ ਕਲਾ ਜਿਤ ਕਰ ਧਾਰਿਆ ਗੁਰ ਕਰ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਤੇਰੇ ਸੁਣੀ ਸੱਚੀ ਬਾਣੀ
ਸਾਜਨ ਪਏ ਸਰਦੇ ਪੂਰੇ ਗੁਰਦੇ ਨਾਲੀ
ਸੁਣਦੇ ਪ੍ਰੀਤ ਕਹਤੇ ਪਵਿੱਤ ਸਤਿਗੁਰ ਰਹੇ ਅਮਰ ਪੂਰੇ ਪਵਨ ਪਾਣੀ ਪਿਤਾ ਮਾਤਾ ਧਰਤ
ਮਹਾਤੇ
ਚੰਗਿਆਈਆਂ ਬੁਰਿਆਈਆਂ ਮਾਤਾ ਧਰਮ ਮਧੂਰ ਜਿੰਨੀ ਨਾਮ ਤੇ ਆਇਆ ਗਏ ਸੰਭਾਲ
ਜਿੰਨੀ
ਨਾਮ ਤੇ ਆਇਆ ਗਏ ਸੰਗਤ ਕਾਲ
ਜਿੰਨੀ
ਨਾਮ ਤੇ ਆਇਆ ਗਏ ਸੰਗਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੋਲੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੂੰ ਠਾਕੁਰ ਤੁਮ ਜੀਓ ਪਿੰਡ ਸਭ
ਤੁਮਰੀ ਕਿਰਪਾ ਮੈਂ ਸੁਖ ਕਨੇ